ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸੁਣੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸਵਾਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਜਿਹੜੀ ਸੰਗਤ ਨਮਸਕਾਰ ਕਰ ਰਹੀ ਹੈ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ। ਆਓ ਵੀਰੋ ਭਾਈਓ ਸਾਰੀਆਂ ਭੈਣਾਂ ਰਲ ਕੇ ਪੜ੍ਹੀਏ। ਕੋਈ ਰਸਨਾ ਵਾਂਝੀ ਨਾ ਰਵੇ। ਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਸਭ ਡੋਰੀ ਹਾਥ ਤੁਮਾਰੇ ਹਾਂ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਹਾਂ ਅੰਤ ਤੇਰੇ ਠਾਣੇ ਜੀ ਜੰਤ ਤੇਰੇ ਠਾਣੇ
ਆਪੇ ਪੈਰ ਰਖਾਈ कृपा करी तेरा कराया, करी तेरा कराया। तेरे भारे प्रभ डोरी हाथ तुम्हारे, जे करावे सो करना, नानक दास तेरी शरणा।
प्रभ डोरी मारे हाथ तुम्हारे,
चरण न छाड़ो शरीर कल जाए, चरण
ना छाडो शरीर ढल जाए।
परम सत्कार जो सतगुरां दी सजी नवाजी गुरु प्यारी गुरु सवारी सतसंग जी रसना पवित्र करो एक बारी कहण ते गज के आखो जी वाहिगुरु जी का खालसा वाहिगुरु जी की फतेह। जेड़ी संगत आ रही है जल्दी जल्दी नमस्कार करके जिथे जिथे जगह मिले प्यार नाल सजदे जाओ। रौले तो संकोच रखना है किसी पास्यों किसी प्रकार की आवाज ना आवे। अज तकरीबन पौने 500 फुट लम्मा पंडाल जेड़ा लाया सी पर मैनू लगता है खोलना पएगा। बहुत दूर तक गुरु साहब जी की विचारधारा गुरबाणी सुनन समझण वास्ते आपां सारे हाजिर होए हाँ। सो पहरेदारां वीरां नूं बेनती है पंडाल खोल दिओ ते खुले खुले सारे आराम नाल बैठो जिथे जिथे जगह मिले प्यार नाल कबीर चरण कमल की मौज को कौ कैसे अनुमान कहबे को शोभा नहीं देखा ही परवान।
आसरा जी मैनू तेरे चरण आसरा जी मैनू तेरे चरण आसरा जी मैनू तेरे चरण आसरा जी मैनू तेरे आसरा जी मैनू तेरे चरणां दा आसरा जी मैनू तेरे चरणां तेरे चरणां दा 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 तेरे चरणां
बड़ो प्यार
तेरे चरणां दा तेरे चरणां दा तेरे चरणां दा तेरे चरणां दा तेरे तेरे चरणां दा तेरे चरणां दा तेरे चरणां दा बोलो तेरे चरणां दा तेरे चरणां दा तेरे चरणां दा
बड़ो
तेरे चरणां दा तेरे चरणां दा तेरे चरणां दा आसरा जी मैनू 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 तेरे चरणां दा।
जेड़े अगे वाले इन्हां नूं मत्था टका दिओ आ जेड़े पिछे सिंह खड़े आ राह विच ही पा लो रस्त्या रस्ता कम आ जाएगा नहीं तो इन्हां नूं बहुत पिछे बैठना पैना इन्नी दूर ते आवाज भी नहीं सुननी दिसना भी कुछ नहीं। जेड़े राह विच है जेड़े पिछे खड़े है अगे अगे वालियां नूं मत्था टका के जगह खाली रखियो आ जेड़े पिछे आउण वाले भाई इह तूं हुण ना लंघाओ इत्थे ही बिठाओ रस्सी जिन्नी उपर चक्की है थले ही रखो इत्थे ही बिठा लो रस्ते दे विच। लो प्यारे हुण इधर ध्यान रखो हाजिर रहो पूरी तरह जिहड़ी आपां पढ़ रहे हां भी तेरे चरणां दा आसरा। हुण असीं रब नाल जुड़े होए लोक हां आपां कहिंदे असीं परमात्मा नूं मन्नदे परमात्मा दे चरण केड़े है रब दे चरण केड़े है परमात्मा परमात्मा दी होंद ही परमात्मा दे चरण हन। ਸਾਰੇ ਪਾਸੇ ਸਾਡੇ ਸਾਹਮਣੇ ਪਰਮਾਤਮਾ ਹੈ, ਰੱਬ ਹੈ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸਾਡੇ ਸਾਰਿਆਂ ਦੇ ਆਲੇ ਦੁਆਲੇ ਜੋ ਸਾਨੂੰ ਕੁਦਰਤ ਦੇ ਰੂਪ ਵਿੱਚ ਦਿਸ ਰਿਹਾ ਹੈ, ਇਹ ਪਰਮਾਤਮਾ ਹੀ ਹੈ। ਬੜੀ ਵਾਰੀ ਗੱਲ ਹੋਈ ਹੈ, ਲੋ ਪੂਰਾ ਹੀ ਇੱਕ ਵਾਰ ਪੰਕਤੀ ਪੜੋ। ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਉਹ ਇੱਕ ਹੀ ਹੈ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ। ਰੱਬ ਪ੍ਰਗਟ ਹੈ, ਕੋਈ ਰੱਬ ਪ੍ਰਗਟ ਨਹੀਂ ਕਰਨਾ, ਰੱਬ ਪ੍ਰਗਟ ਹੈ। ਅਸੀਂ ਇਸ ਗੱਲ ਨੂੰ ਸਿਰਫ ਸਮਝਣਾ ਹੈ, ਇਹ ਪੜਦਾ ਆਪਣੇ ਦਿਮਾਗ ਚੋਂ ਚੱਕਣਾ। ਬਾਹਰ ਤੇ ਚੱਕਿਆ ਹੀ ਪਿਆ, ਬਾਹਰ ਕੋਈ ਦੂਰੀ ਥੋੜੋ ਹੈ। ਸਾਡੇ ਆਲੇ ਦੁਆਲੇ, ਸਾਡੇ ਅੰਦਰ, ਸਾਡੇ ਬਾਹਰ, ਸਾਰੇ ਪਾਸੇ ਜਿਹੜਾ ਕੁਦਰਤ ਦੇ ਰੂਪ ਵਿੱਚ ਹੈ, ਇਹ ਰੱਬ ਹੀ ਤੇ ਹੈ। ਬਲਿਹਾਰੀ ਕੁਦਰਤ ਵਸਿਆ, ਕੁਦਰਤ ਵਿੱਚ ਰੱਬ ਹੀ ਤੇ ਵਸਿਆ। ਪਰਮਾਤਮਾ ਨੇ, ਮਾਲਕ ਨੇ ਕਹਿੰਦੇ ਸ੍ਰਿਸ਼ਟੀ ਬਣਾ ਕੇ ਆਪਣਾ ਆਸਣ ਵੀ ਸ੍ਰਿਸ਼ਟੀ ਦੇ ਵਿੱਚ ਹੀ ਲਾਇਆ ਹੋਇਆ। ਆਪ ਹੀ ਹੈ ਉਹ, ਦੋ ਨਹੀਂ ਵੀ, ਇੱਕ ਕੁਦਰਤ ਹੈ ਤੇ ਇੱਕ ਰੱਬ ਹੈ। ਰੱਬ ਕਿਤੇ ਹੋਰ ਹੈ ਤੇ ਇੱਕ ਜਿਹੜਾ ਸਾਡੇ ਸਾਹਮਣੇ ਹੈ ਕੁਦਰਤ ਹੈ ਜਿਹੜੀ, ਇਹ ਦੋ ਗੱਲਾਂ ਆ। ਨਹੀਂ ਭਾਈ, ਉਹਨੇ ਕੁਦਰਤ ਨੂੰ ਸਾਜ ਕੇ ਆਪ ਵੀ ਵਿੱਚ ਹੀ ਸਮਾਇਆ ਹੋਇਆ। ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ, ਆਪਣਾ ਆਸਣ ਉਹਨੇ ਵਿੱਚ ਹੀ ਲਾਇਆ ਹੋਇਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕੋਈ ਵੀ ਜਗ੍ਹਾ ਰੱਬ ਤੋਂ ਬਿਨਾਂ ਹੈ ਨਹੀਂ, ਪਰਮਾਤਮਾ ਤੋਂ ਬਿਨਾਂ ਭਾਈ ਕੋਈ ਜਗ੍ਹਾ ਹੈ ਨਹੀਂ। ਆ ਮੈਂ ਕਿਹਾ ਸੀ ਬਿਠਾ ਦੇਣਾ ਸੀ ਸਿੰਘੋ, ਬਹੁਤ ਇੱਥੇ ਬਿਠਾ ਦਿਓ, ਪਿੱਛੇ ਜਗ੍ਹਾ ਫਿਰ ਕੰਮ ਆ ਜਾਏਗੀ ਸਾਡੀ। ਜਲਦੀ ਜਲਦੀ ਨਮਸਕਾਰ ਕਰਕੇ, ਆ ਗੱਲ ਸਮਝਣ ਵਾਲੀਆਂ ਹੁੰਦੀਆਂ ਕਈ, ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਸਮਝ ਆਵੇ। ਕਿੰਨੇ ਭੁਲੇਖੇ ਅਜੇ ਦੂਰ ਹੋ ਜਾਣ ਯਾਰ, ਜੇ ਰੱਬ ਲੱਭਦੇ ਲੱਭਦੇ ਇੱਥੇ ਕਈ ਜ਼ਿੰਦਗੀਆਂ ਲਾ ਬੈਠੇ, ਰੋਂਦੇ ਆ ਤਾਂ ਮਾਰ ਮਾਰ ਕੇ, ਕਦੋਂ ਪ੍ਰਗਟ ਹੋਊ, ਕਦੋਂ ਮਲਾਪ ਹੋਊ, ਕਦੋਂ ਦਰਸ਼ਨ ਹੋਣਗੇ, ਐਂ ਕਰਦੇ ਆ ਬੜੇ। ਤੇ ਜੇ ਗੱਲ ਸਮਝ ਚ ਆ ਜਾਏ ਤੇ ਛੇਤੀ ਗੱਲ, ਕਿੱਡੀ ਕਿੱਡੇ ਭੁਲੇਖੇ ਆ ਜਿਹੜੇ ਗੁਰਬਾਣੀ ਨੇ ਬੜੇ ਸੌਖੇ ਹੀ ਸਮਝਾ ਦਿੱਤੇ ਸਾਨੂੰ। ਉਹ ਕਹਿੰਦੇ ਆ ਰੱਬ ਕਿਤੇ ਦੂਰ ਹੈ ਕਿਤੇ, ਹਰ ਵੇਲੇ ਹਰ ਥਾਂ ਹਰ ਜਗ੍ਹਾ ਹਾਜ਼ਰੀ ਤੇ ਹੈ, ਬਸ ਪੜਦਾ ਬਣਿਆ ਪਿਆ ਰਿਹਾ। ਇੱਧਰ ਧਿਆਨ ਰੱਖੋ ਤੇ ਆਪੇ ਮੱਥਾ ਟੇਕਣਗੇ, ਤੁਸੀਂ ਕੀ ਵੇਖਦੇ ਹੋ। ਇੱਧਰ ਧਿਆਨ ਰੱਖੋ ਤੁਸੀਂ ਆਪਣੀ, ਆਪਾਂ ਆਪਣਾ ਕਨੈਕਸ਼ਨ ਜੋੜ ਕੇ ਰੱਖੋ, ਉਹਨਾਂ ਨੂੰ ਟੇਕ ਲੈਣ ਦਿਓ ਮੱਥਾ। ਲਓ ਹੁਣ ਇੱਧਰ ਸੁਣੋ, ਆ ਪੰਕਤੀ ਪਹਿਲਾਂ ਪੜ੍ਹ ਲਈਏ। ਲਓ ਵੀ ਤੁਸੀਂ ਨਮਸਕਾਰ ਕਰਾਉਣ ਵਾਲੇ ਹੋ, ਕਿਰਪਾ ਕਰਕੇ ਜਿਹੜਿਆਂ ਖੜੇ ਹੋ ਇੱਥੇ ਬਿਠਾ ਲਓ ਰਾਹ ਦੇ ਵਿੱਚ ਹੀ, ਜਦੋਂ ਅੰਮ੍ਰਿਤ ਛੱਕ ਕੇ ਆਉਣਗੇ ਬਾਅਦ ਵਿੱਚ ਆਪਾਂ ਕਰ ਲਾਂਗੇ। ਇੱਧਰ ਸੁਣੋ ਹੁਣ, ਧਿਆਨ ਇੱਧਰ ਰੱਖਿਓ।
ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ।
ਜਿਹੜਾ ਉਹ ਸਿਰਜਣਹਾਰ ਸੁਆਮੀ ਹੈ ਨਾ, ਉਹ ਜਲ ਵਿੱਚ ਥਲ ਵਿੱਚ ਸਾਰੇ ਪਾਸੇ ਉਹੀ ਹੈ, ਹਰ ਜਗ੍ਹਾ। ਸਮੁੰਦਰ ਵਿੱਚ ਵੀ ਉਹੀ ਹੈ, ਪਹਾੜਾਂ ਵਿੱਚ ਵੀ ਉਹੀ ਹੈ, ਟਿੱਬਿਆਂ ਵਿੱਚ ਵੀ ਉਹੀ ਹੈ, ਟੋਇਆਂ ਵਿੱਚ ਵੀ, ਹਰ ਜਗ੍ਹਾ। ਕਹਿੰਦੇ ਉਹ ਆਪ ਹੀ ਹੈ। ਫਿਰ ਸੁਣੋ ਪੂਰੀ ਪੰਕਤੀ।
ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ।
ਜਿਹੜੇ ਵੀਰੋ ਅੱਗੇ ਅੱਗੇ ਨੂੰ ਆ ਰਹੇ ਹੋ, ਕਿਰਪਾ ਕਰਕੇ ਖੁੱਲੇ ਖੁੱਲੇ, ਪਿੱਛੇ ਤੇ ਤੁਸੀਂ ਖੁੱਲੇ ਖੁੱਲੇ ਬੈਠੋਗੇ, ਇੱਧਰ ਸੁਣੋ। ਜਿਹੜੇ ਮੱਥਾ ਟੇਕਣ ਅੱਗੇ ਅੱਗੇ ਨੂੰ ਆ ਰਹੇ ਹੋ, ਅੱਗੇ ਤੇ ਫਸ ਜਾਓਗੇ, ਪਿੱਛੇ ਖੁੱਲੇ ਖੁੱਲੇ ਬੈਠੋ। ਗਰਮੀ ਬਹੁਤ ਹੈ, ਖੁੱਲੇ ਖੁੱਲੇ ਬਹਿ ਜਾਓ ਪਿੱਛੇ ਹੀ, ਜਿੱਥੇ ਖੜੇ ਹੋ ਸਿੰਘੋ ਬੈਠ ਜਾਓ ਕਿਰਪਾ ਕਰਕੇ, ਜਲਦੀ ਜਲਦੀ ਬੈਠ ਜਾਓ। ਫਿਰ ਸੁਣੋ ਇੱਕ ਵਾਰ। ਹਾਂਜੀ।
ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ,
ਇੱਕ ਓਅੰਕਾਰ ਨਾਲ ਜੋੜਦੀ ਹੈ, ਇੱਕ ਓਅੰਕਾਰ ਇੱਕ ਹੀ ਹੈ ਜਿਹੜਾ ਫੈਲਿਆ ਹੋਇਆ ਤੇ ਸਾਨੂੰ ਬਾਣੀ ਇੱਕ ਓਅੰਕਾਰ ਨਾਲ ਜੋੜਦੀ ਹੈ। ਇੱਕ ਹੈ ਜਿਹੜਾ ਇਹ ਵੱਡਾ ਬਹੁਤ ਹੈ, ਕਿੰਨੀਆਂ ਹੀ ਧਰਤੀਆਂ, ਕਿੰਨੇ ਹੀ ਸੂਰਜ, ਕਿੰਨੇ ਹੀ ਚੰਦਰਮਾ, ਇਹਦੀ ਅੱਜ ਤੱਕ ਕੋਈ ਗਿਣਤੀ ਨਹੀਂ ਕਰ ਸਕਿਆ। ਨਵੇਂ ਤੋਂ ਨਵੇਂ ਗ੍ਰਹਿ ਜਿਹੜੇ ਹੈ ਰੋਜ਼ ਲੱਭ ਰਹੇ ਹੈ, ਇਹਦਾ ਕੋਈ ਅੰਤ ਨਹੀਂ ਵੀ ਕਿੰਨੀਆਂ ਕੁ ਧਰਤੀਆਂ ਇੱਥੇ, ਕਿੰਨੇ ਕੁ ਆਕਾਸ਼ ਹੈ, ਕੋਈ ਪਤਾ ਹੀ ਨਹੀਂ, ਕੋਈ ਅੰਤ ਨਹੀਂ। ਤੇ ਇੱਕੋ ਓਅੰਕਾਰ ਜਿਹੜਾ ਹੈ ਇਹ ਬਹੁਤ ਬੇਅੰਤ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇੱਕੋ ਓਅੰਕਾਰ ਦਾ ਇੱਕੋ ਓਅੰਕਾਰ ਮਤਲਬ ਇੱਕ ਹੀ ਪਰਮਾਤਮਾ, ਇੱਕ ਜਿਹੜਾ ਓਅੰਕਾਰ ਹੈ ਜਿਹੜਾ ਫੈਲਿਆ ਹੋਇਆ ਹੈ, ਇੱਕ ਹੀ ਪਸਰਿਆ ਹੋਇਆ ਸਾਰੇ ਪਾਸੇ, ਇਹੀ ਰੱਬ ਹੈ। ਤੇ ਜਿਹੜਾ ਫੈਲਿਆ ਹੋਇਆ ਉਹਦੇ ਵਿੱਚ ਹੀ ਆਪਾਂ ਆ, ਕਿਤੇ ਨਾ ਕਿਤੇ ਆਪਾਂ ਵੀ ਉਹਦੇ ਵਿੱਚ ਹੀ ਆ। ਜਿਵੇਂ ਇੱਕ ਸਰੀਰ ਹੈ ਮੇਰਾ, ਸਰੀਰ ਦੇ ਵਿੱਚ ਕੋਈ ਨਾ ਕੋਈ, ਅੱਖਾਂ ਵੀ ਇਹਦੇ ਵਿੱਚ ਹੀ ਆ ਗਈਆਂ, ਹੱਥ ਵੀ ਇਹਦੇ ਵਿੱਚ ਹੀ ਆ ਗਏ, ਭਾਵ ਕਿ ਪਰਮਾਤਮਾ ਜਿਹੜਾ ਇੱਕ ਹੈ ਉਹਦੇ ਵਿੱਚ ਅਸੀਂ ਵੀ ਨਿੱਕਾ ਜਿਹਾ ਉਹਦਾ ਇੱਕ ਅੰਗ ਹਾਂ, ਉਹਦਾ ਇੱਕ ਹਿੱਸਾ ਹਾਂ, ਅਸੀਂ ਰੱਬ ਦਾ ਰੂਪ ਹਾਂ, ਅਸੀਂ ਉਹਦਾ ਹਿੱਸਾ। ਲੱਭਣਾ ਰੱਬ ਨਹੀਂ, ਆਪਣੇ ਆਪ ਨੂੰ ਲੱਭਣਾ, ਪਛਾਨਣਾ ਆਪਣੇ ਆਪ ਨੂੰ ਹੈ ਵੀ ਯਾਰ ਮੈਂ ਤੇ ਉਹਦਾ ਰੂਪ ਸੀ, ਮਨ ਤੂੰ ਜੋਤ
ਸਰੂਪ
ਸਰੂਪ ਹੈ, ਤੂੰ ਉਹਦੀ ਉਹਦੇ ਹੀ ਰੂਪ ਤੇ ਹੈ, ਆਪਣਾ ਮੂਲ ਪਛਾਣ। ਜੇ ਤੂੰ ਆਪਣਾ ਮੂਲ ਪਛਾਣ ਲਵੇਂ, ਆਪਣੀ ਜੜ ਪਛਾਣ ਲਵੇਂ, ਤੇ ਤੈਨੂੰ ਪਤਾ ਲੱਗੂ ਵੀ ਇੱਕ ਓਅੰਕਾਰ ਦੇ ਵਿੱਚ ਹੀ ਤੇਰੀ ਜੜ ਲੱਗੀ ਹੋਈ ਹੈ, ਤੇਰੀ ਜੜ ਇੱਕ ਓਅੰਕਾਰ ਦੇ ਵਿੱਚ ਹੀ ਲੱਗੀ ਹੋਈ ਹੈ। ਇੱਕ ਹੀ ਹੈ ਐਨਰਜੀ, ਇੱਕ ਹੀ ਵੇਵਸ ਹਨ ਇੱਥੇ, ਇਦਾਂ ਦੀਆਂ ਵੇਵਸ, ਇਦਾਂ ਦੀਆਂ ਤਰੰਗਾਂ, ਇਦਾਂ ਦੀ ਐਨਰਜੀ, ਇਦਾਂ ਦੀ ਸ਼ਕਤੀ, ਇਦਾਂ ਦਾ ਨੂਰ, ਜਿਹਨੂੰ ਭਗਵਾਨ ਕਹਿ ਲੈ, ਰੱਬ ਕਹਿ ਲੈ, ਵਾਹਿਗੁਰੂ ਕਹਿ ਲੈ, ਜਿਹੜਾ ਇੱਕ ਹੀ ਫੈਲਿਆ ਹੋਇਆ ਹੈ ਇੱਥੇ, ਰੱਬ ਵਾਹਿਗੁਰੂ ਐਨਰਜੀ ਐਟਮਸ ਨੇ ਜਿਹੜੇ, ਇੱਕ ਹੀ ਹੈ ਬਸ, ਉਹ ਫੈਲਿਆ ਹੋਇਆ, ਉਹਦੀ ਸ਼ੇਪ ਬਦਲ ਰਹੀ ਹੈ, ਉਹਦਾ ਰੂਪ ਬਦਲ ਰਿਹਾ। ਇੱਕ ਨੂਰ ਤੇ ਸਭ ਜਗ ਉਪਜਿਆ, ਇੱਕ ਨੂਰ ਤੋਂ ਹੀ ਇਹ ਸਾਰਾ ਸਿਸਟਮ ਜਿਹੜਾ ਹੈ ਨਾ ਉਹਨੇ ਪੈਦਾ ਕੀਤਾ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਕਹਿੰਦੇ ਪਰਮਾਤਮਾ ਨੇ ਖੇਡ ਇਦਾਂ ਦੀ ਬਣੀ ਹੈ, ਬਣਾਈ ਹੈ, ਤੇ ਇਹ ਚੇਤਾ ਰੱਖੋ ਵੀ ਉਹ ਕਿਤੇ ਦੂਰ ਨਹੀਂ, ਕੋਈ ਵੱਖਰਾ ਨਹੀਂ, ਉਹਨੂੰ ਲੱਭਣਾ ਨਹੀਂ, ਉਹਨੂੰ ਖੁਸ਼ ਨਹੀਂ ਕਰਨਾ, ਖੁਸ਼ ਕੀ ਕਰਨਾ, ਉਹ ਤੇ ਹੈ ਹੀ, ਜ਼ਿੰਮੇਵਾਰੀ ਨਿਭਾਉਣੀ ਹੈ, ਖੁਸ਼ ਕੀ ਕਰਨਾ ਹੈ। ਹੁਣ ਹੱਥ ਰੱਬ ਨੇ ਬਣਾਇਆ, ਹੱਥ ਸਰੀਰ ਨੂੰ ਕੀ ਖੁਸ਼ ਕਰੂ, ਹੱਥ ਵੀ ਹਿੱਸਾ ਹੀ ਹੈ ਸਰੀਰ ਦਾ, ਆਪਣਾ ਕੰਮ ਕਰੇ ਹੱਥ। ਅੱਖ ਰੱਬ ਨੇ ਬਣਾਈ ਹੈ, ਅੱਖ ਸਰੀਰ ਨੂੰ ਖੁਸ਼ ਕਿਉਂ ਕਰਦੀ ਹੈ, ਅੱਖ ਆਪਣੀ ਜ਼ਿੰਮੇਵਾਰੀ ਨਿਭਾਵੇ। ਜਿਹੜਾ ਕਹਿੰਦੇ ਰੱਬ ਲੱਭ ਲਓ, ਰੱਬ ਨੂੰ ਖੁਸ਼ ਕਰ ਲਓ, ਰੱਬ ਸੁਣ ਲੈਂਦਾ, ਰੱਬ ਚੇਂਜ ਕਰ ਦਿੰਦਾ, ਉਹ ਤੇ ਭਾਈ ਇੱਕ ਵਾਰੀ ਉਹਨੇ ਜੋ ਸਿਸਟਮ ਬਣਾ ਦਿੱਤਾ ਬਹੁਤ ਵਧੀਆ ਹੈ, ਆਪ ਹੀ ਬਸ ਇਹ ਫੈਲਿਆ ਹੋਇਆ। ਬਦਲਣ ਨੂੰ ਤੇ ਤਾਂ ਕਹੀਏ ਜੇ ਉਹਨੇ ਕੁਛ ਗਲਤ ਬਣਾਇਆ ਹੋਵੇ, ਅਸੀਂ ਬਦਲਣ ਨੂੰ ਤੇ ਤਾਂ ਕਹੀਏ ਉਹਨੇ ਕੁਛ ਗਲਤ ਬਣਾਇਆ ਹੋਵੇ। ਔਰਤ ਮਰਦ ਬਣਾਏ ਹੈ, ਉਮਰ ਵੱਧਦੀ ਹੈ, ਸਬੰਧ ਬਣਦੇ ਹੈ, ਬੱਚੇ ਪੈਦਾ ਹੁੰਦੇ ਹੈ, ਪਰ ਪ੍ਰੋਬਲਮ ਉਦੋਂ ਹੈ ਜਦੋਂ 12 ਸਾਲ ਦੀ ਬੱਚੀ ਨਾਲ ਰੇਪ ਹੁੰਦਾ ਹੈ, ਜਦੋਂ 8 ਸਾਲ ਦੀ ਬੱਚੀ ਨਾਲ ਰੇਪ ਹੁੰਦਾ, ਇਹ ਪ੍ਰੋਬਲਮ ਹੈ। ਪਰਮਾਤਮਾ ਨੇ ਤੇ ਇੱਕ ਘਾੜਤ ਘੜੀ ਹੈ, ਤੁਸੀਂ ਫਲ ਕੱਚਾ ਤੋੜ ਲੈਂਦੇ ਹੋ, ਸਿੱਟ ਦਿੰਦੇ ਹੋ, ਤੋੜ ਕੇ ਤੁਹਾਨੂੰ ਸਵਾਦ ਨਹੀਂ ਲੱਗਦਾ, ਇੱਕ ਦੰਦ ਮਾਰ ਕੇ ਤੇ ਚੱਕ ਕੇ ਭਗਾ ਕੇ ਪਰੇ ਮਾਰ ਦਿਓ, ਸਾਡੀ ਪ੍ਰੋਬਲਮ ਹੈ ਯਾਰ। ਪਰਮਾਤਮਾ ਦਾ ਤਾਂ ਇੱਕ ਸਿਸਟਮ ਸੀ, ਉਹ ਅਮਰੂਦ ਹੈ, ਉਹ ਬਣ ਰਿਹਾ, ਉਹ ਪੱਕ ਰਿਹਾ, ਇੱਕ ਅੰਬ ਹੈ ਉਹਦੇ 'ਚ ਰਸ ਭਰ ਰਿਹਾ, ਉਹਦਾ ਇੱਕ ਟਾਈਮ ਹੈ, ਉਹਦਾ ਇੱਕ ਸਮਾਂ ਹੈ, ਕੁਦਰਤ ਤੇ ਚੱਲ ਰਹੀ ਹੈ, ਸਾਰਾ ਕੁਝ ਚੱਲ ਰਿਹਾ। ਇਹਦੇ ਵਿੱਚ ਜੇ ਤੁਸੀਂ ਕਹੋਗੇ ਵੀ ਕੁਝ ਚੇਂਜ ਹੋ ਜੂ, ਇਹਦੇ 'ਚ ਨਹੀਂ ਹੋਣਾ। ਨਾ ਸਾਨੂੰ ਪਰਮਾਤਮਾ ਨੂੰ ਬਦਲਣ ਨੂੰ ਕਹਿਣਾ ਚਾਹੀਦਾ, ਕਿਉਂਕਿ ਪਰਮਾਤਮਾ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਉਹਨੂੰ ਚੇਂਜ ਕਰਨ ਨੂੰ ਤਾਂ ਕਹੀਏ ਵੀ ਐ ਕਰ ਮਤਲਬ ਤੂੰ ਸਹੀ ਨਹੀਂ ਕਰਦਾ ਨਹੀਂ ਰੱਬ ਨੂੰ ਸਮਝਣ ਵਾਲੇ ਬੰਦੇ ਜਿਹੜੇ ਆ ਨਾ ਰੱਬ ਜਿਹਨੂੰ ਕਹਿੰਦੇ ਅਸੀਂ ਉਹ એનર્ਜੀ ਹੈ ਜਿਹੜੀ ਜੇ ਅਸੀਂ ਉਹਦੇ 'ਚ ਕੰਸੈਂਟਰੇਟ ਕਰਦੇ ਹਾਂ ਤੇ ਉਹਨੂੰ ਚੇਂਜ ਕਰਨ ਵਾਸਤੇ ਕਵਾਂਗੇ ਕਿਉਂ ਉਹ ਗਲਤ ਹੈ ਹੀ ਨਹੀਂ ਠੀਕ ਕਿਵੇਂ ਕਹਿ ਦਾਂਗੇ ਠੀਕ ਕਰੋ ਉਹਨੇ ਗਲਤ ਕੀਤਾ ਹੀ ਕੁਛ ਨਹੀਂ ਠੀਕ ਗਲਤੀ ਬੰਦਿਆਂ ਦੀ ਹੈ ਪਿੱਛੇ ਜੇ ਉਹ ਬੱਚੀ ਨਾਲ ਇੱਕ ਰੇਪ ਹੋਇਆ ਸੀ ਨਾ ਮੰਦਿਰ ਦੇ ਵਿੱਚ ਨਾ ਕੀ ਸੀ ਉਸ ਬੱਚੀ ਦਾ ਆਸਿਫਾ ਹਾਂ ਨਾ ਕਈ ਵਾਰੀ ਆਸਿਫਾ ਸੀ ਬੱਚੀ ਦਾ ਨਾਮ ਮੰਦਿਰ ਚ ਉਹਦੇ ਨਾਲ ਰੇਪ ਹੋਇਆ ਤੇ ਬੜਾ ਪਿੱਟ ਸਿਆਪਾ ਪਿਆ ਕਈ ਇੱਥੇ ਸਾਡੇ ਵਾਲੇ ਕਰਨਗੇ ਵੀ 33 ਕਰੋੜ ਦੇਵਤਾ ਕੋਈ ਆਇਆ ਹੀ ਨਹੀਂ ਮੰਦਿਰ ਦੇ ਵਿੱਚ ਭਗਵਾਨ ਪ੍ਰਗਟ ਨਹੀਂ ਹੋਇਆ ਅਰਦਾਸ ਤਾਂ ਬੱਚੀ ਕਰਦੀ ਹੋਈ ਹੋਊ ਨਾ ਵੀ ਰੱਬਾ ਆ ਜਾ ਪ੍ਰਗਟ ਹੋ ਜਾ ਪਰਮਾਤਮਾ ਨੂੰ ਕਹਿੰਦੀ ਹੋਣੀ ਵੀ ਮੈਨੂੰ ਬਚਾ ਲੈ ਵੀ ਕਹਿੰਦੇ ਰੱਬ ਪ੍ਰਗਟ ਨਹੀਂ ਹੋਇਆ ਤੇ ਮੈਂ ਉਦੋਂ ਵੀ ਕਿਹਾ ਸੀ ਮਜ਼ਾਕ ਨਾ ਬਣਾਓ ਪਰਮਾਤਮਾ ਐਨਰਜੀ ਉਹਨੂੰ ਕਹਿ ਲਓ ਪਰਮਾਤਮਾ ਕਹਿ ਲਓ ਇੱਕ ਐਨਰਜੀ ਕਹਿ ਲਓ ਇੱਕ ਨੂਰ ਕਹਿ ਲਓ ਇੱਕ ਸ਼ਕਤੀ ਕਹਿ ਲਓ ਜੋ ਮਰਜ਼ੀ ਨਾਮ ਦੇ ਲਓ ਇਹ ਤੁਹਾਡਾ ਨਾਮ ਹੈ ਸਾਇੰਟਿਸਟ ਜਿਹੜੇ ਨੇ ਉਹਨੂੰ ਐਟਮਸ ਕਹਿੰਦੇ ਆ ਇੱਕ ਐਨਰਜੀ ਕਹਿੰਦੇ ਆ ਇੱਕ ਵੇਵਸ ਕਹਿੰਦੇ ਆ ਤਰੰਗਾਂ ਕਹਿੰਦੇ ਆ ਬਸ ਸ਼ੇਪ ਬਦਲਦੀ ਹੈ ਅਸੀਂ ਉਹਨੂੰ ਰੱਬ ਕਹਿ ਰਹੇ ਹਾਂ ਪ੍ਰਾਣੀ ਭਾਸ਼ਾ ਵਿੱਚ ਉਹਨੂੰ ਭਗਵਾਨ ਕਿਹਾ ਜਾਂਦਾ ਰੱਬ ਕਿਹਾ ਜਾਂਦਾ ਜਿਹਨੇ ਸਾਰਾ ਕੁਝ ਬਣਾਇਆ ਉਹਨੇ ਨਹੀਂ ਬਦਲਣਾ ਮੰਦਿਰ ਦੇ ਵਿੱਚ ਮਜ਼ਾਕ ਨਾ ਉਡਾਓ ਵੀ ਉਹਦੇ ਚੋਂ ਪ੍ਰਗਟ ਨਹੀਂ ਹੋਇਆ ਕੱਲ ਨੂੰ ਸਾਡੇ ਤੇ ਵੀ ਮਜ਼ਾਕ ਉੱਡਣਾ ਹੈ ਅਗਲੇ ਨੇ ਕਹਿਣਾ ਜੇ ਮੰਦਿਰ 'ਚ ਪ੍ਰਗਟ ਨਹੀਂ ਹੋਇਆ ਗੁਰਦੁਆਰੇ ਹੋ ਜਾਣਾ ਪ੍ਰਗਟ ਤੁਹਾਨੂੰ ਚੇਤਾ ਕਰਾਵਾਂ ਨਨਕਾਣਾ ਸਾਹਿਬ ਜਦੋਂ ਆਜ਼ਾਦ ਕਰਾਇਆ ਸੀ ਨਾ ਤੇ ਇਤਿਹਾਸ ਪੜ੍ਹ ਕੇ ਵੇਖੋ ਇਹ ਬਹੁਤਾ ਪੁਰਾਣਾ ਇਤਿਹਾਸ ਨਹੀਂ ਇੱਕ ਨਹੀਂ 100 ਲਿਖਾਰੀ ਨੇ ਇਹ ਗੱਲ ਲਿਖੀ ਹੋਣੀ ਹੈ 25-30 ਸਾਲ ਪਹਿਲਾਂ ਉਹ ਬੰਦੇ ਜਿਉਂਦੇ ਸੀ ਜਿਨ੍ਹਾਂ ਨੇ ਇਹ ਘਟਨਾ ਵੇਖੀ ਹੈ ਨਨਕਾਣਾ ਸਾਹਿਬ ਦੇ ਵਿੱਚ ਇੱਕ ਸਿੰਧੀ ਜੱਜ ਸ਼ਰਧਾ ਨਾਲ ਮੱਥਾ ਟੇਕਣ ਆਇਆ ਸੀ ਰਿਟਾਇਰ ਹੋਇਆ ਸੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਤੇ ਨਨਕਾਣਾ ਸਾਹਿਬ ਇੱਕ ਜੱਜ ਰਿਟਾਇਰ ਹੋ ਕੇ ਮੱਥਾ ਟੇਕਣ ਆਇਆ ਸੀ ਸਿੰਧੀ ਜੱਜ ਤੇ ਉਹਦੀ ਲੜਕੀ ਨੇ ਛੋਟੀ ਜਿਹੀ ਉਹਦੀ ਬੱਚੀ ਸੀ ਨਾਲ 12 ਸਾਲ ਦੀ ਤੇ ਉੱਥੇ ਰਹਿੰਦੇ ਸੀ ਮਹੰਤ ਗੁੰਡੇ ਉਹਨੇ ਬਦਮਾਸ਼ ਪਾਲੇ ਹੋਏ ਆ ਗੁਰਦੁਆਰਿਆਂ ਵਿੱਚ ਬਦਮਾਸ਼ੀਆਂ ਕਰਦੇ ਆ ਭਾਈ ਕਬਜ਼ਾ ਕਰਕੇ ਮਹੰਤ ਬੈਠਾ ਹੈ 5000 ਏਕੜ ਜ਼ਮੀਨ ਸੀ ਥੋੜੀ ਜ਼ਮੀਨ ਥੋੜਾ ਜ਼ਮੀਨਾਂ ਉੱਤੇ ਤੇ ਮਰਦੇ ਫਿਰਦੇ ਨੇ ਇਹ ਮਹੰਤ ਜਿੰਨੇ ਸੰਤਾਂ ਮਹੰਤਾਂ ਦੇ ਕੋਟਾਂ ਕਚਹਿਰੀਆਂ ਵਿੱਚ ਕੇਸ ਚੱਲਦੇ ਆ ਜ਼ਮੀਨਾਂ ਦੇ ਇੰਨੇ ਆਮ ਲੋਕਾਂ ਦੇ ਥੋੜਾ ਚੱਲਦੇ ਜਿੰਨਾ ਇਹਨਾਂ ਨੂੰ ਜ਼ਮੀਨਾਂ ਦੀ ਅੱਗ ਲੱਗੀ ਹੁੰਦੀ ਹੈ ਆਮ ਲੋਕਾਂ ਨਾਲੋਂ ਜ਼ਿਆਦਾ 5000 ਏਕੜ ਜ਼ਮੀਨ ਸੀ ਕੋਈ ਥੋੜੀ ਨਹੀਂ ਸੀ ਪਰ ਸ਼ਰਾਬ ਦੀਆਂ ਬੋਤਲਾਂ ਸਰੋਵਰ ਦੇ ਵਿੱਚ ਠੰਡੀਆਂ ਕਰ ਪੀਆ ਕਰਦੇ ਤੇ ਸ਼ਰਾਬ ਦੀਆਂ ਬੋਤਲਾਂ ਤੇ ਗੁੰਡਾਗਰਦੀ ਪੂਰੀ ਚੱਲਦੀ ਸੀ ਬਦਮਾਸ਼ੀ ਚੱਲਦੀ ਸੀ ਉਹ ਕਹਿੰਦੇ ਰਾਤ ਦਾ ਸਮਾਂ ਹਨੇਰਾ ਹੈ ਤੇ ਦੀਵਾ ਜਗਾਉਣਾ ਹੈ ਤੇ ਮਹੰਤ ਨੇ ਬੰਦੇ ਭੇਜੇ ਕਹਿੰਦੇ ਲੜਕੀ ਭੇਜ ਆਪਣੀ ਤੇਲ ਉੱਥੋਂ ਫੜਾ ਦਿੰਦੇ ਆ ਦੀਵਾ ਬੱਤੀ ਤਿਆਰ ਕਰਕੇ ਸਾਰਾ ਕੁਝ ਲੈ ਆਵੇ ਉਹਨੇ ਆਪਣੀ ਬੇਟੀ ਨੂੰ ਭੇਜਤਾ ਉਹਨੂੰ ਭਰੋਸਾ ਸੀ ਵੀ ਗੁਰਦੁਆਰੇ ਆਏ ਹੋਏ ਆ ਨਨਕਾਣਾ ਸਾਹਿਬ ਹੈ ਇੱਥੇ ਕੀ ਹੋਣ ਲੱਗਾ ਪਰ ਉਹਦੀ ਬੱਚੀ ਦੇ ਨਾਲ ਉੱਥੇ ਰੇਪ ਹੋਇਆ ਉਹਦੀਆਂ ਚੀਕਾਂ ਚਾਰ ਦੁਆਰੀ ਵਿੱਚ ਬੰਦ ਹੋ ਗਈਆਂ ਅਗਲੇ ਦਿਨ ਉਹਨੇ ਉਹਦੀ ਬੱਚੀ ਨੇ ਆ ਕੇ ਦੱਸਿਆ ਕਹਿੰਦੇ ਮਾਰ ਦੇਵਾਂਗੇ ਜੇ ਬਾਹਰ ਆਵਾਜ਼ ਕੱਢੀਏ ਤਾਂ ਸਵੇਰੇ ਸਵੇਰੇ ਪਹਿਲੀ ਟ੍ਰੇਨ ਫੜ ਕੇ ਸਾਰਾ ਟੱਬਰ ਨਿਕਲ ਕੇ ਭੱਜਿਆ ਫਿਰ ਸਿੱਖਾਂ ਦੀ ਹੋਰ ਇੱਕ ਕਾਨਫਰੰਸ ਵਿੱਚ ਇੰਨਾ ਵੱਡਾ ਇਕੱਠ ਸੀ ਉੱਥੇ ਜਾ ਕੇ ਸਿੰਧੀ ਜੱਜ ਪਿੱਟਿਆ ਸੀ ਕਹਿੰਦਾ ਓਏ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਲਿਓ ਮੈਂ ਤੁਹਾਡੇ ਨਨਕਾਣਾ ਸਾਹਿਬ ਗਿਆ ਸੀ ਮੱਥਾ ਟੇਕਣ ਮੇਰੀ ਧੀ ਦੀ ਪੱਤ ਲੁੱਟੀ ਗਈ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਇਹ ਕਾਂਡ ਵਾਪਰਿਆ ਸੀ ਜੇ ਅੱਜ ਮੰਦਰਾਂ ਨੂੰ ਗੱਲ ਕਰਾਂਗੇ ਕੱਲ ਨੂੰ ਲੋਕਾਂ ਨੇ ਸਾਡੇ ਗੁਰਦੁਆਰਿਆਂ ਤੇ ਵੀ ਗੱਲ ਕਰਨੀ ਹੈ ਵੀ ਤੁਹਾਡਾ ਰੱਬ ਉੱਥੇ ਕਿਉਂ ਨਹੀਂ ਪ੍ਰਗਟ ਹੋਇਆ ਪਰਸੋਂ ਨੂੰ ਇਹ ਸਵਾਲ ਵੀ ਖੜੇ ਕਰ ਦੇਣਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਗੋਲਕਾਂ ਚੱਕ ਕੇ ਲੈ ਜਾਂਦੇ ਨੇ ਉਦੋਂ ਕਿਉਂ ਨਹੀਂ ਪ੍ਰਗਟ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਲੈ ਜਾਂਦੇ ਨੇ ਉਦੋਂ ਕਿਉਂ ਨਹੀਂ ਪ੍ਰਗਟ ਕਿੱਡੇ ਸਵਾਲ ਨੇ डेफिनेशन गलत ना दे रब की परिभाषा तुहानू सही तरीके सिर समझना भी पैना है ते आने वाली पीढ़ी के सवालों के जवाब देने लई तैयार रहो जे इदां दीआं गल्लां करनियां किन्ना चिर चली जाएगा 50 साल बाद जवाब नहीं दे होने सातों 50 साल छड्डो अज नहीं दे होंदे इदां दे सवाल जिहड़े दिमाग विच खड़े होंदे आ परमात्मा ने नहीं आउणा परमात्मा साडे विच है ते सानू ये सिस्टम ठीक करना पैना भी रेप होण ना ये सानू करना पैना है ये साडी गलतियां करके होया है ये बंदियां दी प्रॉब्लम है सिस्टम दी प्रॉब्लम है ये रेप होना सिस्टम दी प्रॉब्लम है ना कि रब दी ते ठीक भी इनू बंदियां नू ही करना पैना है ना कि रब नू जिदन बंदे ठीक करनगे रब दे बनाए दिते दिमाग घड़ी हुए शरीर सुरत दिमाग करके ठीक करता जो किया सो हर किया भयो कबीर कहिंदे जदों कोई करता है कहिंदे तुसी करता कहिंदे नहीं जी साडा ते नाम हो रहा है करता ते उह आप ही है क्योंकि जे उह मेरे साह ना चलावे जिवें सुणदे सी तुसी वी ओत पोत ते है रुख मनुख द्रुख दरख्तां दा साडा सारिआं दा इक दूजे नाल सांझ है सूरज चढ़ता है चंद्रमा है सारा कुछ चलता है ये सारा कुछ जुड़िया होया है ना देखो ते सही मैं अगे भी गल कर परसों भी करते सी आपां भी किधरे किधरे चंद्रमा दे 28 दिन किधरे चंद्रमा दे 28 दिन किधरे समुंदर दियां छल्लां उपर नूं जांदियां ते औरत दी प्रेगनेंसी होनी बच्चा होना ओहदे अंदर भी एवें जिवें 28 दिन बनदे आ कमाल दी गल नहीं सारियां चीजां जुड़ियां होईयां दरखत दी उम्र जदों वेखणी हुंदी है ना उत्ते कहिंदे समुंदर दे उत्ते हलचल हुंदी है सारी प्रकृति एक एक कण विच हलचल हुंदी है एक एक कण एक एक सैल जिहड़ा इकट्ठा हलचल हुंदी है ते जदों कहिंदे उहदी दरखत दी उम्र मिन्नी गिन्नी होवे उहनूं फिर जदों छिलका लाउंदे आ उहदे उत्तों उहदे उत्ते गोल गोल उत्थों पता लगदा वी 7 साल बाद फिर 7 साल बाद फिर 7 साल बाद फिर 7 साल बाद उत्थों पता लग जांदा वी इस दरखत की उम्र इन्ने साल दी है 7 साल बाद उत्ते ਉਹ ਸਿਸਟਮ ਜਦੋਂ ਸੂਰਜ ਤੋਂ ਚੇਂਜ ਹੁੰਦਾ ਹੈ ਫਿਰ ਇੱਕ ਇੱਕ ਕਣ ਬਦਲਦਾ ਸਾਰਾ ਕੁਝ ਚੇਂਜ ਹੁੰਦਾ ਅਸੀਂ ਸਾਰੇ ਜੁੜੇ ਹੋਏ ਆ ਇੱਕ ਹੀ ਹੈ ਇੱਕ ਵਾਰੀ ਇੱਕ ਵਾਰੀ ਫੈਲ ਗਿਆ ਸਾਰਾ ਕੁਝ ਮੁੜ ਕੇ ਇੱਥੇ ਕੁਝ ਜੰਮਿਆ ਮਰਿਆ ਨਹੀਂ ਰੂਪ ਬਦਲਦਾ ਹੈ ਸ਼ੇਪ ਬਦਲਦੀ ਹੈ ਨਾਮ ਬਦਲਦਾ ਹੈ ਪਰ ਉਸ ਤੋਂ ਬਾਅਦ ਅੱਜ ਤੱਕ ਮਰਿਆ ਕੁਝ ਨਹੀਂ ਇੱਥੇ ਕੁਛ ਨਹੀਂ ਮਰਿਆ ਮੈਂ ਉੱਥੇ ਮਲੇਸ਼ੀਆ ਵੀ ਪਿਛਲੇ ਐਤਵਾਰ ਹੀ ਸੀ ਦੀਵਾਨ ਮੇ ਰੱਖਿਆ ਉੱਥੇ ਵੀ ਮੈਂ ਐਤਵਾਰ ਗੱਲ ਕੀਤੀ ਸੀ ਇੱਕ ਪਾਣੀ ਦੀ ਬੂੰਦ ਤੁਸੀਂ ਮਾਰ ਕੇ ਵਿਖਾਓ ਇੱਥੇ ਸਵਾਲ ਕਰਦੇ ਨੇ ਮਰਨ ਤੋਂ ਬਾਅਦ ਬੰਦੇ ਦਾ ਕੀ ਬਣਦਾ ਹੈ ਜੀ ਦੱਸੋ ਮੈਨੂੰ ਪੁੱਛਦੇ ਨੇ ਕਈ ਵੀ ਮਰਨ ਤੋਂ ਬਾਅਦ ਕਹਿੰਦੇ ਆ ਜੀ ਉੱਤੇ ਜਾਂਦਾ ਕਿਤੇ ਧਰਮਰਾਜ ਕੋਲ ਜਾਂਦਾ ਹੈ ਮਰਨ ਤੋਂ ਬਾਅਦ ਦਾ ਜਵਾਬ ਦਿਓ ਵੀ ਬੰਦਾ ਮਰ ਕੇ ਕਿੱਥੇ ਜਾਂਦਾ ਹੈ ਤੇ ਮੈਂ ਪੁੱਛਦਾ ਹੁੰਦਾ ਪਿਆਰਿਆ ਗੁਰੂ ਗ੍ਰੰਥ ਸਾਹਿਬ ਤੇ ਇਹ ਮੰਨਦੇ ਹੀ ਨਹੀਂ ਵੀ ਕੁਛ ਮਰਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਰਦਾ ਹੀ ਨਹੀਂ ਤੈਨੂੰ ਭੁਲੇਖਾ ਹੈ ਇਹ ਐਗਜੈਂਪਲਾਂ ਜ਼ਰੂਰ ਨੇ ਧਰਮਰਾਜ ਦਾ ਨਾਂ ਆਉਂਦਾ ਹੈ ਬਾਣੀ ਵਿੱਚ ਜਮਾਂ ਦਾ ਨਾਮ ਆਉਂਦਾ ਹੈ ਇਹ ਐਗਜੈਂਪਲ ਹੈ ਇਹ ਹਿੰਦੂ ਮਤ ਬ੍ਰਹਮਣ ਮਤ ਇਹ ਚੀਜ਼ਾਂ ਨੂੰ ਮੰਨਦਾ ਹੈ ਪਰ ਗੁਰਮਤ ਕਹਿੰਦੀ ਹੈ ਇੱਕ ਓੰਕਾਰ ਨਾਲ ਜੁੜ ਜਾ ਇੱਕ ਦੇ ਵਿੱਚ ਸਾਰਾ ਕੁਝ ਹੈ ਕੁਛ ਮਰਦਾ ਨਹੀਂ ਕੁਛ ਜੰਮਦਾ ਨਹੀਂ ਸਭ ਕੁਝ ਉਹਦੇ ਵਿੱਚ ਹੀ ਹੋਈ ਜਾਂਦਾ ਹੈ ਰੂਪ ਬਦਲੀ ਜਾਂਦਾ ਹੈ ਸ਼ੇਪ ਬਦਲੀ ਜਾਂਦੀ ਹੈ ਵੇਖੋ ਨਾ ਪਿਆਰਿਓ ਕਿਵੇਂ ਮਾਰੋਗੇ ਤੁਸੀਂ ਕਿਸੇ ਚੀਜ਼ ਨੂੰ ਆਹ ਇੱਕ ਰੁਮਾਲ ਇਹਨੂੰ ਮਾਰ ਸਕਦਾ ਕੋਈ ਕਿਵੇਂ ਮਾਰੋਗੇ ਇਹਨੂੰ ਤੁਸੀਂ ਇਸ ਰੁਮਾਲ ਨੂੰ ਅੱਗ ਲਾ ਦਿਓਗੇ ਅੱਗ ਹੀ ਲਾ ਸਕਦੇ ਹਾਂ ਆਪਾਂ ਪਾਣੀ 'ਚ ਸਿੱਟ ਦਿਓ ਮਰਿਆ ਥੋੜੋ ਹੈ ਉਹ ਤਾਂ ਵਿੱਚ ਹੀ ਜਾ ਰਿਹਾ ਕਿਤੇ ਨਾ ਕਿਤੇ ਅੱਗ ਲਾ ਦਿਓ ਅੱਗ ਲਾ ਦੋਗੇ ਸਵਾਹ ਬਣ ਜੂ ਸਵਾਹ ਬਣ ਕੇ ਖਤਮ ਕਰੋ ਇਹਨੂੰ ਮਾਰੋ ਉਹ ਸਵਾਹ ਹੈ ਹੁਣ ਪਹਿਲਾਂ ਰੁਮਾਲ ਸੀ ਹੁਣ ਕੀ ਹੈ ਸਵਾਹ ਹੁਣ ਸਵਾਹ ਨੂੰ ਖਤਮ ਕਰ ਕਿਵੇਂ ਕਰੇਗਾ ਕੀ ਕਰੇਗਾ ਘੋਲ ਕੇ ਪੀ ਜਾਏਗਾ ਉਹ ਫਿਰ ਬਾਹਰ ਆ ਜਾਣਾ ਉਹ ਸਵਾਹ ਦਾ ਰੂਪ ਉਹ ਰੂਪ ਹੋਰ ਬਣ ਜੂ ਉਹਦਾ ਨਾਮ ਬਦਲ ਜੂ ਪਰ ਤੂੰ ਖਤਮ ਕਰਕੇ ਇਹ ਹਵਾ ਆਉਣੀ ਹੈ ਉਹ ਉੱਡ ਗਏ ਉਹ ਰਾਖ ਬਣ ਗਈ ਸੀ ਉੱਡ ਗਈ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਨਾ ਵੀ ਕਿਸੇ ਬੰਦੇ ਨੇ ਟਾਲੀ ਦਾ ਦਰਖਤ ਬੀਜਿਆ। ਦਰਖਤ ਹੈ ਚਪਟਾ, ਦੇਖਿਓ ਬੀਜ ਹੈ, ਬੀਜ ਹੈ ਚਪਟਾ, ਉਹਦਾ ਨਾਮ ਹੈ ਬੀਜ, ਆਕਾਰ ਉਹਦਾ ਚਪਟਾ ਹੈ, ਐਦਾਂ ਬੀਜਤਾ, ਧਰਤੀ ਵਿੱਚ ਬੀਜਿਆ, ਅੰਕੁਰ ਫੁੱਟਿਆ, ਸੂਏ ਵਾਂਗੂ ਬਾਹਰ ਆਇਆ, ਸੂਏ ਵਾਂਗੂ ਰੂਪ ਬਦਲ ਗਿਆ ਤੇ ਨਾਮ ਕੀ ਬਣ ਗਿਆ? ਅੰਕੁਰ। ਜਦੋਂ ਥੋੜਾ ਜਿਹਾ ਵੱਡਾ ਹੋਇਆ, ਰੂਪ ਬਦਲ ਗਿਆ, 5-10 ਪੱਤੇ ਕੱਢ ਲਏ ਤੇ ਨਾਮ ਬਣ ਗਿਆ ਪੌਦਾ। ਰੂਪ ਬਦਲ ਗਿਆ ਤੇ ਨਾਮ ਵੀ ਉਹਦਾ ਬਦਲ ਗਿਆ ਨਾ, ਉਦੋਂ ਬਾਅਦ ਉਹ ਬਣ ਗਿਆ ਜੀ ਦਰਖਤ। ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ, ਵੱਡਾ ਹੋ ਗਿਆ, ਕਿਸੇ ਨੇ ਕੱਟਤਾ, ਕੱਟ ਕੇ ਇਹ ਵੱਡੇ ਵੱਡੇ ਸ਼ਤੀਰ ਬਣ ਗਏ, ਰੂਪ ਬਦਲ ਗਿਆ, ਨਾਮ ਬਦਲ ਗਿਆ। ਉਦੋਂ ਬਾਅਦ ਉਹਨੂੰ ਫੱਟੇ ਬਣਾ ਲਏ, ਰੂਪ ਵੀ ਬਦਲ ਗਿਆ, ਨਾਮ ਕੀ ਬਣ ਗਿਆ ਹੁਣ ਇਹਦਾ? ਫੱਟੇ। ਫਿਰ ਉਹਨੂੰ ਨਿੱਕੇ ਨਿੱਕੇ ਟੁਕੜੇ ਕਰਤੇ, ਅੱਗ ਲਾਤੀ, ਅੱਗ ਲਾਉਣ ਤੋਂ ਬਾਅਦ ਕੋਲੇ ਬਣ ਗਏ, ਹੁਣ ਅੱਗ ਲਾਤੀ, ਸਾੜਤੀ, ਹੁਣ ਨਾਮ ਵੀ ਬਦਲ ਗਿਆ, ਰੂਪ ਬਦਲਣ ਤੋਂ ਬਾਅਦ ਉਹਦਾ ਨਾਮ ਕੀ ਬਣ ਗਿਆ? ਕੋਲੇ। ਤੇ ਕੋਲਿਆਂ ਨੂੰ ਚੰਗੀ ਤਰ੍ਹਾਂ ਪੀਤਾ, ਪੀ ਕੇ ਫਿਰ ਕੀ ਬਣ ਗਿਆ? ਰਾਖ। ਨਾਮ ਬਦਲ ਗਿਆ, ਰੂਪ ਬਦਲਣ ਤੋਂ ਬਾਅਦ ਉਹਦਾ ਨਾਮ ਵੀ ਬਦਲ ਗਿਆ। ਤੇ ਆਈ ਹਵਾ, ਉਹ ਜਰਰਾ ਬਣ ਕੇ, ਐ ਬਰੀਕ ਜਰਰਾ ਬਣ ਕੇ ਉਹ ਉੱਡ ਗਿਆ ਹਵਾ ਵਿੱਚ। ਰੂਪ ਬਦਲਦਾ ਰਿਹਾ, ਨਾਮ ਬਦਲਦਾ ਰਿਹਾ, ਹਸਤੀ ਨਹੀਂ ਮਿਟੀ। ਫਿਰ ਸੁਣੋ, ਰੂਪ ਬਦਲਿਆ, ਨਾਮ ਬਦਲਿਆ, ਪਰ ਹਸਤੀ ਨਹੀਂ ਮਿਟੀ, ਮਿਟਦੀ ਹੋਈ ਨਹੀਂ। ਤੂੰ ਇੱਕ ਪਾਣੀ ਦੀ ਬੂੰਦ ਮਾਰ ਕੇ ਵਿਖਾ, ਤੂੰ ਮਰ ਜਾਏਗਾ ਕਿਤੇ, ਤੂੰ ਕਿਧਰੇ ਨਹੀਂ ਮਰਦਾ, ਤੈਨੂੰ ਭੁਲੇਖਾ ਹੈ ਵੀ ਮੈਂ ਮਰਦਾ, ਇੱਥੇ ਕੋਈ ਚੀਜ਼ ਨਹੀਂ ਮਰਦੀ। ਰੱਬ ਹੈ, ਜਿੰਨਾ ਚਿਰ ਪਰਮਾਤਮਾ ਇਹ ਐਨਰਜੀ, ਇਹ ਸ਼ਕਤੀ, ਇਹ ਨੂਰ ਰਹੇਗਾ, ਉਹਨਾਂ ਚਿਰ ਸਾਰਾ ਕੁਝ ਰਹਿਣਾ ਹੀ ਰਹਿਣਾ ਇਹਦੇ ਵਿੱਚ। ਇਹ ਤੈਨੂੰ ਭੁਲੇਖਾ ਵੀ ਮੈਂ ਮਰਦਾ ਨਾ, ਕੋਈ ਕੁਛ ਮਰਦਾ ਹੈ ਨਹੀਂ। ਪੂਰਾ ਸ਼ਬਦ ਸੁਣ ਲਓ, ਚਲੋ ਸੁਣਦੇ ਹੀ ਹੈ ਬੜੀ ਵਾਰੀ, ਪਰ ਚਲੋ ਗੱਲ ਇੱਧਰ ਨੂੰ ਚੱਲ ਰਹੀ ਹੈ ਤੇ ਨਾਲ ਜੁੜਦੀ ਹੈ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮੇਰ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਕਹਿੰਦੇ ਓਏ ਪਿਆਰਿਆ, ਕੌਣ ਮਰਿਆ ਇੱਥੇ? ਤੂੰ ਮਾੜਾ ਜਿਹਾ ਦਿਮਾਗ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਬ੍ਰਹਮ ਗਿਆਨੀ ਦਾ ਮਤਲਬ ਹੈ ਜਿਹੜੇ ਬ੍ਰਹਮ ਨੂੰ ਜਾਣਦੇ ਹੋਣ। ਬ੍ਰਹਮ ਕੀ ਹੈ? ਆ ਸਾਰੇ ਪਾਸੇ ਜਿਹੜਾ ਫੈਲਿਆ ਹੋਇਆ ਕੁਦਰਤ ਦਾ ਰੂਪ ਹੈ ਜਿਹੜਾ, ਇਹਦੇ ਬਾਰੇ ਜਿਹੜੇ ਜਾਣਦੇ ਹੈ ਉਹਨਾਂ ਨੂੰ ਪਤਾ ਵੀ ਕੁਛ ਨਹੀਂ ਮਰਦਾ। ਸਾਡੇ ਬ੍ਰਹਮ ਗਿਆਨੀ ਨੇ, ਜਿਹਨਾਂ ਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ, ਸਾਡੇ ਬ੍ਰਹਮ ਗਿਆਨੀ ਜਦੋਂ ਬਣ ਜਾਂਦੇ ਨੇ ਫਿਰ ਮੱਥਾ ਹੀ ਟਿਕਾਈ ਜਾਂਦੇ ਨੇ ਸਾਰਾ ਦਿਨ ਬਹਿ ਕੇ। ਕਹਿੰਦੇ ਬਾਬਾ ਜੀ ਮੱਥਾ ਹੀ ਕਿਉਂ ਟਿਕਾਈ ਜਾਂਦੇ? ਕਹਿੰਦੇ ਹੁਣ ਬ੍ਰਹਮ ਗਿਆਨੀ ਬਣ ਗਏ, ਹੁਣ ਕੰਮ ਕੀ ਕਰੂ ਬ੍ਰਹਮ ਗਿਆਨੀ? ਕਹਿੰਦੇ ਮੱਥਾ ਟਿਕਾਉਣ ਦਾ, ਆਖੋ ਸਤਨਾਮ। ਬ੍ਰਹਮ ਗਿਆਨੀ ਕੋਲ ਕੰਮ ਕੀ ਹੈ? ਇੱਕੋ ਹੀ ਕੰਮ ਹੈ, ਕਾਹਦਾ ਭਲਾ? ਬਸ ਮੱਥਾ ਟਿਕਾਉਣ ਦਾ, ਸਿਰ ਤੇ ਹੱਥ ਰੱਖਣ ਦਾ। ਕਹਿੰਦੇ ਬ੍ਰਹਮ ਗਿਆਨੀ ਹੋ ਗਿਆ, ਬਸ ਹੁਣ ਆਸ਼ੀਰਵਾਦ ਦੇ ਕੇ ਲੋਕਾਂ ਦੇ ਇਲਾਜ ਕਰੂ ਬਸ। ਇਹ ਬ੍ਰਹਮ ਗਿਆਨੀ ਹੈ। ਸਾਡੇ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਹੀ ਹੈ ਵੀ ਮੱਥਾ ਟਿਕਾਉ, ਤੇ ਜਿਹਨੂੰ ਜਿੰਨਾ ਜ਼ਿਆਦਾ ਮੱਥਾ ਟੇਕਣਗੇ ਲੋਕ ਕਹਿੰਦੇ ਓਡਾ ਵੱਡਾ ਬ੍ਰਹਮ ਗਿਆਨੀ। ਏਦਾਂ ਦੇ ਬ੍ਰਹਮ ਗਿਆਨੀ ਬਣਨਾ ਬਹੁਤ ਸੌਖਾ ਹੈ। ਨਾਲੇ ਤੇ ਵੇਖੋ, ਨਾ ਤਾਂ ਮੇਰਾ ਜ਼ੋਰ ਲੱਗਦਾ, ਹੱਥ ਐਂ ਕਰਨਾ ਬਸ, ਤੇ ਤੁਸੀਂ ਮੱਥਾ ਟੇਕੀ ਜਾਣਾ। ਨਾਲੇ ਇਹ ਆਸ਼ੀਰਵਾਦ ਦੇਣਾ ਵੀ ਸੌਖਾ, ਇਹ ਆਸ਼ੀਰਵਾਦ ਲੈਣਾ ਵੀ। ਬੋਲੋ ਪਿਆਰਿਓ, ਆਸ਼ੀਰਵਾਦ ਲੈਣਾ ਵੀ ਤੇ ਸੱਚੀਆਂ ਗੱਲਾਂ ਕਹਿਣੀਆਂ ਵੀ ਔਖੀਆਂ ਤੇ ਸੱਚੀਆਂ ਗੱਲਾਂ ਸੁਣਨੀਆਂ ਵੀ ਔਖੀਆਂ। ਗੱਲਾਂ ਕਹਿੰਦਾ ਲੈ ਅਸੀਂ ਨਹੀਂ ਜਾਣਾ ਦੁਕਾਨ ਤੇ, ਕਿਉਂ? ਕਹਿੰਦੇ ਉਹ ਤੇ ਦੁੱਧੀਆਂ ਤੇ ਤਵਾ ਲਾਈ ਜਾਂਦੇ ਨੇ, ਕਹਿੰਦੇ ਦੁੱਧ 'ਚ ਪਾਣੀ ਪਾ ਕੇ ਵੇਚਦੇ। ਹੁਣ ਅਸੀਂ ਤੇ ਦੁੱਧ ਕਰੀਏ ਕੀ? ਅੱਜ ਮੈਂ ਗਿਆ ਘਰ, ਮੈਨੂੰ ਉਹ ਵੀਰ ਕਹਿੰਦੇ, ਕਹਿੰਦੇ ਜੀ ਅਸੀਂ ਦੁੱਧ ਦਾ ਕਰਦੇ ਹਾਂ ਕੰਮ। ਮੈਂ ਕਿਹਾ ਹੋਰ? ਕਹਿੰਦੇ ਜੀ ਪਰ ਤੁਸੀਂ ਰਾਤ ਗਿਆ ਵੀ ਦੁੱਧ 'ਚ ਪਾਣੀ ਪਾ ਕੇ ਵੇਚਦੇ ਆ, ਕਿੱਧਰ ਦੇ ਧਰਮੀ ਬਣ ਗਏ? ਕਹਿੰਦੇ ਅਸੀਂ ਤੁਹਾਡੇ ਵਾਲੀ ਗੱਲ ਮੰਨ ਕੇ ਨਾ 55 ਰੁਪਈਏ ਇੱਕ ਵਾਰੀ 11 ਘਰਾਂ ਨੂੰ ਦੁੱਧ ਦਿੰਦੇ ਸੀ, ਅਸੀਂ ਆਖਿਆ 55 ਰੁਪਈਏ ਲਾਵਾਂਗੇ, ਬੂੰਦ ਪਾਣੀ ਦੀ ਨਹੀਂ ਹੋਊ। ਕਹਿੰਦੇ 11 ਚੋਂ ਇੱਕ ਆਇਆ, ਬਾਕੀ ਨਹੀਂ ਆਏ ਲੈਣ। ਕੱਚੀ ਲੱਸੀ ਪੀਣ ਦੀ ਪੈ ਗਈ ਆਦਤ ਅਗਲਾ, ਕਹਿੰਦਾ ਲੈ ਹੁਣ 40 ਰੁਪਈਏ ਮਿਲਦਾ, ਇਹ ਕਹਿੰਦੇ ਸਿੱਧਾ ਹੀ 15 ਵਧਾ ਦਿੱਤਾ। ਕਹਿੰਦੇ ਅਸੀਂ ਕਿਹਾ ਇੱਕ ਬੂੰਦ ਪਾਣੀ ਦੀ ਨਹੀਂ ਹੋਊ ਅਸਲੀ ਦੁੱਧ, ਪਰ ਲਾਵਾਂਗੇ 55 ਰੁਪਈਏ। ਉਹ ਅਗਲੇ ਸਿਆਣੇ ਹੁੰਦੇ, ਚੰਗਾ ਕਰਦੇ, 55 ਅੱਗੇ ਲੈ ਕੇ ਜਾਂਦੇ ਆ, 1.5 ਕਿਲੋ ਐਦਕੀ ਕਿਲੋ ਲੈ ਜਾਂਦੇ, ਜਾ ਕੇ ਅੱਧਾ ਕਿਲੋ ਵਿੱਚ ਪਾਣੀ ਪਾ ਲੈਂਦੇ, ਆਇਆ ਨਹੀਂ ਕੋਈ ਲੈਣ। ਕਹਿੰਦੇ ਜਦੋਂ ਆਏ ਨਹੀਂ ਫਿਰ ਅਸੀਂ ਆਖਿਆ ਚਲੋ 40 ਵਾਲਾ ਹੀ ਠੀਕ ਹੈ। ਮੈਂ 40 ਵਾਲਾ ਕਰਤਾ ਮੈਂ ਇਹਨੂੰ ਕਿਹਾ ਮੈਂ ਕਿਹਾ ਐ ਕਹਿ ਕੇ ਭਾਵੇਂ ਤੂੰ 30 ਵਾਲਾ ਕਰ ਦੇ ਦੱਸ ਦੇ ਇੱਕ 30 ਵਾਲਾ ਇੱਕ 40 ਵਾਲਾ ਇੱਕ 55 ਵਾਲਾ ਮੈਂ ਕਿਹਾ ਐ ਸਿੱਧਾ ਕਹਿ ਦਿਓ ਫਿਰ ਕਿਉਂਕਿ ਵੇਖੋ ਇਹ ਤੇ ਵਿਦੇਸ਼ਾਂ ਵਿੱਚ ਵੀ ਇਦਾਂ ਹੀ ਹੈ ਨਾ ਹੁਣ ਜੇ ਜਿਹੜਾ ਮੁੱਲ ਮਿਲਦਾ ਹੈ ਉੱਥੇ ਲਿਖਿਆ ਹੁੰਦਾ ਹੈ ਵੀ ਇਹ ਇਹ ਲੋ ਫੈਟ ਹੈ ਤੇ ਇੱਕ ਉਹ ਹੈ ਜਿਹੜਾ ਫੁੱਲ ਕਰੀਮ ਹੈ ਜਿਹੜਾ ਫੁੱਲ ਕਰੀਮ ਹੋਏਗਾ ਉਹ ਹੋਏਗਾ $3 ਦਾ ਤੇ ਲੋ ਫੈਟ ਵਾਲਾ ਜਿਹੜਾ ਮਿਲੇਗਾ ਉਹ ਹੋਏਗਾ $1.5 ਦਾ ਭਾਵ ਇੱਕ ਹੈ 150 ਦਾ ਤੇ ਇੱਕ ਹੈ 70 ਦਾ ਉਹਨਾਂ ਨੇ ਲਿਖਤਾ ਕੰਪਨੀ ਨੇ ਵੀ ਮਰਜ਼ੀ ਹੁਣ ਤੇਰੀ ਹੈ ਜਿੰਨੀ ਜੇਬ ਲਾਣੀ ਓਨੀ ਕਰੀਮ ਤੈਨੂੰ ਮਿਲ ਜੂ ਇਦਾਂ ਤੇ ਕਹਿ ਸਕਦੇ ਹੋ ਤੁਸੀਂ ਮੈਂ ਕਿਹਾ ਇੰਨਾ ਨਾ ਖਤਰਾ ਪਾ ਤੂੰ ਭਾਵੇਂ 30 ਵਾਲਾ ਵੀ ਰੱਖ ਇੱਕ 40 ਵਾਲਾ ਰੱਖ ਇੱਕ 55 ਵਾਲਾ ਰੱਖ ਪਰ ਇਹ ਗੱਲ ਜ਼ਰੂਰ ਹੈ ਵੀ 55 ਲੈ ਕੇ 30 ਵਾਲਾ ਨਾ ਦੇਈ ਆਖੋ ਸਤਨਾਮ ਵੀ ਲਈ 55 ਜਾਵੇਂ ਦਵੇਂ 30 ਇਹ ਫੇਰ ਮਾੜਾ ਹੈ ਤੂੰ ਅਗਲੇ ਨੂੰ ਦੱਸ ਦੇ ਵੀ ਆਹ ਪਏ ਨੇ ਤਿੰਨੇ ਜਿਹੜਾ ਮਰਜ਼ੀ ਲੈ ਜਾ ਆਹ ਪਏ ਨੇ ਜਿਹੜਾ ਮਰਜ਼ੀ ਲੈ ਜਾ ਤੇਰੀ ਮਰਜ਼ੀ ਹੈ ਚਲੋ ਇਹ ਤੇ ਗੱਲ ਹੋ ਗਈ ਨਾਰਮਲ ਆਪਾਂ ਗੱਲ ਜਿਹੜੀ ਕਰਦੇ ਹਾਂ ਉਹਦੇ ਨਾਲ ਧਿਆਨ ਹਲਾਇਓ ਧਿਆਨ ਨਾ ਹਲਾਇਓ ਵੀ ਜਿਹੜੇ ਸੁਣ ਰਹੇ ਹੋ ਧਿਆਨ ਨਾਲ ਸਮਝਿਓ ਹੁਣ ਵੇਖੋ ਰੂਪ ਬਦਲਿਆ ਸ਼ੇਪ ਬਦਲੀ ਆਕਾਰ ਬਦਲਿਆ ਤੇ ਨਾਮ ਵੀ ਬਦਲਿਆ ਹਸਤੀ ਨਹੀਂ ਮਿਟੀ ਹਸਤੀ ਮਿਟਦੀ ਨਹੀਂ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀਆਂ ਨਾਲ ਗੱਲ ਕਰ ਵਿਚਾਰ ਕਰ ਕਦੇ ਤੇਰੇ ਦਿਮਾਗ 'ਚ ਵੜੇ ਇਹ ਗੱਲ ਵੀ ਰੱਬ ਹੈ ਸਾਰੇ ਪਾਸੇ ਮਰਦਾ ਕੋਈ ਨਹੀਂ ਉਹ ਬ੍ਰਹਮ ਗਿਆਨੀ ਕੌਣ ਨੇ ਵਿਚਾਰ ਕੀ ਕਰਨੀ ਅਸੀਂ ਵੀ ਸਾਨੂੰ ਦੱਸੋ ਜੀ ਪਰਮਾਤਮਾ ਮੈਂ ਕਿਵੇਂ ਫੀਲਿੰਗ ਕਰਾਂ ਮੇਰਾ ਉਹ ਐਗਜ਼ਿਸਟੈਂਸ ਹੈ ਜਿਹੜੀ ਉਹਨੂੰ ਮੈਂ ਮਹਿਸੂਸ ਕਿੱਦਾਂ ਕਰਾਂ ਇਸ ਟੌਪਿਕ ਤੇ ਗੱਲ ਕਿਹੜਾ ਕਰਦਾ ਅਗਲਾ ਕਹਿੰਦਾ ਬ੍ਰਹਮ ਗਿਆਨੀ ਮਿਲੂਗਾ ਮੈਂ ਸਿਰ ਤੇ ਹੱਥ ਰਖਾਉਂ ਬਾਬਾ ਜੀ ਬਾਹਰ ਜਾਣ ਦਾ ਵੀਜ਼ਾ ਲੱਗ ਜੇ ਅਗਲਾ ਕਹਿੰਦਾ ਸਾਡੇ ਤੇ ਬ੍ਰਹਮ ਗਿਆਨੀ ਇਹ ਕੰਮ ਕਰਦੇ ਆ ਸਾਡੇ ਬ੍ਰਹਮ ਗਿਆਨੀ ਤੇ ਜਿੱਦਣ ਬ੍ਰਹਮ ਗਿਆਨੀ ਬਣ ਜਾਂਦੇ ਆ ਉਦਣ ਆਸ਼ੀਰਵਾਦ ਦੇਣ ਲੱਗ ਜਾਂਦੇ ਆ 100 ਬੀਬੀ ਆ ਗਈ 100 ਦੇ ਫਲ ਪਾਤਾ 50 ਦੇ ਮੁੰਡੇ ਹੋ ਗਏ 50 ਦੇ ਬੋਲੋ ਰੇਸ਼ੋ ਤੇ ਇਦਾਂ ਹੀ ਨਿਕਲੇਗੀ ਨਾ ਅੱਧੇ ਮੁੰਡੇ ਹੋਣਗੇ ਅੱਧੇ ਕੁੜੀਆਂ ਹੋਣਗੀਆਂ ਹੁਣ ਜਿਨ੍ਹਾਂ ਦੇ ਹੋ ਗਏ ਮੁੰਡੇ ਉਹਨਾਂ ਨੇ ਤੇ ਡੱਬੇ ਵੀ ਲੈ ਕੇ ਪੇਟੀਆਂ ਲੈ ਕੇ ਫਲ ਲੈ ਕੇ ਖੰਡ ਪਾਠ ਵੀ ਸੁੱਖਣਾ ਸਭ ਕੁਝ ਕਰਾਉਣਗੇ ਰੁਮਾਲੇ ਵੀ ਚੜਾਉਣਗੇ ਚੋਲੇ ਵੀ ਦੇਣਗੇ ਹੋਊ ਕਿ ਨਹੀਂ ਤੇ ਜਿਹੜੇ 50 ਜਿਨ੍ਹਾਂ ਦੇ ਕੁੜੀਆਂ ਹੋਈਆਂ ਉਹਨਾਂ ਨੂੰ ਹੁਣ ਕਿਹੜਾ ਪੁੱਛਣ ਜਾਵੇ ਉਹਨਾਂ ਨੂੰ ਕਹਿ ਦੇਣਗੇ ਤੁਹਾਡੀ ਸ਼ਰਧਾ ਹੀ ਨਹੀਂ ਸੀ ਭਾਈ ਅਗਲੀ ਵਾਰ ਸਹੀ ਇਦਾਂ ਹੀ ਕਹਿੰਦੇ ਆ ਫਿਰ ਉਹ ਉਹਨਾਂ ਕਹਿੰਦੇ ਸਾਡੀ ਸ਼ਰਧਾ ਹੀ ਨਹੀਂ ਸੀ ਇਦਾਂ ਹੀ ਚੱਲਦਾ ਬਾਕੀ ਭਾਈ ਮੁੰਡੇ 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 ਸ਼ੁਕਰ ਹੈ ਬ੍ਰਹਮ ਗਿਆਨੀ ਥੋੜੇ ਹੀ ਨੇ ਜੇ ਇਹਨਾਂ ਦੇ ਹਿਸਾਬ ਨਾਲ ਕੰਮ ਚੱਲਦਾ ਕੁੜੀਆਂ ਤੇ ਹੋਣੀਆਂ ਹੀ ਨਹੀਂ ਸੀ ਇਹ ਤੇ ਸ਼ੁਕਰ ਹੈ ਬ੍ਰਹਮ ਗਿਆਨੀਆਂ ਦੇ ਥੋੜੇ ਜਾਂਦੇ ਆ ਲੋਕ ਜੇ ਸਾਰੇ ਬ੍ਰਹਮ ਗਿਆਨੀਆਂ ਦੇ ਜਾਣ ਫਿਰ ਮੁੰਡੇ ਹੀ ਮੁੰਡੇ ਹੋ ਜਾਂਦੇ ਫਿਰ ਕੁੜੀਆਂ ਨਹੀਂ ਸੀ ਜੰਮਣੀਆਂ ਇੱਥੇ ਫਿਰ ਤੇ ਬਿਲਕੁਲ ਹੀ ਪ੍ਰੋਬਲਮ ਹੋ ਜਾਣੀ ਸੀ ਵਿਆਹਣੇ ਕਿੱਥੇ ਸੀ ਮੁੰਡੇ ਤਾਂ ਕਰਕੇ ਇਹ ਗੱਲਾਂ ਦਿਮਾਗ ਚੋਂ ਕੱਢ ਦਿਓ ਅੱਜ ਕੱਲ੍ਹ ਜਿਹੜੀਆਂ ਲੜਕੀਆਂ ਦੇ ਬੈਂਡ ਆ ਰਹੇ ਆ ਨਾ ਕਈ ਮੁੰਡਿਆਂ ਵਾਲੇ ਦਾਜ ਚੱਕੀ ਫਿਰਦੇ ਕਹਿੰਦੇ ਦੱਸੋ ਜੀ 20 ਲੱਖ ਅਸੀਂ ਲਾ ਦਿੰਦੇ ਹਾਂ ਲੜਕੀ ਸਾਨੂੰ ਤੁਸੀਂ ਰਿਸ਼ਤਾ ਕਰ ਦਿਓ ਤੁਸੀਂ ਕਹਿ ਦਿਓ ਵੀ ਅਸੀਂ ਤੇ ਗਰੀਬ ਹੁੰਦੇ ਹਾਂ ਕਹਿਣਗੇ ਰੋਟੀ ਘਰੋਂ ਹੀ ਖਾ ਕੇ ਆ ਜਾਗੇ ਵੇਖੋ ਕਿਵੇਂ ਮਗਰ ਮਗਰ ਫਿਰਦੇ ਨਾ ਰਾਲਾਂ ਸਿੱਟਦੇ ਫਿਰਦੇ ਨਾ ਠੰਡੇ ਅੱਗੇ ਅੱਗੇ ਕਹਿੰਦੇ ਆਹ ਪਿਆਓ ਜੀ ਆਹ ਖਵਾਓ ਜੀ ਆਹ ਕਰੋ ਜੀ ਹੁਣ ਹੁਣ ਕਹਿੰਦੇ ਨੇ ਰੋਟੀ ਘਰੋਂ ਹੀ ਖਾ ਕੇ ਆ ਜਾਗੇ ਸਾਨੂੰ ਬਸ ਬੱਚੀ ਚਾਹੀਦੀ ਹੈ ਏਦਾਂ ਕਰਦੇ ਆ ਅੱਜ ਹਾਲਾਤ ਵੇਖੋ ਕਿਵੇਂ ਬਦਲ ਗਏ ਤਾਂ ਗੱਲ ਕਰਦੇ ਹੁੰਦੇ ਆ ਵੀ ਬੱਚਿਆਂ ਨੂੰ ਪੜ੍ਹਾਇਆ ਕਰੋ ਅੱਜ ਧੀ ਪੁੱਤ 'ਚ ਕੋਈ ਫਰਕ ਨਹੀਂ ਆਪਣੀ ਧੀ ਨੂੰ ਪੜ੍ਹਾਈ ਚੱਲ ਜਿਹੜਾ ਇਹਦੇ ਦਾਜ ਤੇ ਪੈਸਾ ਲਾਉਣਾ ਇਹਦੀ ਪੜ੍ਹਾਈ ਤੇ ਲਾ ਜਿਹੜਾ ਤੂੰ 20-30 ਲੱਖ ਖਰਚਣ ਨੂੰ ਫਿਰਦਾ ਵੀ ਲੜਕੀ ਦੇ ਵਿਆਹ ਤੇ ਖਰਚਾਂਗੇ ਦੀ ਪੜ੍ਹਾਈ ਤੇ ਪੂਰਾ ਖਰਚਾ ਕਰਦੇ ਆਪਣੇ ਪੈਰਾਂ ਤੇ ਆਪ ਖੜੀ ਹੋਏਗੀ ਜਾਣਦੇ ਜੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੀ ਉੱਡਣ ਦਿਓ ਯਾਰ ਪਿੰਜਰੇ ਤੋੜੋ ਉੱਡਣ ਦਿਓ ਕਿਉਂ ਪਿੰਜਰਿਆਂ 'ਚ ਪਾ ਕੇ ਕੈਦ ਕਰਕੇ ਰੱਖਦੇ ਹੋ ਰੱਬ ਨੇ ਉੱਡਣ ਵਾਸਤੇ ਬਣਾਇਆ ਸਭ ਨੂੰ ਪਰਮਾਤਮਾ ਨੇ ਹਰ ਇੱਕ ਨੂੰ ਖੁੱਲ ਦਿੱਤੀ ਸੀ ਹਰ ਇੱਕ ਬੰਦਾ ਵੱਖੋ ਵੱਖਰਾ ਬਣਾਇਆ ਇਹਦੇ 'ਚ ਕੋਈ ਸ਼ੱਕ ਨਹੀਂ 5% 10% ਬੱਚੇ ਜਿਨ੍ਹਾਂ ਨੂੰ ਆਜ਼ਾਦੀ ਮਿਲੀ ਹੈ 10% ਵਿਗੜੇ ਵੀ ਹੋਣਗੇ ਪਰ 90% ਵਿਦੇਸ਼ਾਂ ਵਿੱਚ ਬੱਚੇ ਉਹ ਨੇ ਜਿਹੜੇ ਸੈਟਲ ਹੋ ਗਏ ਜਾ ਕੇ 10% ਵਿਗੜੇ 90% ਸੈਟਲ ਹੋ ਗਏ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਮੇਰੀ ਜ਼ਿੰਮੇਵਾਰੀ ਬਣ ਗਈ, ਜੇ ਮੈਂ ਖਰਾਬ ਕਰ ਲਿਆ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਜਾਣੀ ਹੈ। ਹੁਣ ਬੱਚੇ ਆਪਣੇ ਆਪ ਫਿਕਰ ਕਰਦੇ ਆ, ਆਪਣੀਆਂ ਬੱਚੀਆਂ ਨੂੰ ਪੜਾਓ। ਅੱਜ ਦੇ ਸਮੇਂ ਵਿੱਚ ਧੀਆਂ ਪੁੱਤਾਂ ਵਿੱਚ ਫਰਕ ਨਾ ਰੱਖੋ, ਪਰ ਇੱਕ ਗੱਲ ਮੈਂ ਕਹਿਣਾ ਹੁੰਦਾ ਵੀ ਮੇਰੀਆਂ ਧੀਆਂ ਨੂੰ ਜਿਹੜੀਆਂ ਬੱਚੀਆਂ ਨੇ ਮੇਰੀਆਂ ਭੈਣਾਂ ਐ, ਮੇਰੀ ਉਮਰ ਧੀਆਂ ਵਾਲੀ ਨਹੀਂ ਅਜੇ ਹੋਈ, ਜੇ ਮੈਂ ਕਹਾਂ ਮੇਰੀਆਂ ਧੀਆਂ ਐ ਮੇਰੀਆਂ ਭੈਣਾਂ ਐ ਤੇ ਮੈਂ ਕਹਾਂ ਮੇਰੀਆਂ ਭੈਣਾਂ ਨੂੰ ਇਹ ਚਾਹੀਦਾ ਜ਼ਰੂਰ ਆਪਣੇ ਪਿਓ ਨਾਲ ਖੁੱਲ ਕੇ ਗੱਲ ਕਰੋ, ਇੱਕ ਕਰੋ ਵਾਅਦਾ, ਇਦਾਂ ਭਾ ਲਓ ਮਾਂ ਪਿਓ ਨੂੰ, ਮਾਂ ਤੇ ਪਿਓ ਨੂੰ ਐਂ ਭਾ ਲਓ, ਦਾਦੇ ਦਾਦੀ ਨੂੰ, ਤੇ ਹੱਥ ਇਹ ਕਹੋ ਵੀ ਪਿਤਾ ਜੀ ਕਸਰ ਨਾ ਛੱਡਿਓ, ਪੜ੍ਹਾਓ। ਠੀਕ ਹੈ, ਮੈਨੂੰ ਉੱਥੇ ਕਾਲਜ ਦੇ ਵਿੱਚ ਮੁੰਡੇ ਵੀ ਇਕੱਠੇ ਬੈਠਦੇ ਆ, ਕੁੜੀਆਂ ਵੀ ਇਕੱਠੀਆਂ ਬੈਠਦੀਆਂ, ਸਾਨੂੰ ਖਾਣਾ ਵੀ ਕਈ ਵਾਰੀ ਇਕੱਠਿਆਂ ਪੈਂਦਾ, ਜਾਣਾ ਵੀ ਇਕੱਠਿਆਂ ਪੈਂਦਾ, ਪੜ੍ਹਨਾ ਵੀ ਇਕੱਠਿਆਂ ਪੈਂਦਾ, ਸਾਡੀ ਮਜਬੂਰੀ ਬਣ ਜਾਂਦੀ ਹੈ। ਤੁਹਾਨੂੰ ਅਸੀਂ ਵਾਅਦਾ ਕਰਦੇ ਹਾਂ ਸਾਡੀ ਪੜ੍ਹਾਈ ਵੱਲ, ਪੜ੍ਹਾਈ ਨਾ ਰੋਕਿਓ, ਵਾਅਦਾ ਤੁਹਾਡੇ ਨਾਲ, ਤੁਹਾਡੀ ਪੱਗ ਨੂੰ ਦਾਗ ਨਹੀਂ ਲਾਉਂਦੇ। ਧੀਆਂ ਖੁੱਲ ਕੇ ਪਿਓ ਨਾਲ ਗੱਲ ਕਰੋ, ਸੁਣੋ, ਧੀਆਂ ਆਪਣੇ ਪਿਓ ਨਾਲ ਖੁੱਲ ਕੇ ਗੱਲ ਕਰੋ, ਖੁੱਲ ਕੇ ਕਹੋ ਵੀ ਸਾਨੂੰ ਪੜ੍ਹਨ ਦੀ ਆਗਿਆ ਦਿਓ, ਸਾਨੂੰ ਪੜ੍ਹਨ ਦਿਓ, ਪੜ੍ਹਾਈ ਕਰਾਓ। ਅੱਜ ਦੇ ਸਮੇਂ ਵਿੱਚ ਧੀਆਂ ਪੁੱਤਾਂ ਵਿੱਚ ਫਰਕ ਕੋਈ ਨਹੀਂ, ਸੋ ਬ੍ਰਹਮ ਗਿਆਨੀਆਂ ਨੇ ਤੇ ਪੋਤੀ ਪੁੱਤ ਦਿੱਤੇ ਆ ਵੀ ਪੁੱਤ ਦੇ ਦਿੱਤੇ, ਪਰ ਕੋਈ ਧੀਆਂ ਪੁੱਤਾਂ 'ਚ ਫਰਕ ਨਾ ਰੱਖੋ। ਅਸਲੀ ਬ੍ਰਹਮ ਗਿਆਨੀ ਉਹ ਜਿਹੜੇ ਜਿਹੜੇ ਸੱਚਮੁੱਚ ਕੁਦਰਤ ਨਾਲ ਉਹਦੇ ਨਾਲ ਇੱਕ ਇੱਕਮਿਕ ਹੋਏ ਹੈ, ਉਹਨਾਂ ਨਾਲ ਵਿਚਾਰ ਕਰਕੇ ਵੇਖ, ਉਹਨਾਂ ਨੂੰ ਸਮਝ ਕੇ ਵੇਖ। ਪਰਮਾਤਮਾ ਕਹਿੰਦੇ ਹਰ ਪਾਸੇ ਹੈ, ਪ੍ਰੈਜੈਂਟ ਹੈ, ਉਹ ਕਦੇ ਮਰਦਾ ਨਹੀਂ, ਕਦੇ ਜੰਮਦਾ ਨਹੀਂ, ਸਭ ਵਹਿਮ ਮਨ ਦੇ ਕੱਢਦੇ, ਕੁਛ ਮਰਦਾ ਜੰਮਦਾ ਨਹੀਂ। ਇੱਥੇ ਸ਼ੇਪ ਬਦਲਦੀ ਹੈ, ਰੂਪ ਬਦਲਦਾ ਹੈ, ਨਾਮ ਬਦਲਦਾ ਹੈ, ਕੋਈ ਨਹੀਂ ਮਰਦਾ, ਇੱਕੋ ਹੀ ਐਨਰਜੀ ਸਾਰਿਆਂ ਦੇ ਵਿੱਚ ਕੰਮ ਕਰਦੀ ਹੈ। ਆ ਸ਼ਬਦ ਸੁਣ ਲਓ, ਇਹਦੇ ਵਿੱਚ ਕਲੀਅਰ ਕਹਿੰਦਾ ਨਹੀਂ ਕੋਈ ਮਰਿਆ, ਨਹੀਂ ਕੋਈ ਮਰੇਗਾ, ਸਭ ਸਾਡੇ ਮਨ ਦਾ ਭੁਲੇਖਾ ਹੈ। ਇੱਕ ਵਾਰ ਪੂਰਾ ਸ਼ਬਦ ਸੁਣੋ।
ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇੱਕ, ਰੋਵਣ ਹੋਰੇ ਕੀ ਕਬ ਨੂੰ ਟੇਕ, ਕੌਣ ਮੁਆਰੇ, ਕੌਣ ਮੁਆਰੇ।
ਪਾਣੀ ਨੂੰ ਰੋ ਰਿਹਾ, ਮਿੱਟੀ ਨੂੰ ਰੋ ਰਿਹਾ, ਮਿੱਟੀ ਮਿੱਟੀ ਚ ਰਲ ਗਈ, ਪਾਣੀ ਪਾਣੀ ਚ ਰਲ ਗਿਆ, ਉਹ ਜੋਤ ਜੋਤ ਚ ਰਲ ਗਈ, ਮਰਿਆ ਕੀ ਇੱਥੇ, ਕਿਹੜੀ ਚੀਜ਼ ਨੂੰ ਰੋਣਾ? ਪਾਣੀ ਅੱਜ ਵੀ ਇੱਥੇ ਹੀ ਹੈ, ਮਿੱਟੀ ਅੱਜ ਵੀ ਇੱਥੇ ਹੀ ਹੈ, ਹਵਾ ਅੱਜ ਵੀ ਇੱਥੇ ਹੀ ਹੈ, ਪੰਜੇ ਦੇ ਪੰਜੇ ਤੱਤ ਤੇਰੇ ਸਾਹਮਣੇ ਨੇ, ਮਰਿਆ ਕੀ ਇੱਥੇ। ਫਿਰ ਜਿਹੜੀ ਉਹ ਜੋਤ ਹੈ ਉਹ ਤੇਰੇ ਮੇਰੇ ਵਿੱਚ ਵਰਤੀ ਰਹੀ ਹੈ, ਧੜਕ ਰਿਹਾ ਦਿਲ ਸਾਡਾ, ਉਹ ਵੀ ਨਹੀਂ ਮਰਦੀ, ਫਿਰ ਮਰਿਆ ਤੇ ਕੁਛ ਵੀ ਨਹੀਂ। ਪੜੋ,
ਕੌਣ ਮੁਆਰੇ, ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰਹੋ ਵਿਚਾਰਾ, ਇਹ ਤਾਂ ਚਲ ਤੂੰ ਭਇਆ, ਅਗਲੀ ਕਿਛੂ ਖਬਰ ਨਾ ਪਾਈ, ਰੋਵਣ ਹਾਰ ਬੇਉਠ ਸਦਾਈ, ਭਰਮ ਮੋਹ ਕੇ ਬੰਦੇ ਬੰਦ ਸੁਪਨ ਪਿਆ, ਪਖਲਾਏ ਅੰਧ, ਇਹ ਤਾਂ ਰਚਨ ਰਚਿਆ ਕਰਤਾਰ, ਆਵ ਤੂੰ ਜਾਵਤ ਹੁਕਮ ਅਪਾਰ।
ਸੰਨ 47 ਵੇਲੇ ਔਸਤ ਉਮਰ ਜਿਹੜੀ ਸੀ 30 ਸਾਲ ਆ ਔਸਤ ਉਮਰ 30 ਸਾਲ ਹੁਣ 60 ਸਾਲ ਤੱਕ ਚਲੇਗੀ ਖੇਡ ਬਣਾਈ ਹੈ ਪਰਮਾਤਮਾ ਨੇ ਸਰਕਲ ਚੱਲਦਾ ਪੂਰੇ ਦਾ ਪੂਰਾ ਜੇ ਬੰਦੇ ਮਰਨ ਨਾ ਨਾ ਤੇ ਤੁਸੀਂ ਕਹਿਣਾ ਵੀ ਮਰਦੇ ਕਿਉਂ ਨਹੀਂ ਹੁਣ ਇੱਕ ਸਮਾਂ ਆਇਆ ਜਿੱਥੇ ਜਿਉਂਦਾ ਤੇ ਇੱਕ ਮਰਨਾ ਚਾਹੀਦਾ ਆ ਹੁਣ ਕਿੰਨੇ ਪਹਿਲੇ ਸਮਿਆਂ 'ਚ ਇੰਨੀਆਂ ਬਿਮਾਰੀਆਂ ਕਦੇ ਪਲੇਗ ਫੈਲ ਗਈ ਕਦੇ ਹੈਜਾ ਫੈਲ ਗਿਆ ਇੰਨੀਆਂ ਬਿਮਾਰੀਆਂ ਹੁੰਦੀਆਂ ਸੀ ਕਿ ਬੰਦਾ ਮਰ ਜਾਂਦਾ ਸੀ ਬੜੀ ਛੇਤੀ ਮਰਦਾ ਸੀ ਆਮ ਬੰਦੇ ਦੀ ਉਮਰ 30 ਸਾਲ ਤੱਕ ਰਹਿ ਗਈ ਸੀ ਹੁਣ ਤੇ 60-60 ਸਾਲ ਤੱਕ 70 ਸਾਲ 80 ਸਾਲ ਔਸਤ ਉਮਰ ਜਿਹੜੀ ਹੈ ਹੁਣ 60 ਸਾਲ ਪਰ ਕਿਸੇ ਵੇਲੇ ਔਸਤ ਉਮਰ 30 ਸਾਲ ਆ ਗਈ ਸੀ ਕੋਈ 45 ਤੇ ਮਰ ਜਾਂਦਾ ਸੀ ਕੋਈ 50 ਤੇ ਮਰ ਜਾਂਦਾ ਸੀ ਕੋਈ ਬੱਚੇ ਜ਼ਿਆਦਾ ਮਰ ਜਾਂਦੇ ਸੀ ਬੱਚੇ ਹੁੰਦੇ ਵੀ ਬਹੁਤ ਸੀ ਤੇ ਮਰਦੇ ਵੀ ਬਹੁਤ ਸੀ ਹੈਜਾ ਫੈਲ ਗਿਆ ਇੰਨਾ ਹੀ ਪਤਾ ਲੱਗਦਾ ਵੀ ਸਾਰਾ ਹੀ ਪਿੰਡ ਮਰ ਗਿਆ ਇੱਕ ਇਲਾਕੇ ਵਿੱਚ 10,000 ਮੌਤ ਹੋ ਗਈ ਐ ਮਰਦੇ ਸੀ ਲੋਕ ਇਹ ਤੇ ਹੁਣ ਇਦਾਂ ਦੇ ਇੰਜੈਕਸ਼ਨ ਲੱਗਦੇ ਐ ਟੀਕੇ ਲੱਗਦੇ ਐ ਇਲਾਜ ਕਿੰਨਾ ਆ ਗਿਆ ਅਜਿਵੇਂ ਪਿੱਛੇ ਜੇ ਟੀਕੇ ਲੱਗੇ ਸੀ ਲੱਗਣ ਕਈਆਂ ਨੇ ਡਰਦਿਆਂ ਨੇ ਲਵਾਈ ਨਹੀਂ ਕਹਿੰਦੇ ਪਤਾ ਨਹੀਂ ਕੀ ਹੋ ਜਾਣਾ ਹੋ ਗਿਆ ਨਾ ਇਦਾਂ ਅਫਵਾਹ ਤੇ ਮੰਨ ਲਈ ਆ ਜਿਹੜੇ ਕਈਆਂ ਨੇ ਸੋਚ ਕੇ ਵੀ ਨਹੀਂ ਇਹ ਮਾੜਾ ਹੈ ਤੇ ਸ਼ਰਾਬ ਦੀ ਬੋਤਲ ਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਲਿਖਿਆ ਨਾ ਪਿਆਰਿਓ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਉਹ ਵੇਖ ਕੇ ਵੀ ਬੰਦਾ ਪੀ ਜਾਂਦਾ ਇਹ ਤੇ ਸੁਣੀ ਗੱਲ ਹੈ ਜੇ ਉਹ ਸਾਹਮਣੇ ਲਿਖਿਆ ਨਾਲ ਤਾਂ ਕਰਕੇ ਇਹ ਤੇ ਖੇਡ ਰਚੀ ਹੈ ਜੀ ਸਰਕਲ ਚੱਲਦਾ ਪੂਰੇ ਦਾ ਪੂਰਾ ਸਰਕਲ ਕੁਛ ਮਰਦਾ ਨਹੀਂ ਮਾਲਕ ਜੀ ਨੇ ਬੇਦੀ ਇਦਾਂ ਦੀ ਬਣਾਈ ਹੋਈ ਹੈ ਲਓ ਸੁਣੋ
ਨਿਹੰਗੋ ਮੂਆ ਨਾ ਮਰਨੇ ਜੋਗ ਨਿਹ ਬਿਨ ਅਬਨਾਸੀ ਹੋਗ
ਜਿਹੜੀ ਚੀਜ਼ ਹੈ ਹੀ ਅਬਨਾਸੀ ਉਹ ਖਤਮ ਕਿਵੇਂ ਹੋ ਜਾਊ ਨਾਸ਼ ਕਿਵੇਂ ਹੋ ਜਾਊ ਜਦੋਂ ਮਰਨਾ ਜੋਗ ਹੀ ਨਹੀਂ ਇਹ ਚੀਜ਼ ਮਰੂ ਕਿਵੇਂ ਸਵਾਹ ਬਣ ਗਈ ਰਾਖ ਬਣ ਗਈ ਗੋਹਾ ਬਣ ਗਈ ਉਹ ਤੁਸੀਂ ਖਾ ਗਈ ਘਾਹ ਪੱਠੇ ਗੋਹਾ ਬਣ ਗਈ ਪੇਟ ਚਲ ਗਈ ਉਹ ਰੇਹ ਪਾਤੀ ਤੁਸੀਂ ਮਿੱਟੀ ਚ ਰਲ ਕੇ ਫਿਰ ਜਿਉਂ ਪੀ ਉਹ ਫਿਰ ਸਬਜ਼ੀ ਦੇ ਵਿੱਚ ਵੱਟ ਚਲੇਗੀ ਉਹ ਸਬਜ਼ੀ ਤੂੰ ਖਾ ਗਿਆ ਤੇਰੇ 'ਚ ਖੂਨ ਬਣ ਗਿਆ ਖੂਨ ਤੋਂ ਬਿੰਦ ਬਣਿਆ ਫਿਰ ਚੱਲ ਪਿਆ ਉਹ ਕਦੇ ਬੰਦਾ ਬਣ ਗਈ ਬੰਦਾ ਬਣ ਕੇ ਉਹ ਫਿਰ ਵੇਖੋ ਤੇ ਸਹੀ ਇੱਕ ਕਦੋਂ ਕਦੇ ਜੰਮੇ ਆ ਕੋਈ ਇਹਦਾ ਅੰਤ ਨਹੀਂ ਥਿਤਵਾਰ ਨਾ ਜੋਗੀ ਜਾਣਾ ਰੁੱਤ ਭਾਵ ਜਾ ਕਰਤਾ ਸਿਰਠੀ ਕੋ ਸਾਚੇ ਆਪੇ ਜਾਣੇ ਉਹ ਜਿੱਦੇ ਦਾ ਹੀ ਰੱਬ ਹੈ ਉਦੇ ਦੇ ਹੀ ਆਪਾਂ ਆ ਕਿੱਥੋਂ ਲੱਭੋਗੇ ਡੇਟ ਆਫ ਬਰਥ ਇਹਦੇ ਸਰੀਰ ਦੀ ਲੱਭਦਾ ਤੂੰ ਬਸ ਸਰੀਰ ਜ਼ਰੂਰ ਜੰਮਿਆ ਪਰ ਜਿੱਦੇ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਨਾ ਜਿੱਦੇ ਪ੍ਰੈਗਨੈਂਟ ਹੁੰਦੀ ਹੈ ਮਾਂ ਇਹ ਤੇ ਉਦਣ ਵੀ ਕਰੋੜਾਂ ਨਾਲ ਲੜ ਕੇ ਲੜਦਾ ਹੋਇਆ ਝਗੜਦਾ ਹੋਇਆ ਭੱਜਦਾ ਹੋਇਆ ਇਹ ਉੱਥੇ ਤੱਕ ਪਹੁੰਚਦਾ ਹੈ ਇਹ ਤੇ ਉਦੋਂ ਵੀ ਪਹਿਲਾਂ ਹੈ ਸੀ ਕਦੋਂ ਆਉਂਦੀ ਹੈ ਜੀ ਆਤਮਾ ਕਦੋਂ ਜਾਂਦੀ ਹੈ ਜਿਹਨਾਂ ਸ਼ਬਦਾਂ 'ਚ ਉਲਝਾਇਆ ਪਿਆ ਸਾਨੂੰ ਇਹਦੀ ਡੇਟ ਆਫ ਬਰਥ ਕਿੱਥੇ ਲੰਮੇਗਾ ਜਿੱਦੇ ਦਾ ਰੱਬ ਹੈ ਉਦੇ ਦਾ ਹੀ ਤੂੰ ਹੈ ਉਦੇ ਦਾ ਹੀ ਸਿੱਧੀਆਂ ਗੱਲਾਂ ਸਮਝੋ ਸੌਖਾ ਬਸ ਉਹਦੇ ਵਿੱਚ ਕੰਸੈਂਟਰੇਟ ਕਰੋਗੇ ਜਦੋਂ ਇੱਕ ਓੰਕਾਰ ਵਿੱਚ ਧਿਆਨ ਲਾਓ ਕਿੱਡੇ ਵੱਡੇ ਆ ਯਾਰ ਅਸੀਂ ਤੇ ਜੇ ਮੈਂ ਇਹ ਸੋਚਾਂ ਵੀ ਰਣਜੀਤ ਸਿੰਘ ਆ ਫਿਰ ਮੈਂ ਬਹੁਤ ਛੋਟਾ ਕੁਛ ਵੀ ਨਹੀਂ ਤੇ ਜੇ ਵੇਖਾਂ ਵੀ ਰੱਬ ਹੈ ਤੇ ਰੱਬ ਮੇਰੇ ਵਿੱਚ ਹੈ ਮੈਂ ਉਹਦੇ ਵਿੱਚ ਹਾਂ ਫਿਰ ਆਪਾਂ ਬਹੁਤ ਵੱਡੇ ਆ ਉਹਨੇ ਵੀ ਨਹੀਂ ਮਰਨਾ ਮੈਂ ਵੀ ਨਹੀਂ ਮਰਨਾ ਤੇ ਜੇ ਵੇਖਾਂ ਵੀ ਮੈਂ ਬਾਡੀ ਆਪਣੇ ਦੇਹ ਵੱਲ ਵੇਖਾਂ ਫਿਰ ਤੇ ਕਿੰਨੇ ਸਾਲ ਰਹਿ ਜੂ ਤੇ ਗੁਰੂ ਸਾਹਿਬ ਸਾਡਾ ਧਿਆਨ ਉਹਦੇ ਵਿੱਚ ਦਵਾ ਰਹੇ ਆ ਵੀ ਉਹਦੇ ਵੱਲ ਵੇਖੋ ਨਾ ਜਿਹੜਾ ਆਪਾਂ ਇਕੱਠੇ ਹੀ ਆ ਸਾਰੇ ਜੁੜੇ ਹੋਏ ਆ ਇੱਕ ਮਿੱਕ ਹੈ ਹੀ ਆ ਇੱਕ ਮਿੱਕ ਹੈ ਤੇ ਹਾਂ ਪਰ ਅੰਦਰੋਂ ਵੀ ਇੱਕ ਮਿੱਕ ਸੋਚ ਲਈਏ ਬਸ ਹੈਗੇ ਇੱਕ ਮਿੱਕ ਹੀ ਆ ਪਰ ਸੋਚ ਇਹ ਆ ਵੀ ਮੈਂ ਅੱਡ ਬਸ ਅਲੱਗ ਹੋਇਆ ਨਹੀਂ ਤੇ ਦੁਖੀ ਹੋਇਆ ਨਹੀਂ ਵੱਖਰਾ ਹੋਇਆ ਨਹੀਂ ਤੇ ਦੁਖੀ ਹੋਇਆ ਨਹੀਂ ਤੇ ਹੈ ਇੱਕ ਮੰਨ ਲਓ ਵੀ ਇੱਕ ਇੱਕ ਓੰਕਾਰ ਦਾ ਹੀ ਰੂਪ ਆ ਅੱਜ ਹੀ ਮੌਜ ਲੱਗ ਜੂ ਬੜੇ ਵੱਡੇ ਆ ਯਾਰ ਫਿਰ ਤੇ ਮਰਦੇ ਹੀ ਨਹੀਂ ਅਸੀਂ ਖੁਸ਼ੀ ਵਾਲੀ ਗੱਲ ਹੈ ਵੀ ਏਡੇ ਵੱਡੇ ਇਕੱਠ ਚ ਇਦਾਂ ਦੀਆਂ ਗੱਲਾਂ ਸਮਝ ਰਹੇ ਆ ਮਾੜੀਆਂ ਮਾੜੀਆਂ, ਕਈ ਬੰਦਿਆਂ ਦੇ ਵਿੱਚ ਪਕੜ ਚ ਆ ਰਹੀ ਹੈ, ਕਈ ਕਈ ਕਈਆਂ ਦੇ ਦਿਮਾਗ ਤੋਂ ਲੰਘ ਜਾਂਦੀ ਗੱਲ, ਪਰ ਸੌਖਾ ਹੀ ਹੈ। ਮੈਂ ਕਿਹੜਾ ਕੋਈ ਡੂੰਘੀ ਫਿਲਾਸਫੀ ਬੋਲਦਾ, ਸਿੱਧੀਆਂ ਸਿੱਧੀਆਂ ਗੱਲਾਂ ਸਮਝ ਆਉ ਜਾਂ ਉਹਦੇ ਵੱਲ ਵੇਖੋ ਰੱਬੋਂ, ਆਪਣੇ ਵੱਲ ਵੇਖਦਾ ਤੇ ਇਕੱਲਾ ਹੀ ਹੈ। ਤੂੰ ਆਪਣੇ ਆਪ ਨੂੰ ਉਹਦੇ ਵਿੱਚ ਵਿੱਚ ਰੱਖ ਕੇ ਸੋਚ। ਲਓ ਹੁਣ ਲਾਸਟ ਪੰਕਤ ਦੋਨੇ ਇਕੱਠੀਆਂ ਪੜ੍ਹ ਦਿਓ, ਦੋ ਪੰਕਤ।
ਜੋ ਇਹ ਜਾਣੋ ਸੋ ਇਹੋ ਨਾਹੀ।
ਜੋ ਤੂੰ ਸਮਝਦਾ ਹੈ ਅਸਲ 'ਚ ਇਹ ਨਹੀਂ, ਜੋ ਤੂੰ ਜਾਣ ਕੇ ਬੈਠਾ ਵੀ ਮੈਂ ਹੋਰ ਹਾਂ ਤੇ ਉਹ ਹੋਰ ਹੈ, ਕਹਿੰਦੇ ਇਹ ਭੁਲੇਖਾ ਹੈ ਤੇਰਾ। ਇਕੱਠੇ ਪੜ੍ਹੋ।
ਜੋ ਇਹ ਜਾਣੋ ਸੋ ਇਹ ਨਾਹੀ। ਜਾਣੋ ਹਾਰੇ ਕਉ ਬਲ ਜਾਓ, ਕਹੋ ਨਾਨਕ ਗੁਰ ਪਰਮ ਚੁਕਾਇਆ। ਨਾ ਕੋਈ ਮਰੇ ਨਾ ਆਵੇ ਜਾਇਆ, ਨਾ ਕੋਈ ਮਰੇ ਨਾ ਆਵੇ ਜਾਇਆ।
ਗੁਰੂ ਨੇ ਸਾਡੇ ਮਨ ਦਾ ਭੁਲੇਖਾ ਕੱਢ ਦਿੱਤਾ। ਅੱਗੇ ਭੁਲੇਖੇ ਵਿੱਚ ਸੀ ਵੀ ਜੰਮਦਾ ਮਰਦਾ ਹੈ ਸਾਰਾ ਕੁਛ, ਹੁਣ ਭੁਲੇਖਾ ਦੂਰ ਹੋ ਗਿਆ, ਹੁਣ ਸਮਝ ਆ ਗਈ ਵੀ ਸਾਜਣੜਾ ਮੇਰਾ ਨਿਕਟ ਖਲੋਇੜਾ ਮੇਰਾ ਸਾਜਣੜਾ। ਜਾਨੀਅੜਾ ਹਰ ਜਾਨੀਅੜਾ, ਨੈਣ ਉਲੋਇੜਾ ਹਰ ਜਾਨੀਅੜਾ, ਨੈਣ ਉਲੋਇਆ ਘੱਟ ਘੱਟ ਸੋਇਆ। ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹੋਵੰਦਾ, ਲਹਿਣ ਸਕੰਦਾ ਸਵਾਓ ਨਾ ਜਾਣੈ ਮੂੜਾ। ਮੂਰਖ ਸਵਾਦ ਨਹੀਂ ਚੱਖ ਸਕਦਾ, ਇਹਨੂੰ ਸਵਾਦ ਲੈਣਾ ਹੁੰਦਾ ਚੱਖ। ਇਕੱਠੇ ਹੀ ਆ ਸਾਰੇ, ਬੱਦਲ ਮੀਂਹ ਆਕਾਸ਼ ਦਰਖਤ ਸਾਰੇ ਆਪਾਂ ਇਕੱਠੇ ਆ, ਸਮੁੰਦਰ ਪਹਾੜ ਆਪਾਂ ਇੱਕ। ਸਵਾਦ ਕਿਉਂ ਨਹੀਂ ਚੱਖਦਾ, ਸਵਾਓ ਨਾ ਜਾਣਾ ਮੂੜਾ। ਕਹਿੰਦੇ ਕਿਉਂ ਨਹੀਂ ਪਤਾ, ਕਿਆਰਨ ਇਹਦਾ ਇਹ ਹੈ, ਮਾਇਆ ਮਦ ਮਾਤਾ। ਇਹ ਤੇ ਹੋਰ ਹੀ ਚੱਕਰਾਂ ਚ ਪਿਆ ਹੋਇਆ, ਮਾਇਆ ਦਾ ਨਸ਼ੇ ਚ ਹੋਛੀ ਬਾਤਾ। ਮਿਲਣ ਨਾ ਜਾਈ ਭਰਮ ਤੜਾ, ਭਰਮਾਂ ਵਿੱਚ ਫਸਿਆ ਹੋਣ ਕਰਕੇ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਸਮਝ ਗਿਆਨ ਬਿਨਾਂ ਕਹਿੰਦੇ ਬੰਦੇ ਨੂੰ ਪਤਾ ਨਹੀਂ ਲੱਗਦਾ। ਹਰ ਸਾਜਨ ਸਭ ਕੈ ਨਿਕਟ ਖੜਾ, ਉਹ ਤੇ ਤੇਰੇ ਨਾਲ ਹੀ ਖੜਾ ਸੀ, ਇਕੱਠੇ ਹੀ ਸੀ ਤੁਸੀਂ। ਪਰ ਬੰਦਾ ਪ੍ਰੈਜੈਂਟ ਵਿੱਚ ਆਵੇ, ਹਾਜ਼ਰ ਹੋਵੇ ਤੇ ਵੇਖੇ ਨਾ ਤੁਰਦੇ ਤੇ। ਹੁਣ ਵੇਖੋ ਸਾਜ ਵੱਜਦੇ ਆ, ਆਵਾਜ਼ ਆਉਂਦੀ ਹੈ, ਬੰਦਾ ਇੱਥੇ ਬੈਠਾ ਹੈ ਤੇ ਬੈਠਾ ਜਿਹੜਾ ਪ੍ਰੈਜੈਂਟ 'ਚ ਚੱਲ ਰਿਹਾ ਉਹ ਨਹੀਂ ਵੇਖਦਾ। ਧਿਆਨ ਕਿੱਧਰ ਹੈ ਯਾਰ, ਬਾਹਰੇ ਚੱਪਲਾਂ ਹੀ ਨਾ ਲੈ ਜੇ ਕੋਈ ਚੱਕ ਕੇ ਯਾਰ, ਬਾਅਦ ਵਿੱਚ ਗੱਡੀ ਨਿਕਲ ਜਾਊ, ਕੱਠ ਬਾਲਾ ਕਿਤੇ ਫਾਸੀ ਲੈ ਜਾਈਏ। ਚੱਲ ਕੀ ਰਿਹਾ ਉਹ, ਜਦੋਂ ਨਿਕਲੇਗਾ ਨਿਕਲੇਗਾ, ਜੋ ਹਾਜ਼ਰ ਹੈ ਉਹ ਤੇ ਵੇਖਣਾ ਹੈ, ਫੀਲ ਤੇ ਕਰ ਲੈ ਮਾੜਾ ਮੋਟਾ, ਪ੍ਰੈਜੈਂਟ ਚ ਆ ਜਾਈਏ। ਹੁਣ ਬਰਸਾਤ ਪੈ ਰਹੀ ਹੈ, ਬੱਚਾ ਬਰਸਾਤ ਵਿੱਚ ਨਿਕਲ ਗਿਆ, ਮੀਂਹ ਦੇ ਵਿੱਚ ਬੱਚਾ ਭਿੱਜ ਰਿਹਾ। ਹੁਣ 6-7 ਸਾਲ ਦਾ ਬੱਚਾ ਹੈ, ਮਸਤ ਹੈ, ਇਹ ਹੱਥ ਕਰਕੇ ਏਦਾਂ ਜਿਵੇਂ ਜੱਫੀ ਪਾ ਰਿਹਾ ਹੋਵੇ, ਬਰਸਾਤ ਮੀਂਹ ਦੇ ਵਿੱਚ ਇਹ ਆਨੰਦ ਲੈ ਰਿਹਾ, ਬਰਸਾਤ ਹੋ ਰਹੀ ਹੈ, ਇੱਕ ਮਿੱਕ ਹੋਇਆ ਪਿਆ ਉਹ ਆਨੰਦ ਲੈ ਰਿਹਾ। ਹੁਣ ਇੱਕ ਹੈ ਉਹ ਸੋਚੀ ਜਾਂਦਾ ਹੁਣ ਚਿੱਕੜ ਹੋ ਗਿਆ, ਹੁਣ ਬਣੂ ਕੀ, ਜਾਵਾਂਗੇ ਕਿੱਧਰ, ਜਦੋਂ ਜਾਣਾ ਪਿਆ ਸੋਚ ਲਾਂਗੇ। ਪਰ ਤੂੰ ਜਿੰਨਾ ਕੁ ਚਿਰ ਉਹਦਾ ਆਨੰਦ ਤੇ ਲੈ ਲੈ ਵੀ ਕਿਵੇਂ ਬਰਸਾਤ ਪੈ ਰਹੀ ਉਹਦਾ, ਉਹਨੂੰ ਇੱਕ ਵਾਰੀ ਚੱਖ ਤੇ ਲੈ, ਵੇਖ ਤੇ ਲੈ ਇੱਕ ਵਾਰੀ, ਉਹਦੇ ਵਿੱਚ ਰਸ ਤੇ ਲੈ ਲੈ। ਪਰ ਪ੍ਰੋਬਲਮ ਇਹ ਹੈ ਬੰਦਾ ਫਿਊਚਰ ਦੀਆਂ ਪਲੈਨਿੰਗਾਂ ਕਰਦਾ ਕਰਦਾ ਪ੍ਰੈਜੈਂਟ ਦਾ ਰਸ ਗਵਾ ਲੈਂਦਾ ਹੈ, ਭਵਿੱਖ ਦੀ ਚਿੰਤਾ ਕਰਦਾ ਕਰਦਾ ਵਰਤਮਾਨ। ਦਾ ਰਸ ਹੀ ਖਤਮ ਕਰ ਲਿਆ, ਜੋ ਵਰਤਮਾਨ ਹੈ ਜੋ ਪ੍ਰੈਜੈਂਟ ਫਿਊਚਰ ਤੇ ਆਉਣਾ ਹੈ ਅਜੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਹਮ ਆਦਮੀ ਹਾਂ ਆਹ ਗੱਲ ਜੇ ਦਿਮਾਗ 'ਚ ਰੱਖ ਲਈਏ ਤੇ ਫਿਰ ਆਪਾਂ ਕਹੀਏ ਵੀ ਜੋ ਹੈ ਯਾਰ ਇਹਦਾ ਸਵਾਦ ਤੇ ਚੱਖ ਲੈ ਹੁਣ ਬੰਦਾ ਰੋਟੀ ਖਾ ਰਿਹਾ ਜਿਹੜਾ ਅਚਾਰ ਹੈ ਉਹਦੇ ਵਿੱਚ ਕੀ ਪਾਇਆ ਤੇਰੇ ਘਰ ਵਾਲੀ ਨੇ ਉਹ ਅਚਾਰ ਹੀ ਹੈ ਭਾਵੇਂ ਚਟਨੀ ਹੈ ਉਹਦੇ ਵਿੱਚ ਗੰਢਾ ਵੀ ਪਾਇਆ ਹੈ ਪੁਦੀਨਾ ਵੀ ਪਾਇਆ ਹੈ ਉਹਦੇ ਵਿੱਚ ਕਿੰਨਾ ਕੁਝ ਪਾਇਆ ਤੂੰ ਉਹਦਾ ਸਵਾਦ ਚੱਖ ਲੈ ਉਹ ਨਹੀਂ ਖਾ ਰਿਹਾ ਫਿਊਚਰ ਦੀ ਪਲੈਨਿੰਗ ਕਰਦਾ ਰਾਤ ਨੂੰ ਛੋਲੇ ਬਣਾ ਲਈ ਸਵੇਰੇ ਰੋਟੀ ਮੱਕੀ ਵਾਲੀ ਬਣਾਈ ਅੱਗ ਲੱਗੇ ਜਿਹੜੀ ਚਟਨੀ ਤੇਰੇ ਮੂੰਹ ਜਾਏ ਤੇ ਸਵਾਦ ਤੇ ਵੇਖ ਲੈਂਦਾ ਪ੍ਰੋਬਲਮ ਸਭ ਤੋਂ ਵੱਡੀ ਫਿਊਚਰ 'ਚ ਮਰੇ ਹੋਏ ਆ ਫਿਊਚਰ ਦੇ ਵਿੱਚ ਚਲੇ ਗਏ ਵਰਤਮਾਨ ਵਿੱਚ ਜੀਣਾ ਸਿੱਖੋ ਜੋ ਹੈ ਉਹਨੂੰ ਤੇ ਵੇਖ ਲੈ ਜੋ ਹੈ ਉਹਦਾ ਆਨੰਦ ਤੇ ਲੈ ਲੈ ਉਹ ਤੇ ਚੱਖ ਲੈ ਪਰ ਇਹ ਸਮਝ ਆ ਜਾਏ ਜੇ ਕਿਤੇ ਹਾਜ਼ਰ ਹੋ ਜਾਈਏ ਸਮਝ ਆ ਜਾਏ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਗਿਆਨ ਬਿਨਾਂ ਕਹਿੰਦੇ ਇਹ ਸਮਝ ਪੈਂਦੀ ਨਹੀਂ ਬੰਦੇ ਨੂੰ ਅਗਿਆਨੀ ਹੋਏ ਫਿਰਦੇ ਆ ਭਟਕਦੇ ਫਿਰਦੇ ਆ ਹੁਣ ਤਾਸ਼ਾਂ ਖੇਡਦੇ ਰਹੇ ਸਾਰੀ ਜ਼ਿੰਦਗੀ ਬਸ ਉੱਥੇ ਹੀ ਲੰਘ ਗਈ ਕਿਤੇ ਗਿਆਨ ਲੈਂਦਾ ਸਮਝ ਲੈਂਦਾ ਤੇ ਕਹਿੰਦੇ ਇੱਕ ਮਿੱਕ ਹੋ ਜਾਂਦਾ ਹੈਗੇ ਇੱਕ ਮਿੱਕ ਹੀ ਆ ਬਾ ਫੀਲ ਕਰ ਉਹਨੂੰ ਬਦਲ ਲੈ ਆਪਣੇ ਅੰਦਰੋਂ ਤੈਨੂੰ ਸਟੇਸ਼ਨ ਚੇਂਜ ਕਰਨਾ ਪੈਣਾ ਹੈ ਬਾਹਰ ਤੇ ਚੱਲ ਰਿਹਾ ਸਾਰਾ ਉੱਥੇ ਤੇ ਚੱਲ ਰਿਹਾ ਹੈ ਤੈਨੂੰ ਤੇਰੇ ਵਾਲਾ ਨੰਬਰ ਸਹੀ ਕਰਨਾ ਪੈਣਾ ਉਹ ਤਾਂ ਤੈਨੂੰ ਤੇਰੀ ਹਿੰਮਤ ਚਾਹੀਦੀ ਹੈ ਬਸ ਪਰ ਗਿਆਨ ਬਿਨਾਂ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਨਾਨਕ ਮਨਮੁਖ ਅੰਧ ਪਿਆਰ ਵਾਜਗੁਰੂ
ਡੂਬਾ ਸੰਸਾਰ
ਡੂਬਾ ਸੰਸਾਰ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ 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 ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ 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 ਡੁੱਬਾ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਵਾਜਗੁਰੂ ਸੰਸਾਰ ਵਾਜਗੁਰੂ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਵਾਜਗੁਰੂ ਡੁੱਬਾ ਸੰਸਾਰ ਗਿਆਨ ਬਿਨਾਂ ਡੁੱਬ ਗਏ ਅਕਲ ਲਈ ਬਿਨਾਂ ਡੁੱਬ ਗਏ ਹੁਣ ਜੇ ਇਹ ਨੁਕਤਾ ਸਾਡੇ ਦਿਮਾਗ ਚ ਆ ਜੇ ਇੱਕ ਸੈਕਿੰਡ ਲੱਗੇ ਇੱਕ ਮਿੰਟ ਤੋਂ ਪਹਿਲਾਂ ਪਕੜ ਚ ਆ ਗਿਆ ਇੱਕਦਮ ਫੀਲਿੰਗ ਚੇਂਜ ਹੋ ਗਈ ਤੇ ਨਾ ਪਕੜ ਚ ਆਵੇ 60 ਸਾਲ ਹੋ ਗਏ ਨਿਤਨੇਮ ਕਰਦੇ ਨੂੰ ਪਾਠ ਕਰਦੇ ਨੂੰ 60 ਸਾਲ ਹੋ ਗਏ ਸਮਾਧੀਆਂ ਲਾਉਂਦੇ ਨੂੰ ਨਾ ਪਕੜ ਚਾਵੇ ਨਾ ਹੀ ਆਵੇ ਬਸ ਜੇ ਕਿਤੇ ਮਨ ਮੰਨ ਗਿਆ ਵੀ ਪ੍ਰਮਾਤਮਾ ਤੇ ਮੈਂ ਇੱਕ ਰੂਪ ਹਾਂ ਕੁਛ ਇੱਥੇ ਮਰਦਾ ਨਹੀਂ ਇੱਕਦਮ ਫੀਲਿੰਗ ਚੇਂਜ ਹੋ ਜਾਂਦੀ ਇਹਨੂੰ ਕਹਿੰਦੇ ਨੇ ਆਜ ਮਲਾਵਾ ਸੇਖ ਫਰੀਦ ਕਹਿੰਦੇ ਤੂੰ ਕਹਿੰਦਾ ਮਿਲੂਗਾ 10 ਸਾਲ ਲੱਗਣਗੇ ਬੰਦੇ ਪੁੱਛਣ ਲੱਗ ਜਾਂਦੇ ਕਿੰਨੇ ਕੁ ਸਾਲ ਲੱਗ ਸਕਦੇ ਆ ਬੰਦਾ ਪਾਠ ਕਰੀ ਜਾਵੇ ਵੀ ਕਿੰਨੇ ਕੁ ਸਾਲਾਂ ਤੱਕ ਕੁਝ ਚੇਂਜ ਹੋ ਜਾਂਦਾ ਹੈ ਕੋਈ ਰੰਗ ਚੜਦਾ ਹੈ ਕਿੰਨੇ ਸਾਲ ਕਿੰਨੇ ਕਿੰਨੇ ਪਾਠ ਕਰੂ ਫਿਰ ਗੱਲ ਬਣੂ ਪਰ ਬਾਬਾ ਫਰੀਦ ਸਾਹਿਬ ਦੇ ਕਹਿੰਦੇ ਵੀ ਗੱਲ ਹੀ ਕੋਈ ਨਹੀਂ ਆਜ ਮਲਾਵਾ ਸੇਖ ਫਰੀਦ ਹੁਣੇ ਟੱਕ ਮਕੁੰਜੜੀਆਂ ਮਨੋ ਮਚਿੰਦੜੀਆਂ ਆ ਤੇਰੇ ਗਿਆਨ ਇੰਦਰੇ ਜਿਹੜੇ ਭੱਜੇ ਫਿਰਦੇ ਜਿਹੜੇ ਤੇਰੇ ਖਿਆਲ ਨੇ ਜਿਹੜੇ ਮਾੜਾ ਜਿਹਾ ਇਹਨਾਂ ਨੂੰ ਰੋਕ ਵਾਸ਼ਨਾਵਾਂ ਜਿਹੜੀਆਂ ਪੈ ਗਈਆਂ ਸਵਾਰਥ ਪੈ ਗਏ ਜਿਹੜੇ ਆਪਣੀ ਬਿਰਤੀ ਨੂੰ ਚੇਂਜ ਕਰ ਲੈ ਇਹ ਤੇ ਅੱਜੇ ਹੀ ਹੁਣੇ ਹੀ ਮਲਾਪ ਹੋ ਸਕਦਾ ਟਾਈਮ ਥੋੜਾ ਲੱਗਣਾ ਬਸ ਮਾੜਾ ਜਿਹਾ ਨੁਕਤਾ ਹੀ ਹੈ ਨਾ ਇੱਕ ਸਮਝ ਆ ਜਾਏ ਬਸ ਲੈਸਨ ਲਏ ਸੀ ਤਾਂ ਜਿੱਥੇ ਪੁੱਤ ਪਿਓ ਬਣਿਆ ਕਿੰਨੇ ਕਿੰਨੀਆਂ ਟਿਊਸ਼ਨਾਂ ਰੱਖੀਆਂ ਸੀ ਜਿਹੜਾ ਤੇਰੇ ਦਿਮਾਗ 'ਚ ਬੜੀ ਸੀ ਗੱਲ ਬਸ ਐ ਦੱਸਦਾ ਨਰਸ ਨੇ ਆ ਕੇ ਪੁੱਤ ਹੋਇਆ ਜਾਂ ਦੱਸਿਆ ਹੋਊ ਜਿੱਦੇ ਤੈਨੂੰ ਧੀ ਹੋਈ ਹੈ ਉਹਦੇ ਉਹਦੇ ਪਤਾ ਲੱਗ ਗਿਆ ਵੀ ਹੁਣ ਮੈਂ ਪਿਓ ਬਣ ਗਿਆ ਉਦੋਂ ਬਾਅਦ ਕਿੱਥੇ ਸਿੱਖ ਕੇ ਆਇਆ ਟ੍ਰੇਨਿੰਗ ਕਿੱਥੇ ਕਰਕੇ ਆਇਆ ਇਹ ਤੇ ਬੇੜਾ ਭਾਤਾ ਸਾਡੇ ਨਕਲੀ ਪਖੰਡੀਆਂ ਨੇ ਬ੍ਰਹਮ ਗਿਆਨੀ ਅਖੇ ਜੀ ਇਹਨਾਂ ਨੇ ਕਿਹਾ ਵੀ ਇੰਨੇ ਸਾਲ ਲੱਗਦੇ ਆ ਇਦਾਂ ਕਰੇਗਾ ਫਿਰ ਪਤਾ ਲੱਗਦਾ ਜੇ ਬਹਿਣੀ ਹੈ ਤੇ ਇੱਕ ਮਿੰਟ 'ਚ ਬਹਿ ਜਾਣੀ ਹੈ ਤੇਰੇ ਘਰ ਵਾਲੀ ਕਲੀਰੇ ਕਲੀਰੇ ਜੇ ਬੰਨ ਕੇ ਤੇਰੇ ਨਾਲ ਆ ਕੇ ਐ ਬਹਿ ਗਈ ਐ ਬੈਠ ਗਈ ਅਰਦਾਸ ਹੋ ਗਈ ਇਹ ਤੇਰੀ ਪਤਨੀ ਹੈ ਉਦੋਂ ਬਾਅਦ ਕਿੱਥੇ ਟਿਊਸ਼ਨਾਂ ਲੈਣਗੇ ਹਰੇਕ ਸਾਲ ਹੁਣ ਕਈ ਕਹਿੰਦੇ ਆ ਸਾਨੂੰ ਹਰੇਕ ਸਾਲ ਦੀਵਾਨ ਦਿਆ ਕਰੋ ਮੈਂ ਕਿਹਾ ਕਿਉਂ ਕਹਿੰਦੇ ਫਿਰ ਜਾਗ ਲੱਗਿਆ ਰਹਿੰਦਾ ਨਾ ਲੈਸਨ ਫਿਰ ਪਤਾ ਲੱਗ ਜਾਂਦਾ ਸਾਰਾ ਕੁਝ ਮੈਂ ਕਿਹਾ ਇਸੇ ਕੰਮ 'ਚ ਹੀ ਸਿੱਖਣਾ ਪੈਂਦਾ ਵੀ ਸਾਲ ਕੁ ਬਾਅਦ ਫਿਰ ਦੱਸ ਕੇ ਜਾਓ ਵੀ ਗੁਰੂ ਕੌਣ ਹੈ ਫਿਰ ਦੱਸ ਕੇ ਜਾਓ ਰੱਬ ਕੀ ਹੈ ਪਤਨੀ ਇੱਕ ਵਾਰੀ ਕੋਲੇ ਬੈਠੀ ਸੀ ਮੁੜ ਕੇ ਨਹੀਂ ਦੱਸਣਾ ਪਿਆ ਕਿ ਆਂਢ ਗੁਆਂਢ ਵਾਲੇ ਜਾਂ ਰਿਸ਼ਤੇਦਾਰ ਹਰੇਕ ਸਾਲ ਇਕੱਠੇ ਹੋ ਕੇ ਸਮਝਾਉਂਦੇ ਆ ਵੀ ਤੇਰੇ ਘਰ ਵਾਲੀ ਹੈ ਇੱਕ ਵਾਰੀ ਬੈਠੀ ਸੀ ਮੁੜ ਕੇ 60 ਸਾਲ ਹੋ ਗਏ ਅਜੇ ਤੱਕ ਵੀ ਪਤਾ ਹੀ ਹੈ ਨਾ ਕਈਆਂ ਨੂੰ ਜਿਹੜੇ ਬੁੜੇ ਹੋ ਗਏ 40-40 ਸਾਲ ਦੇ ਮੁੜ ਕੇ ਦੱਸਣਾ ਪਿਆ ਕਿ ਨਾ ਘਰ ਵਾਲੀ ਨੂੰ ਦੱਸਣਾ ਪਿਆ ਮੁੜ ਕੇ ਇਹ ਰੱਬ ਵਾਲੇ ਪਾਸੇ ਕਹਿੰਦੇ ਸਾਨੂੰ ਹਰੇਕ ਸਾਲ ਦੱਸ ਕੇ ਜਾਇਆ ਕਰੋ ਵੀ ਰੱਬ ਕੀ ਹੈ ਇਹਦੇ ਬਾਰੇ ਭੁੱਲ ਜਾਂਦੇ ਆ ਜੇ ਸਮਝ ਆਉਣੀ ਹੈ ਤੇ ਤੈਨੂੰ ਇੱਕ ਸੈਕਿੰਡ ਵਿੱਚ ਆ ਜਾਣੀ ਹੈ ਨਹੀਂ ਆਉਣੀ ਤੇ ਸਾਰੀ ਜ਼ਿੰਦਗੀ ਲੱਗਾ ਰਹੇ ਬਸ ਜਿਵੇਂ ਇੱਕਦਮ ਤੇਰੇ ਅੰਦਰ ਪਿਓ ਪੈਦਾ ਹੋਇਆ ਸੀ ਵੀ ਮੈਂ ਪਿਓ ਹਾਂ ਮੈਂ ਭਰਾ ਆ ਮੈਂ ਪੁੱਤ ਆ ਮੈਂ ਪਤੀ ਆ ਇਦਾਂ ਹੀ ਪੈਦਾ ਹੋਣਾ ਵੀ ਮੈਂ ਉਹਦਾ ਇੱਕ ਰੂਪ ਇਦਾਂ ਹੀ ਹੋਣਾ ਬਸ ਹੋ ਗਿਆ ਤੇ ਇੰਨੇ ਜੀ ਹੋ ਜੂ ਨਾ ਹੋਇਆ ਤੇ ਕੁਛ ਮਰਜ਼ੀ ਕਰ ਜੋ ਮਰਜ਼ੀ ਕਰਦਾ ਫਿਰ ਨਹੀਂ ਹੋਣਾ ਇੱਕ ਸਕਿੰਟ 'ਚ ਵੀ ਹੋ ਸਕਦਾ ਇਹ ਹੁਣ ਤੇਰੀ ਹਿੰਮਤ ਹੈ ਤੇਰੇ ਦਿਮਾਗ ਤੇ ਡਿਪੈਂਡ ਕਰਦਾ ਹੈ ਪਕੜ ਜਾ ਤੇ ਇੱਕ ਸੈਕਿੰਡ 'ਚ ਪਕੜ ਜਾ ਨਾ ਪਕੜ ਤੇ ਨਾ ਹੀ ਪਕੜ ਲੱਗਾ ਰਹੇ ਲਾਈ ਜਾ ਸਮਾਧੀਆਂ ਜੋ ਮਰਜ਼ੀ ਕਰ ਲੈ ਤਾਂ ਕਰਕੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜਿਵੇਂ ਹੁਣ ਉਹ ਸਾਹਿਬਜ਼ਾਦਿਆਂ ਦੇ ਵੇਖੋ ਨਾ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਆ ਕੋਈ ਨੀ ਪੁੱਤ ਨੀਹਾਂ 'ਚ ਚਿਣਨਗੇ ਮਾਰ ਥੋੜੀ ਦੇਣਗੇ ਹੈ ਸੀ ਨਾ ਫਿਲਮ ਵਿੱਚ ਮਾਤਾ ਗੁਜਰੀ ਜੀ ਨੇ ਕਿਹਾ ਮਾਰ ਥੋੜਾ ਦੇਣਗੇ ਨੀਹਾਂ 'ਚ ਚਿਣਨਗੇ ਇਹ ਗੱਲ ਸਮਝ 'ਚ ਆ ਜਾਓ ਵੀ ਮਰਦਾ ਨਹੀਂ ਯਾਰ ਕੁਛ ਇੱਥੇ ਫਤਿਹ ਸਿੰਘ ਹੁਣਾਂ ਨੂੰ ਪਤਾ ਹੈ ਸਾਹਿਬਜ਼ਾਦਾ ਫਤਿਹ ਸਿੰਘ ਵੀ ਮਰਨਾ ਥੋੜਾ ਨੀਂਹ 'ਚ ਚਿਣਨਗੇ ਤੇ ਜਿਹੜਾ ਨੀਂਹ ਵਿੱਚ ਚਿਣਿਆ ਜਾਣਾ ਹੈ ਉਹ ਦੇਹ ਹੈ ਤੇ ਮੈਂ ਦੇਹ ਨਹੀਂ ਮੈਂ ਸਰੀਰ ਹੀ ਮੇਰਾ ਸਰਗੁਣ ਰੂਪ ਦੇਹ ਹੈ ਪਰ ਨਿਰਗੁਣ ਥੋੜਾ ਖਤਮ ਹੋ ਜਾਣਾ ਇੱਥੇ ਇਹਦਾ ਫਤਿਹ ਸਿੰਘ ਬਾਬਾ ਫਤਿਹ ਸਿੰਘ ਨੂੰ ਪਤਾ ਹੈ ਬਾਬਾ ਜੋਰਾਵਰ ਸਿੰਘ ਨੂੰ ਪਤਾ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਪਤਾ ਹੈ ਕੰਡਿਆਂ ਤੇ ਪਏ ਆ ਕਹਿੰਦੇ ਸਰੀਰ ਨੂੰ ਐ ਕਰ ਲੈਣ ਜੋ ਕਰਨਾ ਹੈ ਇਹ ਤੇ ਹੋਣਾ ਹੀ ਉਹ ਨਾਲੇ ਵੈਸੇ ਵੀ ਸ਼ੂਗਰਾਂ ਸ਼ਾਗਰਾਂ ਹੋ ਕੇ ਵੀ ਤੇ ਮਰਨਾ ਹੀ ਹੁੰਦਾ ਹੈ ਲੱਤਾਂ ਦੀਆਂ ਘੜੀਸਦੇ ਵੀ ਤੇ ਬੰਦੇ ਨੇ ਮਰਨਾ ਹੀ ਹੈ। ਜੇ ਸਮਝ ਆ ਜਾਏ ਵੀ ਮਰਦਾ ਮੁਰਦਾ ਕੁਝ ਨਹੀਂ, ਸ਼ੇਪ ਬਦਲਦੀ ਹੈ, ਇੱਕੋ ਹੀ ਐਨਰਜੀ ਹੈ, ਤੇ ਫਿਰ ਮਰਨਾ ਤੇ ਹੈ ਹੀ ਹੈ। ਉਦਾਂ ਵੀ 10 ਸਾਲ ਅੱਜ ਨਾ ਮਰੇ, 10 ਸਾਲਾਂ ਨੂੰ ਮਰ ਜਾਾਂਗੇ, ਕਿਸੇ ਟੀਚੇ ਨੂੰ ਸਮਰਪਿਤ ਹੋ ਕੇ ਮਰੀਏ, ਏਮ ਬਣਾਈਏ, ਕੋਈ ਮਕਸਦ ਹੋਵੇ ਜ਼ਿੰਦਗੀ ਦਾ। ਮਰ ਤੇ ਵੈਸੇ ਵੀ ਜਾਣਾ ਹੀ ਹੁੰਦਾ, ਸਭ ਨੇ ਜਾਣਾ, 10 ਸਾਲ ਪਹਿਲਾਂ ਕੀ 10 ਸਾਲ ਬਾਅਦ। ਜਦੋਂ ਸਮਝ ਆ ਜਾਏ ਫਿਰ ਬੰਦਾ ਨਾ, ਇਹ ਤੋਂ ਬਾਅਦ ਅੱਗੇ ਗੱਲ ਸਟਾਰਟ ਹੁੰਦੀ ਹੈ। ਜਦੋਂ ਇਹ ਸਮਝ ਗਏ ਨਾ ਵੀ ਸਾਰਾ ਕੁਝ ਉਸ ਪਰਮਾਤਮਾ ਦਾ ਹੀ ਰੂਪ ਹੈ, ਸਮਝ ਆ ਗਈ ਜਦੋਂ ਗੱਲ, ਫਿਰ ਬੰਦ ਬੰਦ ਕਟਾਉਣ ਤੋਂ, ਖੋਪਰ ਲਹਾਉਣ ਤੋਂ, ਚਰਖੜੀਆਂ ਤੇ ਚੜ੍ਹਨ ਤੋਂ, ਦੇਗਾਂ ਵਿੱਚ ਕੱਢਣ ਤੋਂ ਫਿਰ ਡਰ ਨਹੀਂ ਲੱਗਦਾ। ਜਿੰਨਾ ਚਿਰ ਮੈਂ ਮਰੂੰਗਾ ਉਹਨਾਂ ਚਿਰ ਡਰ ਲੱਗਦਾ, ਜਿੰਨਾ ਚਿਰ ਲੱਗਦਾ ਮਰਦਾ ਹੀ ਕੁਛ ਨਹੀਂ ਫਿਰ ਖਤਰਾ ਕਾਹਦਾ। ਬਸ ਇਹ ਸੋਚ ਬਣਾ ਦਿੰਦੇ ਹੈ ਗੁਰਬਾਣੀ ਦੁਆਰਾ, ਇਹ ਸੋਚ ਘੜੀ ਜਾਂਦੀ ਹੈ। ਫਿਰ ਤੇ ਨਿੱਕੇ ਨਿੱਕੇ ਪੱਤਾ ਹੁਣ ਵੇਖੋ, ਸੁਣੋ ਹੁਣ ਕਿੱਥੇ ਤੇ ਬਾਣੀ ਦਾ ਸ਼ਬਦ ਸੁਣਨਾ ਕਿਸੇ ਬੰਦੇ ਨੇ, ਕਲਿੱਕ ਹੋਣੀ ਹੈ ਗੱਲ ਨਹੀਂ ਹੋਣੀ ਆ ਬਾਣੀ ਦਾ ਸ਼ਬਦ। ਜਿਵੇਂ ਹੁਣ ਮੰਨ ਲਓ ਲਾਜ ਮਰੋ, ਲਾਜ ਨਾ ਮਰੋ ਕਹੋ, ਲੋ ਸ਼ਬਦ ਸੁਣਦੇ ਆਪਾਂ। ਇੱਕ ਤੇ ਸ਼ਬਦ ਸੁਣ ਕੇ ਕਲਿੱਕ ਨਹੀਂ ਹੁੰਦੀ ਗਈਆਂ, ਘਰ ਮੇਰਾ, ਪਰਿਵਾਰ ਮੇਰਾ, ਬੱਚੇ ਮੇਰੇ, ਗੁਰਬਾਣੀ ਦੇ ਅਰਥ ਪੜ੍ਹ ਪੜ੍ਹ ਕੇ ਦੀ ਸਮਝ ਚ ਪੈਂਦੀ, ਅਰਥ ਪੜ੍ਹ ਪੜ੍ਹ ਕੇ ਵੀ ਕਈਆਂ ਦੇ ਸਮਝ ਚ ਨਹੀਂ ਪੈਂਦੀ। 2 ਸਾਲ ਪਹਿਲਾਂ ਨਾ ਸਾਡੇ ਇੱਕ ਬੰਦਾ 3 ਸਾਲ ਦਾ ਕੋਰਸ ਕਰਕੇ ਆਇਆ ਕਾਲਜ ਵਿੱਚ, ਤੇ ਮੇਰੇ ਕੋਲ ਛੱਡ ਕੇ ਗਏ, ਕਹਿੰਦੇ ਜੀ ਇਹਨੂੰ 2 ਮਹੀਨੇ ਆਪਣੇ ਕੋਲੇ ਰੱਖਿਓ। ਮੈਂ ਕਿਹਾ ਕਿਉਂ? ਕਹਿੰਦੇ ਇਹਦਾ ਬਾਹਰ ਦਾ ਪ੍ਰੋਗਰਾਮ ਬਣ ਰਿਹਾ। ਮੈਂ ਕਿਹਾ ਠੀਕ ਹੈ। ਕਹਿੰਦੇ ਬਾਹਰ ਦਾ ਪ੍ਰੋਗਰਾਮ ਇਹਦਾ ਬਣਦਾ ਹੈ, ਪਰ ਇਹ ਮੈਂ ਕਹਿੰਦੇ ਕਥਾ ਵੀ ਸਿੱਖਿਆ ਹੋਇਆ ਹੈ, ਕਥਾ ਵੀ ਕਰ ਲੈਂਦਾ, ਬਾਣੀ ਬਾਰੇ ਸਾਰੀ ਸਾਰਾ ਗਿਆਨ ਹੈ। ਮੈਂ ਕਿਹਾ ਠੀਕ ਹੈ। ਕਹਿੰਦੇ ਆਪਣੇ ਕੋਲ ਰੱਖ ਲਓ, 2 ਸਾਲ ਇਹਨੇ 2.5 ਸਾਲ ਲਾਏ ਹੈ ਸਿੱਖ ਕੇ ਆਇਆ। ਮੈਂ ਕਿਹਾ ਠੀਕ ਹੈ, ਮੈਂ ਕਿਉਂ ਰੱਖ ਲਾਂ? ਕਹਿੰਦੇ ਸਾਨੂੰ ਖਤਰਾ ਹੈ ਵੀ ਪਿੰਡ ਦੇ ਵਿੱਚ ਸੰਗਤ ਮਾੜੀ ਆ, ਉਹਨਾਂ ਮੁੰਡਿਆਂ 'ਚ ਜਾ ਕੇ ਬੈਠਾ ਰਹਿੰਦਾ, ਕਿਤੇ ਵਿਗੜੀ ਨਾ ਜਾਵੇ। ਵੇਖੋ ਕਥਾ ਕਰ ਰਿਹਾ ਪਰ ਖਤਰਾ ਇਹ ਹੈ ਵੀ ਕਿਤੇ ਵਿਗੜ ਨਾ ਜਾਵੇ। ਇੱਦਾਂ ਹੀ ਕੋਈ ਸ਼ਰਾਬੀ ਹੈ, ਸ਼ਰਾਬੀ ਨੂੰ ਵੀ ਲੈ ਕੇ ਆਉਂਦੇ, ਕਹਿੰਦੇ ਜੀ ਇਹਨੂੰ ਰੱਖ ਲਓ 2 ਮਹੀਨੇ, ਕਿਤੇ ਵਿਗੜ ਨਾ ਜਾਵੇ, ਸੰਗਤ ਮਾੜੀ ਹੈ। ਹੁਣ ਇੱਕ ਹੈ ਜਿਹੜਾ ਅਣਜਾਣ ਹੈ ਤੇ ਇੱਕ ਉਹ ਹੈ ਜਿਹੜਾ ਸਾਰਾ ਕੁਝ ਜਾਣਦਾ, ਪਰ ਮਾਂ ਪਿਓ ਨੂੰ ਖਤਰਾ ਹੈ ਵੀ ਸੰਥਿਆ ਤੇ ਕਰ ਲਈ, ਕਥਾ ਤੇ ਆਉਂਦੀ ਹੈ, ਪਰ ਵਿਗੜਨ ਦਾ ਖਤਰਾ ਇਹਦਾ ਵੀ ਹੈ। ਇੱਕ ਗੱਲ ਪੱਕੀ ਹੈ, ਲਿਖ ਲਓ ਜਿੰਨਾ ਮੇਰਿਓ ਵੀਰੋ ਤੁਹਾਡਾ ਵਿਗੜਨ ਦਾ ਖਤਰਾ ਹੈ, ਇੰਨਾ ਹੀ ਮੇਰੇ ਨਾਲ ਸਟੇਜ ਤੇ ਬੈਠਿਆਂ ਦੇ ਵਿਗੜਨ ਦਾ ਖਤਰਾ ਹੈ। ਕੋਈ ਫਰਕ ਨਹੀਂ। ਜੇ ਤੁਸੀਂ ਐਂ ਕਹੋ ਵੀ ਇਹਨੂੰ ਸਾਰਾ ਪਾਠ ਕੰਠ ਹੈ, ਇਹਨੂੰ ਕੁਛ ਵੀ ਨਹੀਂ ਆਉਂਦਾ, ਪਰ ਖਤਰਾ ਦੋਨਾਂ ਦਾ ਹੈ। ਜਿਹੜੇ ਬੰਦੇ ਨੇ ਸਮਝਾ ਲੈਣਾ ਆਪਣੇ ਆਪ ਨੂੰ, ਉਹਨੇ ਇੱਕ ਗੱਲ ਨਾਲ ਵੀ ਸਮਝਾ ਲੈਣਾ ਹੈ। ਮਾਂ ਨੇ ਕਹਿਤਾ ਪੁੱਤ ਦਾਗ ਨਾ ਲਾਈ, ਇੰਨੇ ਨਾਲ ਵੀ ਸਮਝ ਜੂ, ਚਾਹੇ ਉਹਨੂੰ 500 ਸ਼ਬਦ ਸੁਣਾ ਦਿਓ ਤਾਂ ਵੀ ਨਹੀਂ ਸਮਝਦਾ। ਇੱਕੋ ਗੱਲ ਤੇ ਆਪਣੇ ਆਪ ਨੂੰ ਸਮਝਾਉਣ ਦੀ ਹੈ ਨਾ, ਆਪ ਸਵਾਰੇ, ਆਪਣੇ ਆਪ ਨੂੰ ਸਵਾਰਨਾ ਪੈਣਾ ਨਾ। ਯਾਨੀ ਕਿ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਕਹੋ ਵੀ ਗੁਰਦੁਆਰੇ ਛੱਡ ਦਿਓਗੇ, ਚਾਂਸ ਨੇ ਘੱਟ ਜਾਣਗੇ ਵਿਗੜਨ ਦੇ, ਨਾ ਜੀ ਨਾ। ਜੇ ਬੰਦੇ ਨੇ ਵਿਗੜਨਾ ਉਹਨੇ ਇੱਥੇ ਰਹਿ ਕੇ ਵੀ ਉਨਾ ਹੀ ਵਿਗੜਨਾ, ਕੋਈ ਫਰਕ ਨਹੀਂ ਪੈਂਦਾ। ਬਾਣੀ ਦੇ ਸ਼ਬਦ ਤੇ ਬੰਦਾ ਆਪਣੀ ਸਹੂਲਤ ਲਈ ਫਿਰ ਪੜ੍ਹਨ ਲੱਗ ਜਾਂਦਾ ਹੈ ਵੀ ਰੋਜੀ ਰੋਟੀ ਕਮਾ ਲਾਂਗੇ, ਕੀਰਤਨ ਸਿੱਖ ਲਾਂਗੇ, ਬਾਹਰ ਨੂੰ ਜਾਵਾਂਗੇ, ਬੰਦਾ ਇੱਦਾਂ ਸੋਚਣ ਲੱਗ ਜਾਂਦਾ ਹੈ। ਬਹੁਤੇ ਸਾਡੇ ਬੰਦਿਆਂ ਨੇ ਚੋਲੇ ਵੀ ਆਪਣੀਆਂ ਸਹੂਲਤਾਂ ਨੂੰ ਪਾਏ ਹੈ, ਕੀਰਤਨ ਵੀ ਆਪਣੇ ਮਤਲਬ ਨੂੰ ਸਿੱਖਿਆ ਹੈ। ਬਹੁਤ ਬੰਦੇ ਇੱਦਾਂ ਦੇ ਵੀ ਹੈ ਪਿਆਰਿਓ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਬੰਦਾ ਸਿੱਖਣਾ ਚਾਹੁੰਦਾ ਹੈ ਨਾ, ਨਹੀਂ ਸਿੱਖਿਆ, ਬਾਣੀ ਦੇ ਸਾਰੇ ਅਰਥ ਪੜ੍ਹ ਕੇ ਵੀ ਆਪਣੇ ਆਪ ਨੂੰ ਨਹੀਂ ਸਮਝਾ ਸਕਿਆ, ਸੁਣੋ ਜਿਹੜਾ ਸਮਝ ਗਿਆ ਉਹ ਦਰਖਤ ਤੋਂ ਟੁੱਟ ਰਹੇ ਪੱਤੇ ਵੱਲ ਵੇਖ ਕੇ ਵੀ ਸਿੱਖ ਗਿਆ, ਉਹ ਮਨਾ ਤੈਂ ਵੀ ਇੱਕ ਦਿਨ ਏਦਾਂ ਹੀ ਬੋਲੋ ਟੁੱਟ ਜਾਣਾ। ਜਿਹੜਾ ਸਮਝ ਗਿਆ ਪੱਤੇ ਨੂੰ ਡਿੱਗਦੇ ਨੂੰ ਵੇਖ ਕੇ ਵੀ ਸਮਝ ਗਿਆ, ਤਾਰਾ ਟੁੱਟਦਾ ਵੇਖ ਕੇ ਸਮਝ ਗਿਆ, ਜਿਹੜਾ ਸਮਝਣਾ ਹੈ ਤੇ ਜਿਹਨੇ ਨਹੀਂ ਸਮਝਣਾ ਉਹਨੂੰ 500 ਸ਼ਬਦ ਕੰਠ ਕਰਾ ਦਿਓ ਤਾਂ ਵੀ ਨਹੀਂ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਇੰਨੇ ਨਾਲ ਵੀ ਸਮਝ ਗਿਆ ਕਈਆਂ ਨੂੰ ਮਾਂ ਨੇ ਕਿਹਾ ਸੀ ਵੇ ਪੁੱਤ ਪਿਓ ਦੀ ਪੱਗ ਨੂੰ ਦਾਗ ਨਾ ਲਾਈ ਤੇਰਾ ਵਿਆਹ ਕਰਤਾ 20 ਸਾਲ ਦੀ ਉਮਰ ਚ ਆਇਆ ਤੇਰੇ ਘਰ ਵਾਲੀ ਹੁਣ ਨਾ ਝਾਕੀ ਕਿਸੇ ਕੰਨੀ ਅੱਜ ਉਹ ਬੰਦਾ 70 ਸਾਲ ਦਾ ਕਿਸੇ ਕੰਨੀ ਨਹੀਂ ਝਾਕਿਆ ਵੇਖਿਆ ਨਹੀਂ ਉਹਨੇ ਕਿਸੇ ਕੰਨੀ ਤੇ ਕਈਆਂ ਨੂੰ ਤੁਸੀਂ ਬੰਨ ਬੰਨ ਕੇ ਪਾਇਆ ਯਾਰ ਮੇਰੀ ਪੱਗ ਕੰਨੀ ਦੇਖ ਲੈ ਤਰਲੇ ਕਰ ਕਰਕੇ ਮਰ ਗਏ ਪਰ ਬੰਦਾ ਫਿਰ ਵੀ ਨਹੀਂ ਸਮਝ ਬਸ ਜਿਹਨੇ ਸਮਝਣਾ ਹੈ ਨਾ ਇਹ ਸਾਰਾ ਸਾਰਾ ਸਾਡੇ ਤੇ ਹੈ ਸਮਝ ਜਾਓ ਇੱਕ ਮਿੰਟ ਚ ਸਮਝ ਜਾਓ ਪੱਤੇ ਨੂੰ ਵੇਖ ਕੇ ਗਿਆਨ ਲੈ ਲਓ ਨਹੀਂ ਗਿਆਨ ਲੈਣਾ ਤੇ ਹਰੇਕ ਕਥਾ ਸੁਣਿਆ ਕਰ ਅੱਗੇ ਬਹਿ ਕੇ ਸਵੇਰੇ ਹੀ ਟੀਵੀ ਲਾ ਲਿਆ ਕਰ ਕਥਾ ਕਿਤੇ ਥੋੜ੍ਹੀ ਆਉਂਦੀ ਕਦੇ ਅਨੰਦਪੁਰ ਸਾਹਿਬ ਤੋਂ ਆਜੂ ਕਦੇ ਫਤਿਹਗੜ੍ਹ ਸਾਹਿਬ ਵਾਲੀ ਚੱਲ ਪੂ ਕਦੇ ਪਟਿਆਲੇ ਵਾਲਾ ਬਾਬਾ ਬੋਲੂ ਤੇ ਉਹ ਮੰਜੀ ਸਾਹਿਬ ਵਾਲੇ ਤੇ ਬੋਲਣਗੇ ਸੁਣੀ ਚੱਲ ਸਾਰਾ ਦਿਨ ਕਥਾ ਨਹੀਂ ਸਮਝਣਾ ਤੇ ਜਿਹੜਾ ਬੰਦਾ ਸਮਝਦਾ ਹੈ ਨਾ ਉਹ ਬਾਹਰ ਇੱਕ ਕੁੱਤੇ ਨੂੰ ਭੌਂਕਦੇ ਨੂੰ ਵੇਖ ਕੇ ਵੀ ਸਮਝ ਜਾਂਦਾ ਹੈ ਉਹਨੂੰ ਵੇਖ ਕੇ ਵੀ ਰਾਤੀ ਜਾਗਣ ਭਗਤ ਸਦਾਵਣ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ ਉੱਠ ਬੁਲਿਆ ਉੱਠ ਨਾਮ ਧਿਆਲਾ ਨੇ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ ਸਮਝਣਾ ਬੰਦਾ ਕੁੱਤੇ ਨੂੰ ਵੇਖ ਕੇ ਸਮਝ ਤੇ ਨਾ ਸਮਝੇ ਭਾਵੇਂ ਸਾਰੇ ਕਥਾ ਵਾਚਕ ਐ ਬਾਹਲੋ ਸਟੇਜ ਤੇ ਲਿਆ ਗਿਆ ਢੇਰ ਲਾ ਲਓ ਕਥਾ ਵਾਚਕਾਂ ਦਾ ਸਟੇਜ ਭਰ ਲਓ ਸਾਰੀ ਜਿਹੜੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਜਿੱਥੇ ਮਰਜ਼ੀ ਰਹਿ ਲੈ ਜਿੱਥੇ ਮਰਜ਼ੀ ਬਹਿ ਲੈ ਬੰਦਾ ਇਕੱਲਾ ਹੈ ਤੇ ਜਿੰਨਾ ਜ਼ੋਰ ਲੱਗਣਾ ਸਮਝਾਉਣ ਲਈ ਤੈਨੂੰ ਤੇਰੇ ਤੇ ਲੱਗਣਾ ਆਪਣੇ ਆਪ ਲੱਗਣਾ ਆਪਣੇ ਆਪ ਨੂੰ ਬਦਲਣਾ ਪੈਣਾ ਇਹ ਉਹੀ ਗੱਲ ਹੈ ਬਸ ਐਕਸਰਸਾਈਜ਼ ਕਰਨ ਵਾਲੇ ਭਾਵੇਂ ਵੱਡੇ ਵੱਡੇ ਭਲਵਾਨ ਲਿਆ ਕੇ ਭਾ ਦੇ ਐਡੇ ਐਡੇ ਡੌਲੇ ਵਿਖਾਓ ਆ ਵੇਖ ਇਹਦਾ ਸਰੀਰ ਇਹਦੇ 6-8 ਪੈਕ ਬਣੇ ਇਹਦੇ ਆ ਵੇਖ 6 ਪੈਕ ਬਣੇ ਆ ਐ ਕਹੀ ਜਾ ਉਹਨੂੰ ਐਡੇ ਐਡੇ ਡੌਲੇ ਬਣ ਗਏ ਇਹਦੇ ਐ ਬਣ ਗਏ ਗੱਲ ਸਾਰੀ ਦੀ ਸਾਰੀ ਭਾਵੇਂ ਸਟੇਜ ਤੇ ਭਾ ਤਾਰੇ ਘਰੇ ਲਿਆ ਭਾਵੇਂ ਕੋਈ ਫਰਕ ਨਹੀਂ ਜੇ ਤੂੰ ਉੱਠ ਕੇ ਭੱਜਣਾ ਨਹੀਂ ਚਾਹੁੰਦਾ ਤੂੰ ਐਕਸਰਸਾਈਜ਼ ਕਰਨਾ ਨਹੀਂ ਚਾਹੁੰਦਾ ਜੇ ਤੂੰ ਨਹੀਂ ਕਰਨਾ ਚਾਹੁੰਦਾ ਤੇਰੇ ਸਾਹਮਣੇ ਭਾਵੇਂ ਕੋਈ ਜੋ ਮਰਜ਼ੀ ਕਰੀ ਜਾਵੇ ਤੇ ਆਪਾਂ ਗੱਲ ਕੀਤੀ ਸੀ ਵੀ ਸਾਡੀਆਂ ਐਕਸਰਸਾਈਜ਼ਾਂ ਕਿੱਦਾਂ ਦੀਆਂ ਪਰਸੋਂ ਗੱਲ ਕਰਦੇ ਸੀ ਆਪਾਂ ਵੀ ਸਾਈਕਲ ਚੱਲਣ ਸਾਈਕਲ ਚਲਾਉਣ ਚੱਲਿਆ ਬੇਬੇ ਮੋਟਰਸਾਈਕਲ ਦੀ ਚਾਬੀ ਦੇ ਜਿੰਮ 'ਚ ਸਾਈਕਲ ਚਲਾਉਣ ਚੱਲਿਆ ਮੋਟਰਸਾਈਕਲ ਤੇ ਜਿੰਮ ਚੱਲਿਆ ਸਾਈਕਲ ਚਲਾਉਣ ਇੱਦਾਂ ਦੀ ਤੇ ਸਾਡੀ ਐਕਸਰਸਾਈਜ਼ ਹੈ ਤਾਂ ਕਰਕੇ ਆਓ ਜਿਹੜੇ ਬੰਦੇ ਨੇ ਸਮਝਣਾ ਹੈ ਆ ਵੇਖੋ ਜਦੋਂ ਇੱਦਾਂ ਦੇ ਸ਼ਬਦ ਆਉਂਦੇ ਆ ਨਾ ਆਪਾਂ ਗੱਲ ਕਰਦੇ ਹਾਂ ਬ੍ਰਹਿਮੰਡ ਦੇ ਸਿੱਖ ਬਣੋ ਗੁਰੂ ਨੂੰ ਬਹੁਤ ਛੋਟਾ ਨਾ ਗੁਰੂ ਗੁਰੂ ਬਹੁਤ ਵੱਡਾ ਲਿਮਿਟ ਵਿੱਚ ਨਾ ਲੈ ਕੇ ਆਓ ਤਾਂ ਕਰਕੇ ਤੇ ਸਾਨੂੰ ਬਾਣੀ ਨੇ ਇੱਕ ਓੰਕਾਰ ਨਾਲ ਜੋੜਿਆ ਕਿਸੇ ਦੇਹ ਨਾਲ ਥੋੜਾ ਦੇਹ ਦਾ ਗਿਆਨ ਲਿਮਿਟ ਵਿੱਚ ਇੱਕ ਓੰਕਾਰ ਦਾ ਗਿਆਨ ਕੋਈ ਲਿਮਿਟ ਵਿੱਚ ਨਹੀਂ ਕੋਈ ਪਾਬੰਦੀ ਥੋੜੋ ਹੈ ਬਹੁਤ ਵੱਡਾ ਇੱਕ ਓੰਕਾਰ ਹੈ ਓਡਾ ਹੀ ਉਹਦਾ ਗਿਆਨ ਵੱਡਾ ਹੈ ਤੇ ਉਧਰ ਨੂੰ ਮੂੰਹ ਕਰ ਲੈ ਖੁੱਲ ਜਾ ਬ੍ਰਹਿਮੰਡ ਦਾ ਸਿੱਖ ਬਣ ਜਾ ਇੱਕ ਓੰਕਾਰ ਦਾ ਸਿੱਖ ਬਣ ਜਾ ਰੱਬ ਨੂੰ ਆਪਣਾ ਗੁਰੂ ਬਣਾ ਲੈ ਗੁਰ ਪਰਮੇਸ਼ਰ ਇੱਕੋ ਜਾਨ ਉਹ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਸਭ ਮੈਂ ਰਹਿਆ ਸਮਾਏ ਸਾਰਿਆਂ ਚ ਸਮਾਇਆ ਰੱਬ ਉਹੀ ਸਤਿਗੁਰੂ ਹੈ ਨਾ ਰੱਬ ਦਾ ਅੰਤ ਨਾ ਉਹਦੇ ਗਿਆਨ ਦਾ ਅੰਤ ਜਿੰਨਾ ਮਰਜ਼ੀ ਗਿਆਨ ਲਈ ਚੱਲੋ ਰੱਬ ਦੇ ਸਿੱਖ ਬਣਨਾ ਸਿੱਖ ਲਓ ਬ੍ਰਹਿਮੰਡ ਤੁਹਾਨੂੰ ਸਾਰਾ ਜੀਵਨ ਸਿਖਾਏਗਾ ਸਾਰੀ ਜ਼ਿੰਦਗੀ ਸਿਖਾਏ ਤੈਨੂੰ ਦਰਖਤ ਸਿਖਾਉਣਗੇ ਤੈਨੂੰ ਤਾਰੇ ਸਿਖਾਉਣਗੇ ਤੈਨੂੰ ਧਰਤੀ ਦੇ ਨਿੱਕੇ ਨਿੱਕੇ ਕਣ ਸਿਖਾਉਣਗੇ ਤੈਨੂੰ ਰੋੜੇ ਸਿਖਾਉਣਗੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਕਬੀਰ ਰੋੜਾ ਹੁਆ ਤੋਂ ਕਿਆ ਭਇਆ ਪੰਥੀ ਕੋ ਦੁੱਖ ਦੇ ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ ਕਬੀਰ ਖੇ ਹੋਈ ਤੋਂ ਕਿਆ ਭਇਆ ਜੋ ਉੱਡ ਲੱਗੇ ਅੰਗ ਐਸਾ ਤੇਰਾ ਦਾਸ ਹੈ ਜਿਉਂ ਪਾਨੀ ਸਰਬੰਗ ਕਬੀਰ ਪਾਨੀ ਹੁਆ ਤੋਂ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਵੇਖੋ ਪਾਣੀ ਤੋਂ ਵੀ ਗਿਆਨ ਲੈ ਲੈ ਰੇਤ ਤੋਂ ਗਿਆਨ ਲੈ ਲੈ ਮਿੱਟੀ ਤੋਂ ਗਿਆਨ ਲੈ ਲੈ ਫਿਰ ਤੇ ਸਾਰਾ ਕੁਝ ਹੀ ਸਿਖਾਉਂਦਾ ਹੈ ਨਾ ਬੰਦੇ ਨੂੰ ਸਾਰੇ ਬ੍ਰਹਿਮੰਡ ਦਾ ਹੀ ਸਿੱਖ ਬਣ ਗਿਆ, ਇੱਕ ਓੰਕਾਰ ਦਾ ਸਿੱਖ ਬਣ ਗਿਆ, ਰੱਬ ਤੇ ਸਾਰਾ ਕੁਝ ਸਿੱਖ ਰਿਹਾ। ਤੇ ਬਾਣੀ ਕਹਿੰਦੀ ਹੈ ਪਰਮਾਤਮਾ ਨਾਲ ਜੁੜ ਤੇ ਪਰਮਾਤਮਾ ਦਾ ਗਿਆਨ ਬਹੁਤ ਵੱਡਾ ਹੈ, ਉਹਦਾ ਗਿਆਨ ਲੈਣਾ ਸ਼ੁਰੂ ਕਰ ਦੇ। ਇੱਕ ਇੱਕ ਚੀਜ਼ ਤੈਨੂੰ ਸਿਖਾਉਂਦੀ ਜਾਊਗੀ, ਸਿਖਾਉਂਦੀ ਜਾਊ ਤੈਨੂੰ। ਲਓ ਸੁਣੋ, ਲਾਜ ਨਾ ਮਰੋ। ਹਾਂਜੀ,
ਉਪਜ ਸਮਾਈ ਨੈਣੇ ਦੇਖਤ ਇਹ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ, ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ, ਚੋਆ ਸੋ ਤਨ ਜਲੇ ਕਾਠ ਕੇ ਸੰਸਕਾ, ਕਹੋ ਕਭੀ ਸੁਨ ਹੋ ਰੇ ਗੁਨੀਆ ਬਿਨ ਸੇ ਗੋ ਰੂਪ ਦੇਖੇ ਸਭ।
ਸਰੀਰ ਇੱਕ ਦਿਨ ਰਾਖ ਹੋ ਜਾਣਾ, ਹੁਣ ਕਈ ਸ਼ਬਦ ਸੁਣ ਕੇ ਵੀ ਪਕੜ ਚ ਨਹੀਂ ਆਈ ਕਈਆਂ ਦੇ, ਤੇ ਕਈਆਂ ਦੇ ਸਾਹਮਣੇ ਪੱਤਾ ਡਿੱਗਿਆ, ਪੱਤੇ ਨੂੰ ਡਿੱਗਦੇ ਨੂੰ ਵੇਖ ਕੇ ਸਮਝ ਚ ਆਇਆ। ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਲੱਖਾਂ ਤੇ ਕਰੋੜ, ਲੱਖਾਂ ਕਰੋੜ ਨੇ ਜਿਨ੍ਹਾਂ ਕੋਲ, ਇੱਕ ਕਰੋੜ ਨਹੀਂ ਲੱਖਾਂ ਕਰੋੜ, ਇੱਥੇ ਲੱਖਾਂ ਤੇ ਕਰੋੜਾਂ ਵਾਲੇ ਨਾਂਗੇ ਪਾਵੋ ਤੇ ਗਏ ਨੰਗੇ ਪੈਰੀ ਜਾਂਦੇ ਵੇਖੇ, ਇੱਥੇ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਵੇਖੇ, ਇੱਥੇ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਵੇਖੇ, ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਵੇਖੇ ਨੇ, ਇੱਥੇ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਵੇਖੇ ਨੇ, ਇੱਥੇ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਗੱਜਕੇ ਨੰਗੇ ਪੈਰੀ ਜਾਂਦੇ ਵੇਖੇ ਨੇ, ਬਾਬਾ ਬਾਬਾ ਨੰਗੇ ਪੈਰੀ ਜਾਂਦੇ ਵੇਖੇ ਪਿਆਰਿਓ, ਨੰਗੇ ਪੈਰੀ ਜਾਂਦੇ ਵੇਖੇ ਨੇ ਬਾਬਾ ਬਾਬਾ ਨੰਗੇ ਪੈਰੀ ਜਾਂਦੇ ਵੇਖੇ ਨੇ ਪਿਆਰਿਓ, ਨੰਗੇ ਪੈਰੀ ਜਾਂਦੇ ਵੇਖੇ ਨੇ ਬਾਬਾ ਬਾਬਾ ਨੰਗੇ ਪੈਰੀ ਜਾਂਦੇ ਵੇਖੇ ਨੇ ਪਿਆਰਿਓ, ਨੰਗੇ ਪੈਰੀ ਜਾਂਦੇ ਵੇਖੇ ਨੇ ਲੱਖਾਂ ਤੇ ਕਰੋੜਾਂ ਵਾਲੇ ਦੀ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਵੇਖੇ ਨੇ। ਅੱਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ, ਉੱਠਣਾ ਨਹੀਂ ਕਿਸੇ ਨੇ ਭੈਣਾਂ ਨੂੰ ਬੇਨਤੀ ਬੈਠੋ ਸਾਰੀਆਂ ਭੈਣਾਂ ਥੱਲੇ ਬੈਠੋ ਵੀ ਉੱਠਣਾ ਨਹੀਂ ਆਪੋ ਆਪਣੀ ਜਗ੍ਹਾ ਤੇ ਸਜੇ ਰਹੋ ਜੀ ਕੋਈ ਰਸਨਾ ਵਾਂਝੀ ਨਾ ਰਵੇ ਆਓ ਜੀ ਆਇਆਂ ਨੂੰ ਕਹੀਏ
ਹੋ ਜੀ ਆਇਆਂ
ਰਾਹ ਬਣਿਆ ਰਾਹ ਜੀ ਬੈਠ ਜਾਓ ਜਿਹੜੇ ਅੰਮ੍ਰਿਤ ਛੱਕ ਕੇ ਆਏ ਹੋ ਰਾਹ ਦੇ ਵਿੱਚ ਹੀ ਵੀ ਰਸਤੇ ਦੇ ਵਿੱਚ ਹੀ ਸਾਰੇ ਅੱਗੇ ਜਗ੍ਹਾ ਘੱਟ ਹੈ ਪਿੱਛੇ ਜਿਹੜੇ ਆਏ ਹੋ ਸਾਰੇ ਇੱਥੇ ਹੀ ਮੱਥਾ ਟੇਕ ਕੇ ਸੱਜ ਜਾਓ
ਲੱਗੇ ਖੰਡੇ ਤੇ ਕੇਸਰੀ ਬਣਾ ਕੇਸਰੀ ਬਣਾ ਆਜਿਆ ਗਈ ਗਾਜਰ ਵਾਲੇ ਲੱਗੇ ਖੰਡੇ ਤੇ ਕੇਸਰੀ ਬਣਾ ਆਜਿਆ ਗਈ ਗਾਜਰ ਵਾਲੇ ਦੀ ਉਹ ਖੰਡੇ ਵਾਲੇ ਤੇ ਕੇਸਰੀ ਬਣਾ ਆਜਿਆ ਗਈ ਗਾਜਰ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਣਾ ਉਹ ਆਜਿਆ ਗਈ ਗਾਜਰ ਵਾਲੇ ਦੀ
ਬੋਲੋ ਜੀ
ਖੰਡੇ ਤੇ
ਰੱਜ ਕੇ ਇੱਕ ਵਾਰ ਪੜੋ 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 ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ 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 ਵਧਾਈਆਂ ਜਿਨ੍ਹਾਂ ਨੂੰ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਅ ਏ संगेओ ना जदों जकारा लगे नाल बावा खड़िया करे संगेओ ना प्या दे एक मिनट लई बस इदां ही रखियो बोले सो निहाल
साखी अकाल साखी अकाल
देखते
खबे है
पंथ की
जीत
सूरत निशान रहे
ओ पंथ महाराज के
सजदे दीवान रहे
पंथ महाराज के
बोले सो निहाल
साखी अकाल
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 राजे
खालसा
देखते
भवे है
पंथ की
जीत
पंथ की
जीत
बोले सो निहाल
साखी अकाल
बोले सो निहाल
साखी अकाल
बोले सो निहाल
साखी अकाल बोले
बैठो प्यारे हो सारे कृपा करके बैठो सारे वीर भरा भैणा बैठो दो घंटे मैनू लगता है हो गए आपां तकरीबन दस वीक ते शुरू होया सी कीर्तन पता ही नहीं लग्या दो घंटे कदों लंघ गए अजे ऐ लगता भी कोई गल ते होई नहीं अजे विचे ही पर जिहड़े समझण वाले हो मेरे वीर भाई कोशिश करो बस माड़ी माड़ी गल फॉर्मूले समझ आ जान बाकी ते फिलोसफी आपे बन जाती है बुढ़े हो गए भाई तारू सिंह जी की साखी सुन ली बाबा बंदा सिंह बहादुर की साखी सुन ली तू बाबा बंदा सिंह बहादुर कितन बनना है ये गल कदों तुरेगी पंथ विच आ हो रहा आ हो रहा आ हो रहा प्रॉब्लमां नूं डिस्कस करन वाले प्रचारक भी बहुत है ऐ हो गया ऐ हो गया ऐ हो गया हल की है इहदा उहनूं सोचना पैणा सानूं ਅਸੀਂ ਅੱਗੇ ਕਿਵੇਂ ਵਧੀਏ ਸਾਡਾ ਦਿਮਾਗ ਕਿਵੇਂ ਗਤੀ ਕਰੇ ਆਪਾਂ ਆਪਾਂ ਥੋੜੀ ਸਪੀਡ ਕਿਵੇਂ ਫੜੀਏ ਇੰਨੇ ਸਲੋ ਗੁਰੂ ਸਾਹਿਬ ਨੇ ਇਹ ਕਿਹਾ ਵੀ ਕਰਕੇ ਵੇਖੋ ਠੀਕ ਹੈ ਉਹਨਾਂ ਵੱਡਿਆਂ ਦੀ ਆਪਾਂ ਗੱਲਾਂ ਕਰਦੇ ਹਾਂ ਪਰ ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ ਸਾਨੂੰ ਸੋਚਣਾ ਇਹ ਪੈਣਾ ਸਾਨੂੰ ਕਰਨ ਵਾਲੇ ਪਾਸੇ ਧਿਆਨ ਦੇਣਾ ਪਏਗਾ ਆਪਣੀ ਜ਼ਿੰਦਗੀ 'ਚ ਅਸੀਂ ਕੀ ਕੀਤਾ ਕਿਵੇਂ ਕਰੀਏ ਅੱਜ ਦੇ ਹਾਲਾਤ ਕੀ ਨੇ ਅੱਜ ਦੀ ਸਿਚੁਏਸ਼ਨ ਕੀ ਹੈ ਅੱਜ ਦੇ ਫੈਸਲੇ ਕਿੱਦਾਂ ਦੇ ਹੋਣਗੇ ਇਹ ਸਾਨੂੰ ਸੋਚਣਾ ਪੈਣਾ ਸਮੇਂ ਸਮੇਂ ਸਿਰ ਹਰ ਚੀਜ਼ ਬਦਲਦੀ ਰਹੀ ਹੈ ਅੱਜ ਵੀ ਬਦਲੇਗੀ ਮਰਿਆਦਾਵਾਂ ਬਦਲਦੀਆਂ ਹੈ ਅੱਜ ਪਿੱਟ ਸਿਆਪਾ ਪਾ ਲੈਂਦੇ ਹਾਏ ਸਾਡੀ ਪਰੰਪਰਾ ਹਾਏ ਸਾਡੀ ਪਰੰਪਰਾ ਪਰੰਪਰਾਵਾਦੀ ਲੋਕ ਕਦੇ ਪਸੰਦ ਨਹੀਂ ਕਰਦੇ ਵੀ ਲੋਕੀ ਬਦਲਣ ਕਹਿੰਦੇ ਪੁਰਾਣੀਆਂ ਪਰੰਪਰਾਵਾਂ ਖਤਮ ਹੋ ਗਈਆਂ ਫਿਰ ਤੇ ਸਾਡੀਆਂ ਗੋਲਕਾਂ ਖਤਮ ਹੋ ਜਾਣਗੀਆਂ ਪਰੰਪਰਾਵਾਂ ਰਹਿਣਗੀਆਂ ਤੇ ਤਾਂ ਹੀ ਲੋਕੀ ਭੇਡਾਂ ਬਣੇ ਰਹਿਣਗੇ ਪਰੰਪਰਾਵਾਂ ਦੇ ਚੱਕਰ ਵਿੱਚ ਲੋਕਾਂ ਨੂੰ ਸਮਝ ਨਹੀਂ ਲੈਣ ਦਿੰਦੇ ਡਿਵੈਲਪ ਨਹੀਂ ਹੋਣ ਦਿੰਦੇ ਡੈੱਡ ਕਰਕੇ ਰੱਖਦੇ ਪਰੰਪਰਾਵਾਂ ਪਾਲਣ ਵਾਲੇ ਬੰਦੇ ਕਦੇ ਵਿਕਾਸ ਨਹੀਂ ਕਰ ਸਕਦੇ ਸਮਾਜ ਦਾ ਪਰੰਪਰਾਵਾਂ ਕਾਹਦੀਆਂ ਹੈ ਜਿਹੜੀਆਂ ਪਰੰਪਰਾਵਾਂ ਬੰਦੇ ਨੂੰ ਪਿੱਛੇ ਨੂੰ ਖਿੱਚਦੀਆਂ ਹੋਣ ਕੀ ਫਾਇਦਾ ਉਹਨਾਂ ਪਰੰਪਰਾਵਾਂ ਦਾ ਬਹੁਤ ਬੰਦੇ ਪਰੰਪਰਾਵਾਂ ਪਾਲਦੇ ਆ ਸਾਰੀ ਜ਼ਿੰਦਗੀ ਸਾਡੀ ਪਰੰਪਰਾ ਟੁੱਟ ਜਾਣੀ ਹੈ ਜਨੇਊ ਦੀ ਵੀ ਤੇ ਪਰੰਪਰਾ ਹੀ ਸੀ ਪਰ ਗੁਰੂ ਨਾਨਕ ਸਾਹਿਬ ਨੇ ਜਦੋਂ ਨਹੀਂ ਪਾਇਆ ਤੇ ਪਰੰਪਰਾ ਨੂੰ ਤੋੜਿਆ ਉਹ ਕਿਹਾ ਵੀ ਨਵੀਂ ਗੱਲ ਲਿਆਉਣੀ ਪੈਣੀ ਤੁਹਾਨੂੰ ਸਾਹਮਣੇ ਗੁਰੂ ਨਾਨਕ ਦਾ ਘਰ ਇਸ ਕਰਕੇ ਮਹਾਨ ਨਹੀਂ ਸਾਡੇ ਕੋਲੇ ਵੱਡੇ ਵੱਡੇ ਤੀਰਥ ਨੇ ਤੀਰਥ ਹਿੰਦੂਆਂ ਕੋਲ ਵੀ ਸਾਡੇ ਤੋਂ ਵੱਡੇ ਨੇ ਸਿੱਖ ਧਰਮ ਇਸ ਕਰਕੇ ਮਹਾਨ ਨਹੀਂ ਵੀ ਸਿੱਖ ਧਰਮ ਕੋਲ ਸਰੋਵਰ ਬਹੁਤ ਨੇ ਸਰੋਵਰ ਤੇ ਇਹਨਾਂ ਕੋਲ ਵੀ ਸਾਡੇ ਨਾਲੋਂ ਵੱਡੇ ਨੇ ਕੁਰਸ਼ੇਤਰ ਜਾ ਕੇ ਸਰੋਵਰ ਵੇਖੋ ਕੁਰਸ਼ੇਤਰ ਦੇ ਸਰੋਵਰ ਵੇਖੋ ਸਾਡੇ ਕੋਲੇ ਪਾਣੀ 2 4 10 50 ਕਿੱਲਿਆਂ ਦੇ ਵਿੱਚ ਹੋਏਗਾ ਭਰਿਆ ਹੋਇਆ ਇਹਨਾਂ ਦੀ ਤੇ ਕਹਿੰਦੇ ਗੰਗਾ ਹੀ ਪਵਿੱਤਰ ਵਗਦੀ ਹੈ ਕਿੰਨਾ ਪਾਣੀ ਇਹਨਾਂ ਕੋਲ ਅੰਮ੍ਰਿਤੀ ਅੰਮ੍ਰਿਤ ਇਹਨਾਂ ਕੋਲ ਜੇ ਅਸੀਂ ਕਹਾਂਗੇ ਸਾਡੇ ਸੋਨਾ ਲੱਗਿਆ ਇਹਨਾਂ ਦੇ ਮੰਦਰਾਂ ਦੇ ਵਿੱਚ ਵੀ ਬਥੇਰੇ ਸੋਨੇ ਲੱਗੇ ਆ ਸਾਡੀ ਮਹਾਨਤਾ ਸਰੋਵਰਾਂ ਕਰਕੇ ਸਾਡੀ ਮਹਾਨਤਾ ਤੀਰਥ ਸਥਾਨਾਂ ਕਰਕੇ ਨਹੀਂ ਇਹ ਤੇ ਇਹਨਾਂ ਕੋਲ ਪਹਿਲਾਂ ਹੀ ਹੈ ਸੀ ਗੁਰੂ ਨਾਨਕ ਨੇ ਵੱਖਰਾ ਫਿਰ ਆ ਕੇ ਕੀ ਕੀਤਾ ਸਿੱਖ ਧਰਮ ਪੈਦਾ ਹੋਣ ਦਾ ਮਤਲਬ ਕੀ ਸੀ ਇਹ ਕੁਝ ਤੇ ਪਹਿਲਾਂ ਵੀ ਹੈ ਪਹਿਲਾਂ ਵੀ ਇਹ ਕੁਝ ਹੈ ਵੱਖਰਾ ਕੀ ਸੀ ਵੱਖਰਾ ਇਹ ਸੀ ਇਹਨਾਂ ਦੀਆਂ ਦਲੀਲਾਂ ਵੱਖਰੀਆਂ ਇਹਨਾਂ ਦੇ ਲੌਜਿਕ ਹੈ ਇਹਨਾਂ ਦੇ ਕੋਲ ਵਿਚਾਰ ਹੈ ਨਾ ਜਿਹੜੀ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੁਨੀਆ ਵਿੱਚ ਕਿਸੇ ਕੋਲ ਤਾਂ ਗੁਰੂ ਨਾਨਕ ਦਾ ਘਰ ਮਹਾਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਇਹਨਾਂ ਦਾ ਜਵਾਬ ਨਹੀਂ ਸਾਡੀ ਮਹਾਨਤਾ ਸਿੱਖ ਕੌਮ ਦੀ ਮਹਾਨਤਾ ਵਿਚਾਰਾਂ ਕਰਕੇ ਹੈ ਸਿੱਖ ਕੌਮ ਦੀ ਮਹਾਨਤਾ ਨਵੀਂ ਸੋਚ ਕਰਕੇ ਹੈ ਸਾਡੀ ਵਿਚਾਰਧਾਰਾ ਵੱਖਰੀ ਹੈ ਗੁਰੂ ਜਦੋਂ ਗੁਰੂ ਸਾਹਿਬ ਨੇ ਕਿਹਾ ਮਹਾਰਾਜ ਨੂੰ ਕਹਿੰਦੇ ਜਨੇਊ ਪਾਓ ਮਹਾਰਾਜ ਕਹਿੰਦੇ ਮੈਂ ਨਹੀਂ ਪਾਉਣਾ ਕਹਿੰਦਾ ਜੀ ਪਾਉਣਾ ਪੈਣਾ ਹੈ ਮਹਾਰਾਜ ਕਹਿੰਦੇ ਮੇਰੀ ਮਾਂ ਨੇ ਨਹੀਂ ਪਾਇਆ ਕਹਿੰਦੇ ਔਰਤ ਪਾ ਨਹੀਂ ਸਕਦੀ ਕਹਿੰਦੇ ਤਿੰਨ ਬਣਾਓ ਇੱਕ ਮੇਰੀ ਮਾਂ ਪਾਵੇ ਇੱਕ ਮੇਰੀ ਭੈਣ ਪਾਵੇ ਫਿਰ ਮੈਂ ਪਾ ਲੈਣਾ ਕਹਿੰਦੇ ਔਰਤ ਨਹੀਂ ਪਾ ਸਕਦੀ ਕਹਿੰਦੇ ਲੈ ਜਾ ਪੰਡਤਾ ਜਿਹੜਾ ਜਨੇਊ ਮੇਰੀ ਮਾਂ ਵਾਸਤੇ ਨਹੀਂ ਮੇਰੀ ਭੈਣ ਵਾਸਤੇ ਨਹੀਂ ਉਹ ਧਰਮ ਮੈਨੂੰ ਵੀ ਨਹੀਂ ਚਾਹੀਦਾ ਇੱਥੋਂ ਜਨਮ ਹੁੰਦਾ ਸਿੱਖ ਕੌਮ ਦਾ ਐਦਾਂ ਸਵਾਲ ਸਾਡੇ ਕਹਿੰਦੇ ਇਹ ਸਵਾਲ ਕਿਉਂ ਕਰਦਾ ਗੋਲੀ ਮਾਰ ਦਿਆਂਗੇ ਤੇਰੀ ਪੱਗ ਲਾ ਦਿਆਂਗੇ ਜੇ ਸਵਾਲ ਕਰੇਗਾ ਤੂੰ ਕੌਣ ਹੁੰਦਾ ਸਾਨੂੰ ਪੁੱਛਣ ਵਾਲਾ ਸਾਰੀ ਦੁਨੀਆ ਤੀਰਥਾਂ ਤੇ ਜਾਂਦੀ ਸੀ ਮੇਲਾ ਲੱਗਦਾ ਹੈ ਉੱਥੇ ਮੇਲਾ ਲੱਗਿਆ ਉੱਥੇ ਚੱਲੇ ਆ ਨਹਾਉਣ ਉੱਥੇ ਚੱਲੇ ਆ ਤੇ ਸਿੱਖ ਧਰਮ ਸ਼ੁਰੂ ਹੀ ਇੱਥੋਂ ਹੁੰਦਾ ਹੈ ਜਪਜੀ ਸਾਹਿਬ ਪੜ੍ਹਦੇ ਆ ਨਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਦੂ ਅੱਗੇ ਸਵਾਲ ਸੋਚੈ ਤੇਰੇ ਨਹਾਉਣ ਨਾਲ ਮਨ ਸੁੱਚਾ ਨਹੀਂ ਹੋ ਜਾਣਾ ਆਹ ਸਵਾਲ ਇੱਥੋਂ ਸ਼ੁਰੂ ਹੁੰਦਾ ਸਿੱਖ ਧਰਮ ਐਦਾਂ ਕਰਦੇ ਨੇ ਸਵਾਲ ਐ ਕਿਵੇਂ ਬਈ ਬੁੱਧੂ ਬਣਾਈ ਜਾਂਦਾ ਪੈਰ ਤੇ ਸਿਰ ਰੱਖ ਕੇ ਲੇਖ ਕਿਵੇਂ ਬਦਲ ਗਏ ਜਿੰਨੇ ਤੁਸੀਂ ਬ੍ਰਹਮ ਗਿਆਨੀ ਬਣਾਓਗੇ ਮੇਰੀਆਂ ਗੱਲਾਂ ਲੱਗਦੀਆਂ ਤੇ ਚੁੱਭਦੀਆਂ ਪਰ ਧਿਆਨ ਨਾਲ ਸੁਣਿਓ ਜਦੋਂ ਤੁਸੀਂ ਸਿੱਖ ਧਰਮ ਦੇ ਵਿੱਚ 50 ਨੂੰ ਮਹਾਤਮਾ ਬਣਾ ਦਿਓਗੇ ਬਾਕੀ ਸਾਰਿਆਂ ਨੂੰ ਕਿਹੜੀ ਆਤਮਾ ਬਣਾਓਗੇ ਇਹ ਤੇ ਮਹਾਨ ਆਤਮਾ ਹੈ ਬਾਕੀ ਫਿਰ ਸਾਰੇ ਕਦੇ ਤੁਸੀਂ ਸੋਚਿਆ ਜਦੋਂ ਤੁਸੀਂ 100 ਨੂੰ 500 ਨੂੰ 5000 ਨੂੰ ਮਹਾਨ ਬਣਾ ਦਿੰਦੇ ਹੋ ਬਾਕੀ ਦੇ ਸਾਰੇ ਹੀ ਡਾਊਨ ਕਰ ਦਿੰਦੇ ਹੋ ਨਾਲ ਇੱਕ ਨੂੰ ਵੱਡਾ ਕਰਦੇ ਕਰਦੇ ਤੁਸੀਂ ਕਿੰਨੇ ਛੋਟੇ ਕਰਦੇ ਕਿੰਨਿਆਂ ਦੀ ਪਰਸਨੈਲਿਟੀ ਨੂੰ ਡੈਡ ਕਰਦਾ ਤੁਸੀਂ ਮਾਈਂਡ ਡੈਡ ਕਿੰਨਿਆਂ ਦਾ ਕੀਤਾ ਇੱਕ ਇਲਾਕੇ ਵਿੱਚ ਇੱਕ ਸੰਤ ਹੈ ਤੇ ਬਾਕੀ ਸਾਰਾ ਇਲਾਕਾ ਤੇ ਤੁਸੀਂ ਥੱਲੇ ਸਿੱਟਦਾ ਕਿੱਥੇ ਤੁਸੀਂ ਸਾਰਿਆਂ ਨੂੰ ਡਿਵੈਲਪ ਕਰਨ ਦੀ ਗੱਲ ਕਰਨੀ ਸੀ ਉੱਚਾ ਚੁੱਕਣ ਦੀ ਗੱਲ ਕਰਨੀ ਸੀ ਹਰੇਕ ਬੰਦੇ ਵਿੱਚ ਖਾਸੀਅਤ ਨਹੀਂ ਕੋਈ ਯਾਰ ਕੋਈ ਲੋਹੇ ਦਾ ਕੰਮ ਕਰ ਸਕਦਾ ਕੋਈ ਸੋਨੇ ਦਾ ਕਰ ਸਕਦਾ ਕੋਈ ਕੱਪੜੇ ਦਾ ਕਰ ਸਕਦਾ ਹੈ ਕੋਈ ਧਰਤੀ 'ਚ ਵੜ ਸਕਦਾ ਹੈ ਕੋਈ ਆਕਾਸ਼ 'ਚ ਉੱਡਣ ਵਾਲਾ ਪਾਇਲਟ ਬਣ ਸਕਦਾ ਹੈ ਹਰੇਕ ਬੰਦਾ ਯੂਨੀਕ ਪੈਦਾ ਕੀਤਾ ਸੀ ਹਰੇਕ ਬੰਦੇ ਦੀ ਆਪੋ ਆਪਣੀ ਕੁਆਲਿਟੀ ਹੈ ਯਾਰ ਕਿਸੇ ਦਾ ਕੀਰਤਨ ਵਾਲਾ ਗਲਾ ਹੁੰਦਾ ਹੈ ਕਿਸੇ ਦਾ ਕਥਾ ਵਾਲਾ ਦਿਮਾਗ ਹੁੰਦਾ ਹੈ ਕੋਈ ਬੰਦਾ ਲੋਹੇ ਵਰਗਾ ਸਟਰੋਂਗ ਹੁੰਦਾ ਹੈ ਕਈ ਬੰਦੇ ਮੈਨੇਜਰ ਬਣ ਸਕਦੇ ਨੇ ਕੁਰਸੀ ਤੇ ਹੀ ਬਹਿ ਸਕਦੇ ਹੁੰਦੇ ਨੇ ਕੁਦਰਤ ਨੇ ਵੱਖਰੇ ਵੱਖਰੇ ਰੰਗ ਪੈਦਾ ਕੀਤੇ ਇੱਥੇ ਕੋਈ ਗੁਲਾਬ ਪੈਦਾ ਕੀਤਾ ਕੋਈ ਚਮੇਲੀ ਪੈਦਾ ਕੀਤੀ ਹੈ ਕੋਈ ਕਮਲ ਫੁੱਲ ਪੈਦਾ ਕੀਤਾ ਹੈ ਕੰਡਿਆਂ ਦਾ ਆਪਣਾ ਇੱਕ ਰੰਗ ਹੈ ਫੁੱਲ ਹੀ ਫੁੱਲ ਹੋਣਗੇ ਕੋਈ ਧਰਤੀ ਦਾ ਸਵਾਦ ਨਹੀਂ ਆਉਣਾ ਇੱਥੇ ਕੰਡੇ ਵੀ ਚਾਹੀਦੇ ਹੈ ਕੁਛ ਰੱਬ ਨੇ ਗਲਤ ਨਹੀਂ ਬਣਾਇਆ ਪਰ ਤੁਸੀਂ ਜਦੋਂ ਕੁਛ ਕੁ ਬੰਦਿਆਂ ਨੂੰ ਵੱਡਾ ਕਰ ਦਿੰਦੇ ਹੋ ਨਹੀਂ ਬ੍ਰਹਿਮੰਡ ਦੇ ਸਿੱਖ ਬਣੋ ਇੱਕ ਓੰਕਾਰ ਦੇ ਸਿੱਖ ਬਣੋ ਖੋਲੋ ਦਿਮਾਗ ਆਪਣਾ ਜਿੱਦੇ ਤੂੰ ਡਾਕਟਰ ਬਣਦਾ ਹੈ ਮੈਨੂੰ ਦੱਸੋ ਬੰਦਾ ਅੱਖਾਂ ਦਾ ਡਾਕਟਰ ਬਣਦਾ ਅੱਖਾਂ ਕਿੰਨੇ ਬਣਾਈਆਂ ਕੁਦਰਤ ਨੇ ਕੁਦਰਤ ਮਤਲਬ ਰੱਬ ਨੇ ਦੱਸੋ ਅੱਖਾਂ ਦਾ ਗਿਆਨ ਲੈਣਾ ਰੱਬ ਦਾ ਗਿਆਨ ਹੈ ਕਿ ਨਹੀਂ ਹੈ ਬੋਲੋ ਕੰਨਾਂ ਦਾ ਗਿਆਨ ਲੈਣਾ ਰੱਬ ਦਾ ਗਿਆਨ ਨਹੀਂ ਹੈ ਹਾਰਟ ਦਾ ਸਰਜਨ ਬਣ ਜਾ ਹਾਰਟ ਦਾ ਸਪੈਸ਼ਲਿਸਟ ਬਣ ਬਾਈਪਾਸ ਸਰਜਰੀ ਕਰਨੀ ਸਿੱਖ ਦਿਲ ਦਾ ਆਪਰੇਸ਼ਨ ਕਰਨਾ ਸਿੱਖ ਇਹ ਰੱਬ ਦੇ ਗਿਆਨ ਚ ਆਉਂਦਾ ਕਿ ਨਹੀਂ ਆਉਂਦਾ ਬੋਲੋ ਸਾਰਾ ਹੀ ਰੱਬ ਦਾ ਗਿਆਨ ਹੈ ਜਿੰਨਾ ਮਰਜ਼ੀ ਜਿਸ ਫੀਲਡ 'ਚ ਜਾ ਸਕਦਾ ਜਾ ਯਾਰ ਇੰਨਾ ਨਹੀਂ ਇਕੱਲਾ ਵੀ ਮੇਰੇ ਵਰਗਾ ਬੰਦਾ ਸਟੇਜ ਤੇ ਬਹਿ ਕੇ ਕਥਾ ਕਰਦਾ ਹੈ ਸਾਨੂੰ ਬਾਣੀ ਦਾ ਗਿਆਨ ਹੈ ਸਾਨੂੰ ਰੱਬ ਦਾ ਗਿਆਨ ਹੈ ਜਿਹਨੂੰ ਡਾਕਟਰ ਦਾ ਗਿਆਨ ਹੈ ਉਹਦਾ ਗਿਆਨ ਰੱਬ ਦਾ ਗਿਆਨ ਨਹੀਂ ਲੈ ਅੱਜ ਨਾ ਕਲਗੀਆਂ ਵਾਲੇ ਆ ਜਾਣ ਮੈਂ ਅੱਗੇ ਵੀ ਕਿਹਾ ਦੋ ਤਿੰਨ ਵਾਰ ਅੱਜ ਰੱਬ ਆ ਜੇ ਬੰਦਾ ਬਣ ਕੇ ਤੇ ਇੱਥੇ ਆ ਕੇ ਸਾਡੇ 'ਚ ਖੜ ਜੇ ਇੱਕ ਪਾਸੇ ਤੇ 100 ਡਾਕਟਰ ਬੈਠਾ ਹੋਵੇ ਇੱਕ ਪਾਸੇ ਬਹਿ ਜਾਣ 100 ਡਾਕਟਰ ਤੇ ਇੱਕ ਪਾਸੇ ਬਹਿਣਗੇ ਮੇਰੇ ਵਰਗੇ 100 ਗੁਰਦੁਆਰਿਆਂ 'ਚ ਰਹਿਣ ਵਾਲੇ ਗੁਰਦੁਆਰਿਆਂ 'ਚ ਰਹਿਣ ਵਾਲੇ ਕਥਾ ਕਰਨ ਵਾਲੇ ਕੀਰਤਨ ਕਰਨ ਵਾਲੇ ਗ੍ਰੰਥੀ ਆਪਾਂ ਇਦਾਂ ਬੈਠਾਂਗੇ ਮੈਂ ਆਪਣੇ ਆਪ ਨੂੰ ਵਿੱਚ ਲੈ ਕੇ ਚੱਲਦਾ ਤੇ ਰੱਬ ਕਹੂ ਕੀ ਕੀਤਾ ਵੀ ਤੁਸੀਂ ਗਿਆਨ ਲੈ ਕੇ ਇੱਕ ਡਾਕਟਰ ਬੋਲਦਾ ਮੈਂ ਜੀ ਦਾੜੀ ਕੇਸ ਕੱਟੇ ਹੋਏ ਆ ਪਰ ਮੈਂ 1000 ਬੰਦੇ ਦਾ ਆਪਰੇਸ਼ਨ ਕੀਤਾ ਆਪਣੀ ਜ਼ਿੰਦਗੀ 'ਚ 1000 ਬੰਦੇ ਦਾ ਪਿੱਤਾ ਕੱਢਤਾ ਦਰਦ ਬਹੁਤ ਹੁੰਦੀ ਸੀ ਪੱਥਰੀਆਂ ਪੁੱਥਰੀਆਂ ਕੱਢ ਕੇ ਮਾਰੀਆਂ ਮੈਂ 1000 ਬੰਦੇ ਦਾ ਆਪਰੇਸ਼ਨ ਕੀਤਾ ਇੱਕ ਇਹ ਹੱਥ ਹੋਰ ਖੜਾ ਕਰਦਾ ਮੈਂ ਅੰਨਿਆਂ ਨੂੰ ਦਿਸਣ ਲਾਤਾ ਜੀ ਜਮਾਂ ਮੋਤੀਆ ਆਇਆ ਹੋਇਆ ਸੀ 800 ਬੰਦੇ ਦਾ ਆਪਰੇਸ਼ਨ ਆਪਣੀ ਜ਼ਿੰਦਗੀ 'ਚ ਕੀਤਾ ਦੂਜਾ ਫਿਰ ਹੱਥ ਖੜਾ ਕਰਦਾ ਉਹ ਕਹਿੰਦਾ ਜੀ ਮੈਂ ਬੰਦੇ ਦਾ ਵਾਲ ਹੀ ਚੇਂਜ ਕਰਤਾ ਬਾਈਪਾਸ ਸਰਜਰੀ ਕਰਤੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ 5000 ਬੰਦੇ ਦਾ ਹਾਰਟ ਦਾ ਆਪਰੇਸ਼ਨ ਕੀਤਾ ਹੈ ਐਂ ਹੱਥ ਖੜਾ ਕਰਦਾ ਕੋਈ ਡਾਕਟਰ ਨਹੀਂ ਬੀਬੀ ਹੱਥ ਖੜਾ ਕਰਦੀ ਹੈ ਏਦਾਂ ਤੇ ਮੈਨੂੰ ਪੁੱਛਣਗੇ ਤੁਸੀਂ ਦੱਸੋ ਜੀ ਮੈਂ ਕਹੂੰਗਾ ਮੈਂ ਤੇ ਆਪਣੇ ਹੱਥ ਵੀ ਨਹੀਂ ਕਦੇ ਧੋਤੇ ਪਾਣੀ ਨਾਲ ਮੇਰੇ ਤੇ ਹੱਥ ਵੀ ਕੋਈ ਹੋਰ ਧਵਾਉਂਦਾ ਸੁਣਿਓ ਗੱਲ ਆ ਸਾਡੇ ਵਾਲਾ ਲਾਣਾ ਪਾਠ ਕਰਨ ਵਾਲਾ ਸਾਰੇ ਏਦਾਂ ਬੈਠੇ ਹੋਣਗੇ ਉਹ ਕਹਿਣਗੇ ਯਾਰ ਇੰਨੇ ਲੋਕੀ ਮੇਰੇ ਸੌਖੇ ਕਰਦੇ ਤੈ ਦਿਸਣ ਲਾਤਾ ਤੈ ਸੁਣਨ ਲਾਤਾ ਤੈ ਤੁਰਨ ਲਾਤਾ ਤੈ ਉਹਦਾ ਆਪਰੇਸ਼ਨ ਕਰਕੇ ਤੁਰਨ ਲਾਤਾ ਤੈ ਗਿਆਨ ਲੈ ਕੇ ਨਾੜੀਆਂ ਦਾ 15-15 ਸਾਲ ਪੜ੍ਹੀ ਗਏ ਯਾਰ ਤੁਸੀਂ ਕਿੰਨੀ ਜਾਨ ਸੌਖੀ ਕਰਤੀ ਲੋਕਾਂ ਦੀ ਦਿਸਣ ਲਾਤਾ ਤੁਰਨ ਲਾਤਾ ਹਾਰਟ ਚੱਲਣ ਲਾਤਾ ਤੁਸੀਂ ਮਰਦੇ ਮਰਦੇ ਬਚਾਲੇ ਉਹ ਕਹੂ ਰੱਬ ਆ ਜਾਓ ਮੇਰੇ ਨਾਲ ਚੱਲੋ ਚੱਲੋ ਤੁਹਾਨੂੰ ਸੱਚਖੰਡ ਲੈ ਕੇ ਚੱਲੇ ਮੇਰੇ ਵਰਗੇ ਤੇ ਬਾਜਾਂ ਹੀ ਮਾਰਦੇ ਰਹਿ ਲੈਣ ਯਾਰ ਪਾਠ ਤੇ ਅਸੀਂ ਕਰਦੇ ਰਹਿ ਗਏ ਬਾਣੀ ਤੇ ਸਾਥੋਂ ਸੁਣ ਲੈ ਉਹ ਕਹਿਣਗੇ ਤੁਸੀਂ ਵਿਹਲੜ ਸੀ ਕੀਤਾ ਕੁਛ ਨਹੀਂ ਤੁਸੀਂ ਗੱਲਾਂ ਕੀਤੀਆਂ ਇਹਨਾਂ ਨੇ ਗਿਆਨ ਲੈ ਕੇ ਉਹਨੂੰ ਪ੍ਰੈਕਟੀਕਲ ਕੀਤਾ ਇਹਨਾਂ ਨੇ ਸਮਝ ਦਿੱਤੀ ਇੱਕ ਬੰਦਾ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਕਿੱਥੇ ਮਰ ਗਿਆ ਜਾਨ ਨਿਕਲ ਗਈ ਉੱਥੇ ਬੈਠਾ ਫੋਨ ਕਰਕੇ ਘਰ ਵਾਲੀ ਨੂੰ ਕਹਿੰਦਾ ਆ ਰਿਹਾ ਮੈਂ ਜਾਂਦੀ ਵਾਰੀ ਵੀ ਗੱਲ ਕਰ ਜਾਂਦਾ ਆ ਕੁਝ ਸਾਂਭ ਲਈ ਉੱਥੇ ਵੱਜ ਗਈ ਗੋਲੀ ਮਰ ਗਿਆ ਕਿੰਨੀ ਸਹੂਲਤ ਪੈਦਾ ਕੀਤੀ ਹੈ ਲੋਕਾਂ ਨੇ ਉਹ ਗੱਲ ਵੱਖ ਹੈ ਵੀ ਇਹਨਾਂ ਸਹੂਲਤਾਂ ਦਾ ਅਸੀਂ ਨਜਾਇਜ਼ ਫਾਇਦਾ ਲਈਏ ਪਰ ਕਿੱਥੇ ਤੱਕ ਪਹੁੰਚਾ ਦਿੱਤਾ ਪਤਾ ਹੀ ਨਹੀਂ ਸੀ ਲੱਗਦਾ ਲੋਕੀ 3 ਮਹੀਨੇ ਲੱਗਦੇ ਆ ਜੀ ਇੰਗਲੈਂਡ ਜਾਣ ਨੂੰ ਕਿੰਨੇ ਜਹਾਜ਼ ਡੁੱਬ ਗਏ ਸਮੁੰਦਰਾਂ 'ਚ ਰੁੜ ਗਏ ਅੱਜ 8 ਘੰਟੇ ਵਿੱਚ ਬੰਦਾ ਇੰਗਲੈਂਡ ਪਹੁੰਚ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ 50 ਸਾਲਾਂ ਵਿੱਚ ਜਾਂ 100 ਸਾਲ ਵਿੱਚ ਜਾਂ 500 ਸਾਲ ਵਿੱਚ ਇਦਾਂ ਦੇ ਜਹਾਜ਼ ਬਣਨਗੇ ਕਿ 8 ਮਿੰਟ ਵਿੱਚ ਬੰਦਾ 8 ਮਿੰਟ ਵਿੱਚ ਪਹੁੰਚ ਸਕਦਾ ਹੋਏਗਾ ਇੰਨੀ ਸਪੀਡ ਬਣ ਗਈ ਇਹ ਟੈਕਨੋਲੋਜੀ ਹੈ ਇਹਨੂੰ ਖੋਲੋ ਸਾਰਾ ਹੀ ਗਿਆਨ ਰੱਬ ਦਾ ਗਿਆਨ ਹੈ ਬ੍ਰਹਿਮੰਡ ਇੱਕ ਓੰਕਾਰ ਵਿੱਚ ਸਾਰਾ ਕੁਝ ਆ ਜਾਂਦਾ ਹੈ ਬਾਣੀ ਸਾਨੂੰ ਇੱਕ ਓੰਕਾਰ ਨਾਲ ਜੋੜਦੀ ਹੈ ਕਿ ਨਹੀਂ ਜੋੜਦੀ ਬੋਲੋ ਇੱਕ ਓੰਕਾਰ ਰੱਬ ਹੈ ਤੇ ਰੱਬ ਦਾ ਗਿਆਨ ਸਾਰਾ ਗਿਆਨ ਸਾਰਾ ਹੀ ਸਾਡਾ ਗਿਆਨ ਇੱਕ ਜਗ੍ਹਾ ਖੜਨਾ ਇਸੇ ਕਰਕੇ ਤੇ ਦੇਹ ਨਾਲ ਨਹੀਂ ਜੋੜਦੇ ਕਹਿੰਦੇ ਦੇਹ ਦਾ ਗਿਆਨ ਲਿਮਿਟ ਹੈ ਉਹਦੀ ਸੀਮਾ ਹੈ ਕਿੰਨਾ ਕੁ ਖੋਲਿਆ ਹੋਊ ਬੰਦੇ ਨੇ ਦਿਮਾਗ ਪਰ ਤੂੰ ਜਦੋਂ ਇੱਕ ਕੰਨੀ ਮੂੰਹ ਕਰੇਗਾ ਬਾਕੀਆਂ ਤੋਂ ਬੇਮੁਖ ਹੋ ਜਾਏਗਾ ਤਾਂ ਹੀ ਕਿਹਾ ਤੂੰ ਬ੍ਰਹਿਮੰਡ ਵੱਲ ਵੇਖ ਇੱਕ ਓੰਕਾਰ ਵੱਲ ਮੂੰਹ ਕਰ ਲੈ ਤੇਰਾ ਮੂੰਹ ਕਰਾਇਆ ਇੱਕ ਓੰਕਾਰ ਵੱਲ ਕਿਸੇ ਇੱਕ ਖਾਸ ਜਗ੍ਹਾ ਤੇ ਮੂੰਹ ਨਹੀਂ ਕਰਾਇਆ ਤੇਰਾ ਵੀ ਇਹਦੇ ਵੱਲ ਤੇ ਤੂੰ ਮੂੰਹ ਕਰ ਲਏਗਾ ਪਰ ਤੂੰ ਬਾਕੀਆਂ ਤੋਂ ਬੇਮੁਖ ਹੋ ਜਾਏਗਾ ਫਿਰ ਸਾਨੂੰ ਕਿਹਾ ਇੱਕ ਓੰਕਾਰ ਵੱਲ ਮੂੰਹ ਕਰ ਲੈ ਬੜਾ ਵੱਡਾ ਹੈ। ਉਹ ਇੱਕ ਓੰਕਾਰ ਬਹੁਤ ਵੱਡਾ ਹੈ, ਨਾ ਉਹ ਮੁੱਕਣਾ ਹੈ ਤੇ ਨਾ ਉਸ ਰੱਬ ਦਾ ਗਿਆਨ ਮੁੱਕਣਾ ਹੈ, ਬਹੁਤ ਵੱਡਾ। ਚਲੋ ਕਰੀਏ, ਜਿਹੜਾ ਗਿਆਨ ਜਿਸ ਫੀਲਡ ਵਿੱਚ ਜਾ ਸਕਦੇ ਹੋ ਜਾਓ ਬਈ, ਕਰੋ ਤਰੱਕੀ, ਗਿਆਨ ਚੱਕੋ ਜਿੰਨਾ ਚੱਕਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਪ੍ਰਤੀਕ ਹਨ ਕਿ ਚੰਗਾ ਚੰਗਾ ਗਿਆਨ ਉਹਨਾਂ ਨੇ ਉਹਨਾਂ ਵੇਲਿਆਂ 'ਚ ਚੱਕਿਆ, ਅੱਜ ਜਿੱਥੋਂ ਤੁਹਾਨੂੰ ਚੰਗਾ ਸਮਝ ਮਿਲਦੀ ਹੈ ਚੱਕ ਲਓ। ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇਕੱਠੀ ਕਰਕੇ ਦੱਸਿਆ ਨਾ, ਇਹ ਸਾਨੂੰ ਵੀ ਇਹ ਗੱਲ ਸਮਝਣੀ ਚਾਹੀਦੀ। ਮੈਂ ਬੇਨਤੀ ਕਰਾਂਗਾ ਅੰਮ੍ਰਿਤ ਛਕ ਕੇ ਜਿਹੜੇ ਆਏ ਹੈ, ਮੁਸ਼ਕਲ ਤੇ ਹੁੰਦੀ ਹੈ ਕਿਉਂਕਿ ਤੁਸੀਂ ਉੱਥੇ ਵੀ ਬੈਠੇ ਰਹੇ ਸੀ, ਇੱਥੇ ਵੀ ਥੋੜਾ ਬਹਿਣਾ ਔਖਾ ਹੋ ਜਾਂਦਾ। 10:35 ਕੁ ਹੋਏ ਹੈ, 2.25 ਘੰਟੇ, ਆਪਾਂ 10 ਮਿੰਟ ਹੋਰ ਜੇ ਟਕਾ ਬਣਾ ਲਓ ਤੇ ਚੰਗਾ। ਮੇਰਾ ਜੀ ਕਰਦਾ ਮੈਂ ਥੋੜੀ ਜੀ ਗੱਲ ਹੋਰ ਕਰਾਂ, 10-15 ਮਿੰਟ ਟਕਾ ਬਣਾ ਲਓ ਪਿਆਰਿਓ, ਸਬੱਬ ਨਾਲ ਕਦੇ ਮੌਕਾ ਮਿਲਦਾ ਹੈ। ਐਡਾ ਇੰਨੀ ਸੰਗਤ ਇਲਾਕੇ ਦੀ, ਮਸਾ ਮਸਾ ਅਸੀਂ ਇਕੱਠੇ ਹੁੰਦੇ ਹਾਂ ਤੇ ਮੈਨੂੰ ਇਸ ਗੱਲ ਦੀ ਵੀ ਗਰੰਟੀ ਹੈ ਵੀ ਇਹਨਾਂ ਨੇ, ਸਾਡੇ ਜਥੇਦਾਰਾਂ ਨੇ, ਸਾਡੇ ਸਿਰਾਂ ਤੇ ਬੈਠੇ ਜਿਹੜੇ ਲੋਕ ਨੇ, ਇਹਨਾਂ ਨੇ ਮੈਨੂੰ ਇਹ ਬਹੁਤਾ ਚਿਰ ਕਰਨ ਨਹੀਂ ਦੇਣਾ। ਮੈਨੂੰ ਪਤਾ ਹੈ ਇਹ ਰੋਜ਼ ਕੋਈ ਨਾ ਕੋਈ ਬਹਾਨਾ ਬਣਾਉਂਦੇ ਆ ਵੀ ਕਿਵੇਂ ਨਾ ਕਿਵੇਂ ਬੰਦ ਕਰਾ ਦੇਣ ਮੇਰੀ ਜ਼ੁਬਾਨ, ਤੇ ਮੈਨੂੰ ਇਹ ਵੀ ਪਤਾ ਆ ਵੀ ਇਹਨਾਂ ਨੇ ਆਪਣਾ ਸਾਰਾ ਜ਼ੋਰ ਲਾਉਣਾ ਹੈ, ਤੇ ਮੈਂ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ ਵੀ ਆਉਂਦੇ ਸਾਲ ਤੱਕ ਮੈਂ ਇਦਾਂ ਕਰਦਾ ਹੋਊ। ਹੋ ਸਕਦਾ ਕਰਦਾ ਹੋਵਾਂ ਪਰ ਜ਼ਿਆਦਾ ਨਹੀਂ ਕਰ ਸਕਦਾ, ਸਾਲ 2 ਸਾਲ ਵੱਧ ਤੋਂ ਵੱਧ। ਇਹਨਾਂ ਨੇ ਮੈਨੂੰ ਲੰਮਾ ਟਾਈਮ ਨਹੀਂ ਕਰਨ ਦੇਣਾ, ਇਹਨਾਂ ਦੀਆਂ ਜੜ੍ਹਾਂ 'ਚ ਤੇਲ ਪੈਂਦਾ ਜਦੋਂ ਮੈਂ ਆਹ ਗੱਲਾਂ ਕਰਦਾ, ਉਹ ਸਿਸਟਮ ਹਿੱਲ ਜਾਣਾ, ਪਤਾ ਲੱਗਦਾ ਵੀ ਅਸਲ ਗੱਲ ਹੋਰ ਹੈ। ਇਹਨਾਂ ਨੇ ਸਾਰੇ ਦਾ ਸਾਰਾ ਢਾਂਚਾ ਖੜਾ ਕੀਤਾ ਗੋਲਕਾਂ ਲਈ, ਸਾਰੇ ਦਾ ਸਾਰਾ ਢਾਂਚਾ ਬਣਾ ਕੇ ਬੈਠੇ, ਇਹਨਾਂ ਦੀਆਂ ਜੜ੍ਹਾਂ ਹਿੱਲਦੀਆਂ ਇਹ ਗੱਲਾਂ ਨਾਲ, ਤੇ ਕਦੇ ਨਹੀਂ ਚਾਹੁੰਦੇ। ਜਿਹੜਾ ਭੇਤੀ ਹੋਵੇ ਨਾ ਪਿੰਡ ਦੇ ਵਿੱਚ, ਤੇਰੀ ਜਾਣਦਾ ਹੋਵੇ ਤੇਰੇ ਬਾਰੇ, ਤੈਨੂੰ ਉਹੀ ਚੁੱਪਦਾ ਰਹਿੰਦਾ ਵੀ ਜਾਂ ਤਾਂ ਜਾਰੇ ਬੰਦਾ ਮਰ ਜੇ ਤੇ ਜਾਂ ਚੁੱਪ ਰਵੇ, ਇਹ ਜਾਣਦਾ ਹੈ ਇਹ ਪਿੰਡ 'ਚ ਦੱਸ ਨਾ ਦੇਵੇ ਕਿਤੇ। ਜਿਹੜਾ ਬੰਦਾ ਜਾਣਦਾ ਹੋਵੇ ਉਹ ਤੋਂ ਬਹੁਤ ਖਤਰਾ ਹੁੰਦਾ ਹੈ, ਖਤਰਾ ਪੈਦਾ ਹੋ ਜਾਂਦਾ। ਤਾਂ ਕਰਕੇ ਆਪਾਂ ਥੋੜ੍ਹਾ ਚਿਰ ਗੱਲ ਕਰਦੇ ਹਾਂ, ਕਿਰਪਾ ਕਰਕੇ ਸਮਝੋ। ਸਾਰਿਆਂ ਨੂੰ ਬੇਨਤੀ ਹੈ ਵੀ 5-7 ਮਿੰਟ ਤੇ ਟਿਕਾ ਰੱਖੋ ਨਾ, ਬਣਾ ਕੇ ਹਿਲਜੁਲ ਨਾ ਕਰਿਓ ਬਸ। ਬ੍ਰਹਿਮੰਡ ਦਾ, ਇੱਕ ਓੰਕਾਰ ਦਾ ਸਾਰਾ ਗਿਆਨ ਸਾਡਾ ਗਿਆਨ ਹੈ, ਉਹਨੂੰ ਕਹਿੰਦੇ ਆ ਸਾਰਾ ਗਿਆਨ। ਸਤਿਗੁਰ ਮੇਰਾ ਸਦਾ ਸਦਾ, ਬਾਣੀ ਸਾਨੂੰ ਉਹ ਸਤਿਗੁਰੂ ਨਾਲ ਜੋੜਦੀ ਹੈ। ਸਾਡਾ ਗੁਰ ਪਰਮੇਸ਼ਰ ਇੱਕੋ ਜਾਨ, ਰੱਬ ਤੇ ਗੁਰੂ ਇੱਕੋ ਹੀ ਹੈ, ਸਾਡਾ ਦੋ ਨਹੀਂ, ਸਾਡਾ ਰੱਬ ਹੀ ਸਾਡਾ ਗੁਰੂ ਹੈ, ਸਾਡਾ ਗੁਰੂ ਹੀ ਸਾਡਾ ਰੱਬ ਹੈ, ਤੇ ਬਾਣੀ ਸਾਨੂੰ ਉਸ ਰੱਬ ਨਾਲ ਜੋੜ ਰਹੀ ਹੈ, ਉਸ ਸਤਿਗੁਰੂ ਨਾਲ ਜੋੜ ਰਹੀ ਹੈ। ਸਤਿਗੁਰੂ ਇਕੱਲਾ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ, ਉਹ ਗੋਰਿਆਂ ਦੇ ਅੰਦਰ ਵੀ ਪ੍ਰਗਟ ਹੋਇਆ ਹੈ, ਸਾਰਿਆਂ ਦੇ ਅੰਦਰ ਹੈ ਉਹ। ਉਹ ਸਤਿਗੁਰੂ ਹਰੇਕ ਦੇ ਅੰਦਰ ਪ੍ਰਗਟ ਹੋ ਸਕਦਾ ਹੈ, ਜਿਹੜਾ ਚਾਹੇਗਾ ਉਹਦੇ ਅੰਦਰ ਪ੍ਰਗਟ ਹੋ ਜਾਏਗਾ। ਤਾਂ ਕਰਕੇ ਥੋੜ੍ਹਾ ਜਿਹਾ ਇਹਨੂੰ ਖੁੱਲਣ ਦਈਏ, ਇਹਨੂੰ ਗਤੀ ਕਰਨ ਦਿਓ, ਮਾੜਾ ਜਿਹਾ ਦਿਮਾਗ ਤੇਜ਼ ਹੋਣ ਦਿਓ, ਡਿਵੈਲਪ ਹੋਣ ਦਿਓ। ਐਸਾ ਗਿਆਨ ਵਿਚਾਰੇ ਕੋਈ ਇਦਾਂ ਦੀਆਂ ਗੱਲਾਂ ਕਰਿਆ ਕਰੋ, ਐਸਾ ਗਿਆਨ ਵਿਚਾਰੇ ਕੋਈ ਆ ਗੱਲਾਂ ਕਰਿਆ ਕਰੋ। ਤਿਸ ਤੇ ਮੁਕਤ ਪਰਮ ਗਤ ਹੋਈ, ਜਿਹਦੇ ਕਰਕੇ ਤੇਰੀ ਦਿਮਾਗ ਖੁੱਲੇ ਤੇਰਾ, ਕੀ ਸੋਚਿਆ ਕਰ। ਆ ਵੇਖਿਓ, ਆ ਸ਼ਬਦ ਸੁਣਿਓ ਇੱਕ ਵਾਰ, ਆ ਸ਼ਬਦ ਬਹੁਤ ਢੁਕਵਾ ਹੈ ਇੱਥੇ, ਵੇਖਿਓ ਧਿਆਨ ਨਾਲ ਸੁਣਿਓ ਪਿਆਰੇ। ਐਦਾਂ ਨਹੀਂ ਵੀ ਤੂੰ ਸਾਰਾ ਦਿਨ ਹੋਰ ਹੀ ਗੱਲਾਂ ਕਰ, ਐਦਾਂ ਕਦੇ ਸੋਚ ਕੇ ਵੇਖ, ਐਦਾਂ ਸੋਚ ਦਿਮਾਗ ਖੁੱਲਣ ਲਈ ਵੀ ਆ ਸਾਰਾ ਕੁਝ ਕਿਵੇਂ ਚੱਲਦਾ, ਆ ਵੇਖਿਓ ਜਰਾ ਸੁਣਿਓ ਪੜੇ।
ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਕਵਣ ਬੁਝੇ ਬਿਦ ਜਾਣੇ, ਉਤ ਪੁਜ ਚਲਦੇ ਆਪ ਕਰ ਚੀਨੇ, ਆਪੇ ਤਤ ਪਛਾਣੇ।
ਉਹ ਸਾਗਰ ਦੇ ਵਿੱਚ ਬੂੰਦ ਹੈ ਤੇ ਬੂੰਦ ਵਿੱਚ ਸਾਗਰ ਹੈ। ਸਾਡੀ ਇੱਕ ਬੂੰਦ ਤੋਂ ਸਾਡੀ ਬਾਡੀ ਵਿੱਚ ਕੋਲੈਸਟ੍ਰੋਲ ਕਿੰਨਾ, ਯੂਰਿਕ ਐਸਿਡ ਕਿੰਨਾ ਪਤਾ ਲੱਗ ਜਾਂਦਾ, ਟੀਜੀ ਕਿੰਨਾ ਵਧਿਆ ਹੋਇਆ, ਸਾਰਾ ਕੁਝ ਉਹ ਸਾਗਰ ਦੇ ਇੱਕ ਬੂੰਦ ਵਿੱਚ ਹੈ ਤੇ ਬੂੰਦ ਸਾਗਰ ਵਿੱਚ ਹੈ। ਸਾਰੀ ਉਤਪੁਜ ਜਿੰਨੇ ਵੀ ਦਰਖਤ ਨੇ ਸਾਰਿਆਂ ਦੇ ਵਿੱਚ ਉਹ ਇੱਕ ਹੀ ਹੈ। ਉਹ ਤੱਤ ਨੂੰ ਸਮਝਦਾ ਹੈ, ਉਹ ਜਾਣਦਾ ਹੈ। ਆ ਹੁਣ ਅੱਗੇ ਸੁਣੋ,
ਐਸਾ ਗਿਆਨ ਵਿਚਾਰੇ ਕੋਈ ਇਸ ਤੇ ਮੁਕਤ ਪਰਮ ਗਤ ਹੋਈ।
ਇਹਦੇ ਨਾਲ ਕਹਿੰਦੇ ਬੰਦਾ ਬੰਧਨਾਂ ਤੋਂ ਮੁਕਤ ਹੁੰਦਾ ਹੈ, ਉਹਦਾ ਦਿਮਾਗ ਖੁੱਲਦਾ ਹੈ। ਇਦਾਂ ਸੋਚਿਆ ਕਰ ਭਾਈ, ਕਦੇ ਅੱਜ ਤੋਂ ਸਟਾਰਟ ਕਰ। ਸੁਣੋ,
ਦਿਨ ਮਹ ਰੈਣ ਰੈਣ ਮਹ ਦਿਨੀਅਰ ਉਸ ਨਸੀਤ ਬਿਦ ਸੋਈ।
ਕਿਵੇਂ ਰਾਤ ਦਿਨ ਵਿੱਚ ਸਮਾ ਜਾਂਦੀ ਹੈ ਤੇ ਕਿਵੇਂ ਦਿਨ ਰਾਤ ਵਿੱਚ ਸਮਾ ਜਾਂਦਾ, ਕਿਵੇਂ ਗਰਮੀ ਤੋਂ ਬਾਅਦ ਸਰਦੀ ਤੇ ਸਰਦੀ ਤੋਂ ਬਾਅਦ ਗਰਮੀ, ਇੱਕ ਦੂਜੇ ਵਿੱਚ ਸਮਾਏ ਹੋਏ ਨੇ ਨਾ। ਹੁਣ ਗਰਮੀ ਆ ਰਹੀ ਹੈ ਤੇ ਸਰਦੀ ਜਾ ਰਹੀ ਹੈ, ਰਾਤ ਪੈ ਗਈ ਹੁਣ ਦਿਨ, ਇਹਨੇ ਕਿਵੇਂ ਚੱਲਦੀ ਹੈ ਖੇਡ, ਜਦੋਂ ਕਿਉਂ ਕਿਵੇਂ ਹੋ ਰਿਹਾ ਸਵਾਲ ਪੈਦਾ ਕਰ। ਜਦੋਂ ਤੇਰੇ ਦਿਮਾਗ 'ਚ ਆਇਆ ਸਵਾਲ, ਉੱਥੋਂ ਹੀ ਡਿਵੈਲਪ ਹੋਣਾ ਸ਼ੁਰੂ ਹੋ ਜਾਣਾ, ਹੱਲ ਕੀ ਹੈ, ਕਿਵੇਂ ਹੋ ਰਿਹਾ ਸਾਰਾ ਕੁਛ। ਫਿਰ ਜਦੋਂ ਕਿਵੇਂ ਦਾ ਪਤਾ ਲੱਗਿਆ, ਫਿਰ ਪਤਾ ਲੱਗ ਗਿਆ ਵੀ ਧਰਤੀ ਘੁੰਮ ਗਈ, ਸੂਰਜ ਇੱਕ ਥਾਂ ਤੇ ਖੜਾ ਹੀ ਹੈ, ਹੁਣ ਇੱਥੇ ਚਾਨਣ ਹਨੇਰਾ ਪੈ ਗਿਆ, ਰਾਤ ਪੈ ਗਈ, ਹੁਣ ਅਮਰੀਕਾ ਵਾਲੇ ਪਾਸੇ ਦਿਨ ਚੜ ਗਿਆ, ਸੂਰਜ ਇੱਕੋ ਹੀ ਹੈ ਸਾਡਾ ਸਾਰਿਆਂ ਦਾ, ਧਰਤੀ ਘੁੰਮ ਗਈ। ਫਿਰ ਜਦੋਂ ਇਦਾਂ ਦੇ ਸਵਾਲ ਖੜੇ ਹੋਣਗੇ, ਦਿਮਾਗ ਫਿਰ ਗਤੀ ਕਰੂ, ਤੇਰਾ ਦਿਮਾਗ ਫਿਰ ਖੁੱਲੂ, ਫਿਰ ਇਦਾਂ ਸੋਚੇਗਾ ਇੱਥੋਂ ਸਾਇੰਸ ਦਾ ਇੱਥੋਂ ਜਨਮ ਹੋਣਾ, ਕਿਵੇਂ ਹੋਇਆ, ਕਿਵੇਂ ਕਰੀਏ, ਕਿਵੇਂ ਚੱਲ ਰਿਹਾ ਸਾਰਾ ਕੁਛ। ਅੱਗੇ ਸੁਣਿਆ,
ਤਾਂ ਕੀ ਗਤ ਮਿਤੇ ਅਵਰ ਨਾ ਜਾਣੇ ਗੁਰ ਬਿਨ ਸਮਝ ਨਾ ਹੋਈ।
ਹਾਂਜੀ, ਅੱਗੇ
ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੁੱਝੋ ਬ੍ਰਹਮ ਗਿਆਨੀ।
ਕਹਿੰਦੇ ਔਰਤ ਵਿੱਚ ਮਰਦ ਹੈ ਤੇ ਮਰਦ ਵਿੱਚ ਔਰਤ ਹੈ। ਹੁਣ ਇਹ ਮੈਂ ਅੱਗੇ ਵੀ ਸੁਣਾਇਆ ਸੀ ਨਾ ਤੁਹਾਨੂੰ ਕਿ ਸਾਡੇ ਤੇ ਜਦੋਂ ਇਦਾਂ ਦਾ ਸ਼ਬਦ ਆਉਂਦਾ ਹੈ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਪੋ ਪੰਡਿਤ ਤੇ ਮੁਗਧਾਰੀ, ਨਾਰੀ ਤੇਜੋ ਪੁਰਖ ਕਰਾਵੇ ਪੁਰਖਣ ਤੇਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਕਹਿੰਦੇ ਔਰਤ ਤੋਂ ਰੱਬ ਬੰਦਾ ਬਣਾ ਦਿੰਦਾ ਹੈ ਤੇ ਬੰਦੇ ਤੋਂ ਰੱਬ ਔਰਤ ਬਣਾ ਦਿੰਦਾ ਹੈ, ਤੇ ਸਾਡੇ ਵਾਲਿਆਂ ਨੇ ਸਾਖੀ ਵੀ ਜੋੜ ਲਈ ਨਾਲ। ਸਾਖੀ ਕਿਵੇਂ ਜੋੜ ਲਈ? ਹੁਣ ਵੇਖੋ ਜੀ, ਬਾਣੀ 'ਚ ਤੇ ਲਿਖਿਆ ਪਿਆ ਵੀ ਔਰਤ ਤੋਂ ਬੰਦਾ ਬਣ ਜਾਂਦਾ, ਬੰਦੇ ਤੋਂ ਔਰਤ ਬਣ ਜਾਂਦੀ ਹੈ, ਰੱਬ ਚਾਹੇ ਤੇ ਕੀ ਨਹੀਂ ਕਰ ਸਕਦਾ। ਆ ਸਾਡੇ ਵਾਲੇ ਜਿਹੜੇ ਰੌਲਾ ਪਾਉਂਦੇ ਨੇ, ਪੱਗਾਂ ਲਾਉਣ ਆਉਂਦੇ ਨੇ, ਫਿਰ ਇਹੀ ਕਹਿੰਦੇ ਨੇ ਰੱਬ ਚਾਹੇ ਤੇ ਕੀ ਨਹੀਂ ਕਰ ਸਕਦਾ, ਰੱਬ ਚਾਹੇ ਤੇ ਔਰਤ ਤੋਂ ਬੰਦਾ ਬਣਾ ਸਕਦਾ ਹੈ ਤੇ ਬੰਦੇ ਤੋਂ ਔਰਤ ਬਣਾ ਸਕਦਾ, ਇਦਾਂ ਹੀ ਕਹਿੰਦੇ ਆ ਨਾ। ਫਿਰ ਇਹੋ ਜਿਹੇ ਰੱਬ ਤੇ ਸਵਾਲ ਬਹੁਤ ਖੜੇ ਹੋਣਗੇ। ਇਹਦਾ ਮਤਲਬ ਰੇਪ ਹੋ ਰਿਹਾ ਸੀ ਤੇ ਰੱਬ ਨੇ ਚਾਹਿਆ ਹੀ ਨਹੀਂ ਵੀ ਉਹਨੂੰ ਠੀਕ ਕਰ ਦਈਏ, ਸੀ ਉਸ ਰੱਬ ਨੇ ਚਾਹਿਆ ਨਹੀਂ ਵੀ ਇੱਕ 8 ਸਾਲ ਦੀ ਬੱਚੀ ਦੇ ਉੱਤੇ ਸਾਰੀ ਦੁਨੀਆ ਨੂੰ ਤਰਸ ਆਇਆ, ਰੱਬ ਨੂੰ ਨਹੀਂ ਤਰਸ ਆਇਆ, ਰੱਬ ਨੇ ਨਹੀਂ ਚਾਹਿਆ ਵੀ ਇਹ ਅੰਨੇ ਹੋ ਜਾਣੇ ਬੰਦੇ ਜਿਹੜੇ ਨਿੱਕੀ ਦੀ ਬੱਚੀ ਨਾਲ ਰੇਪ ਕਰਦੇ ਆ, ਜਿਹੜੇ 2 ਸਾਲ ਦੀ ਬੱਚੀ ਨਾਲ ਰੇਪ ਹੋ ਰਿਹਾ ਹੈ, 2 ਸਾਲ ਦੀ ਬੱਚੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਉੱਥੇ, ਫਿਰ ਅਸੀਰੀਆ ਦੇ ਵਿੱਚ ਜਦੋਂ ਇਦਾਂ ਦਾ ਕੁਝ ਹੋ ਰਿਹਾ, ਫਿਰ ਉੱਥੇ ਸਵਾਲ ਨਾ ਉੱਠਣਗੇ ਇਦਾਂ ਦੇ ਰੱਬ ਦੇ ਵੀ ਰੱਬ ਨੂੰ ਭਾਵੇਂ ਐਵੇਂ ਹੀ ਕਰ ਸਕਦਾ, ਰੱਬ ਨੂੰ ਭਾਵੇਂ ਐਵੇਂ ਹੀ ਕਰ ਸਕਦਾ। ਇਹਦਾ ਮਤਲਬ ਰੱਬ ਨੂੰ ਫਿਰ ਭਾਉਂਦਾ ਹੀ ਨਹੀਂ ਨਾ, ਸਾਰਾ ਕੁਝ ਅਖਲਾਰਾ ਪੈ ਰਿਹਾ, ਰੱਬ ਨੂੰ ਚੰਗਾ ਹੀ ਨਹੀਂ ਲੱਗਦਾ, ਰੱਬ ਦੀ ਫਿਰ ਕਿਹਦੇ ਮੌਜ ਹੈ ਜੀ, ਕੀ ਲੈਣਾ ਇਹੋ ਜੀ ਮੌਜ ਵਾਲੇ ਰੱਬ ਤੋਂ, ਇਹੋ ਜਿਹਾ ਰੱਬ ਸਾਨੂੰ ਨਹੀਂ ਚਾਹੀਦਾ, ਇਹੋ ਜਿਹਾ ਰੱਬ ਹੈ ਨਹੀਂ। ਰੱਬ ਸਾਰੇ ਪਾਸੇ ਫੈਲਿਆ ਹੋਇਆ, ਡਿਊਟੀਆਂ ਸਾਡੀਆਂ ਕੁਦਰਤ ਦੇ ਰੂਪ ਵਿੱਚ ਇੱਕ ਹੀ ਹੈ, ਉਹ ਉਹਨੇ ਇਹ ਸਿਸਟਮ ਦੇ ਵਿੱਚੋਂ ਸਿਸਟਮ ਹੈ ਮਾੜਾ ਜਿਹਦੇ ਵਿੱਚ ਰੇਪ ਹੋ ਰਹੇ ਹੈ, ਪਰਮਾਤਮਾ ਨਹੀਂ ਇਹ ਚਾਹੁੰਦਾ, ਪਰਮਾਤਮਾ ਇਦਾਂ ਨਹੀਂ ਕਰਦਾ। ਹੁਣ ਵੇਖਿਓ ਜਰਾ ਧਿਆਨ ਨਾਲ ਸੁਣਿਓ, ਹੁਣ ਸੁਣਾਉਂਦੇ ਕੀ ਹੈ। ਕਹਿੰਦੇ ਜੀ ਗੁਰੂ ਨਾਨਕ ਪਾਤਸ਼ਾਹ ਬੈਠੇ ਸੀ, ਫਿਰ ਕਹਿੰਦੇ ਰਾਜੇ ਨੂੰ ਕਿਸੇ ਬਚਪਨ ਤੋਂ ਇਹ ਦੱਸਿਆ ਸੀ ਵੀ ਤੇਰੇ ਹੋਈ ਹੈ, ਤੇਰੇ ਹੋਇਆ ਲੜਕਾ। ਰਾਜਾ ਕਹਿੰਦਾ ਸੀ ਪੁੱਤ ਚਾਹੀਦਾ, ਰਾਣੀ ਨੇ ਡਰਦੀ ਨੇ ਕਹਿਤਾ ਪੁੱਤ ਹੋਇਆ ਹੈ ਕੀ ਸੀ, ਧੀ ਹੈ ਸੀ ਲੜਕੀ, ਪਰ ਪਾਲਿਆ ਲੜਕੇ ਵਾਂਗੂ, ਕੱਪੜੇ ਵੀ ਲੜਕਿਆਂ ਵਾਲੇ ਪਵਾ ਕੇ ਰੱਖੇ, ਸ਼ਸਤਰ ਵਿਦਿਆ ਸਿਖਾਈ ਲੜਕੀ ਨੂੰ, ਘੋੜ ਸਵਾਰੀ ਸਿਖਾਈ। ਕਹਿੰਦੇ ਲੜਕੀ ਜਿਹੜੀ ਸੀ ਲੜਕਿਆਂ ਵਰਗਾ ਸਰੀਰ ਹੈ ਉਹਦਾ, ਤੇ ਮਾਂ ਨੂੰ ਡਰ ਲੱਗਦਾ ਵੀ ਇੱਕ ਨਾ ਇੱਕ ਦਿਨ ਤੇ ਪਿਓ ਨੂੰ ਪਤਾ ਲੱਗੇਗਾ। ਕਹਿੰਦੇ ਉਹ ਨਾ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸਾਂ ਕਰਦੀ ਰਵੇ। ਉਧਰੋਂ ਕਹਿੰਦੇ ਉਹਦਾ ਸਗਨ ਹੋਣ ਵਾਲਾ ਹੈ, ਇਹ ਸੁਣਾਉਂਦੇ ਆ ਬਾਬੇ ਤਾਂ ਇਹੋ ਜਿਹੀਆਂ ਗੱਲਾਂ ਨਾਲ ਇਹੋ ਜਿਹੀਆਂ ਸਾਖੀਆਂ ਫਿੱਟ ਕਰ ਦਿੱਤੀਆਂ ਜਾਂਦੀਆਂ। ਕਹਿੰਦੇ ਰਿਸ਼ਤਾ ਕਰਨਾ ਹੈ ਤੇ ਲੱਭਣ ਲੱਗ ਗਏ ਲੜਕੀ, ਲੜਕਾ ਲੜਕੇ ਲਈ ਲੜਕੀ ਲੱਭਣੀ ਹੈ। ਹੁਣ ਰਾਜੇ ਨੂੰ ਤੇ ਇਹ ਹੈ ਵੀ ਮੇਰੇ ਘਰੇ ਪੁੱਤ ਹੈ ਲੜਕੀ ਹੈ। ਉਹ ਰਾਣੀ ਕਹਿੰਦੀ ਵੀ ਮੇਰੇ ਤੇ ਲੜਕੀ ਹੈ, ਇਹ ਗਾਂ ਲੜਕੀ ਲੱਭਣ ਨੂੰ ਫਿਰਦੇ ਆ। ਉਹ ਅਰਦਾਸਾਂ ਕਰਦੀ ਹੈ। ਕਹਿੰਦੇ ਫਿਰ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਤੇ ਜਦੋਂ ਕਹਿੰਦੇ ਏਦਾਂ ਨਾ ਲੜਕੀ ਰਾਜੇ ਵਾਲੇ ਕੱਪੜੇ ਪਾ ਕੇ ਜਦੋਂ ਅੰਦਰ ਗਈ ਤੇ ਮਹਾਰਾਜ ਨੇ ਕਿਹਾ ਆ ਜਾ ਪੁੱਤ, ਆ ਜਾ ਕਾਕਾ, ਇੱਥੇ ਬਹਿ ਜਾ। ਬਸ ਕਹਿੰਦੇ ਐਂ ਕਹਿਣ ਦੀ ਦੇਰ ਸੀ, ਨਾਲ ਦੀ ਨਾਲ ਹੀ ਤੇ ਸਾਡੇ ਬਾਬੇ ਫਿਰ ਜਦੋਂ ਸੁਣਾਉਂਦੇ ਹੁੰਦੇ ਲੜਕੀ ਤੋਂ ਲੜਕਾ ਬਣ ਗਿਆ ਬੋਲੋ ਸਤਨਾਮ। ਪਤਾ ਨੀ ਕਿੱਥੋਂ ਆਵਾਜ਼ ਕੱਢਦੇ ਨੇ ਅੰਦਰੋਂ ਢਿੱਡ ਚੋਂ, ਲੋਕੀ ਗਲੇ ਤੋਂ ਬੋਲਦੇ ਐ ਕਰਕੇ ਵੀ ਅਗਲਾ, ਫਿਰ ਅਗਲਾ ਕਹਿੰਦਾ ਹਾਂ ਯਾਰ। ਹੁਣ ਐ ਵੀ ਜੇ ਬੰਦਾ ਦਿਮਾਗ ਵਾਲਾ ਹੋਵੇ ਉਹ ਕਵੇ ਰਾਜੇ ਦੀਆਂ ਖੋਲੀਆਂ ਅੱਖਾਂ, ਰਾਜੇ ਨੂੰ ਜਦੋਂ ਮਹਾਰਾਜ ਨੇ ਗਿਆਨ ਕਰਾਇਆ ਨਾ ਉਹਨੂੰ ਆਪਣੀ ਧੀ ਪੁੱਤ ਵਰਗੀ ਲੱਗਣ ਲੱਗ ਗਈ, ਉਹ ਆਪਣੀ ਲੜਕੀ ਵੀ ਉਹਨੂੰ ਲੜਕੇ ਵਰਗੀ ਲੱਗਣ ਲੱਗ ਗਈ। ਪਹਿਲਾਂ ਧੀ ਪੁੱਤ 'ਚ ਫਰਕ ਸਮਝਦਾ ਸੀ, ਜਦੋਂ ਮਹਾਰਾਜ ਨੇ ਗੱਲ ਕੀਤੀ ਸਮਝਾਇਆ ਲੜਕੀ ਤੋਂ ਲੜਕਾ ਬਣ ਗਿਆ, ਭਾਵ ਕਿ ਫਰਕ ਹੀ ਨਹੀਂ ਰਿਹਾ ਕੋਈ। ਪਹਿਲੀ ਗੱਲ ਇਹ ਸਾਖੀ ਏਦਾਂ ਹੈ ਨਹੀਂ, ਹੁਣ ਜੋੜਤੀ ਨਾਲ ਪਰ ਲਿਖਿਆ ਕੀ ਹੈ ਉੱਥੇ ਲਿਖਿਆ ਨਾਰੀ ਤੇ ਜੋ ਪੁਰਖ ਖਰਾਬ, ਪੁਰਖਣ ਤੇ ਜੋ ਨਾਰੀ। ਕਹਿੰਦੇ ਮੇਰਿਆ ਰੱਬਾ ਤੇਰੇ ਤੋਂ ਬਲਿਹਾਰੇ ਜਾਈਏ, ਨਾਰੀ ਤੋਂ ਤੂੰ ਪੁਰਖ ਬਣਾ ਦਿੰਦਾ, ਪੁਰਖ ਤੋਂ ਤੂੰ ਨਾਰੀ ਬਣਾ ਦਿੰਦਾ। ਜਿੰਨੀਆਂ ਧੀਆਂ ਕਿਹਦੇ ਤੋਂ ਬਣੀਆਂ, ਆਪਣੇ ਪਿਓ ਤੋਂ, ਪੁਰਖ ਹੈ ਨਾ ਪਿਓ। ਜਿੰਨੀਆਂ ਲੜਕੀਆਂ ਬੱਚੀਆਂ ਉਹ ਪੁਰਖ ਤੋਂ ਬਣੀਆਂ, ਤੇ ਜਿੰਨੇ ਆਪਾਂ ਪੁਰਖ ਹਾਂ ਆਪਣੀ ਮਾਂ ਕੀ ਸੀ, ਇੱਕ ਔਰਤ, ਇੱਕ ਨਾਰੀ, ਨਾਰੀ ਤੋਂ ਆਪਾਂ ਪੁਰਖ ਬਣੇ ਤੇ ਸਾਡੀਆਂ ਧੀਆਂ ਪੁਰਖਾਂ ਤੋਂ ਅੱਗੇ ਨਾਰੀਆਂ ਬਣੀਆਂ। ਕਹਿੰਦੇ ਮੇਰਿਆ ਰੱਬਾ ਕਮਾਲ ਹੈ, ਨਾਰੀਆਂ ਵਿੱਚ ਪੁਰਖ ਨੇ ਤੇ ਪੁਰਖਾਂ ਵਿੱਚ ਨਾਰੀਆਂ ਨੇ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਹੁਣ ਕਰਾਮਾਤਾਂ ਜੋੜਨੀਆਂ ਨੇ ਨਾ ਆਪਾਂ ਨਾਲ, ਵੀ ਸਾਡੇ ਗੁਰੂ ਦੀ ਤੇ ਵਡਿਆਈ ਤਾਂ ਹੋਊ ਜੇ ਕਰਾਮਾਤਾਂ ਹੋਣਗੀਆਂ, ਪਰ ਸਾਡੇ ਲਈ ਕੀ ਹੈ ਕਿ ਪਰਮਾਤਮਾ ਇਹ ਕਰਾਮਾਤ ਕੀਤੀ ਨਹੀਂ, ਅੱਜ ਵੀ ਇਹ ਕਰਾਮਾਤ ਕਰ ਰਿਹਾ ਹੈ। ਅੱਜ ਵੀ ਔਰਤਾਂ ਬੰਦੇ ਪੈਦਾ ਕਰਦੀਆਂ ਤੇ ਬੰਦੇ ਔਰਤਾਂ ਪੈਦਾ ਕਰਦੇ ਆ, ਅੱਜ ਵੀ ਚੱਲ ਰਿਹਾ ਨਾ ਇਹ। ਰੱਬ ਜੀ ਦੇ ਰੰਗ ਵੇਖੋ, ਪਰਮਾਤਮਾ ਦੇ ਰੰਗ ਵੇਖੋ, ਆ ਪੰਕਤੀ ਦੁਆਰਾ ਸੁਣੋ। ਹਾਂਜੀ,
ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ।
ਬਸ ਸ਼ਬਦ ਵਿੱਚ, ਗਿਆਨ ਵਿੱਚ ਧਿਆਨ ਟਿਕਾ ਕੇ ਰੱਖੀ, ਅਕਥ ਜਿਹੜੀ, ਅਕਥ ਦੀ ਜਿਹੜੀ ਕਹਾਣੀ ਹੈ ਤੇਰੇ ਸਮਝ ਵਿੱਚ ਆ ਜਾ, ਹੈ ਤੇ ਅਕਥ ਹੈ, ਦੱਸਿਆ ਤੇ ਨਹੀਂ ਜਾ ਸਕਦਾ, ਪਰ ਕਹਾਣੀ ਤੇਰੇ ਸਮਝ ਵਿੱਚ ਆਉਣ ਲੱਗ ਜੂ, ਰਸ ਬਣ ਜਾਣਾ ਫਿਰ ਵੀ ਕਿਵੇਂ ਚੱਲ ਰਿਹਾ ਸਾਰਾ। ਦਿਮਾਗ ਖੋਲ ਮਾਣਾ ਜਿਹਾ ਆਪਣਾ, ਦਸਵਾਂ ਦੁਆਰ ਖੋਲ ਲੈ ਭਾਈ, ਆਹੀ ਹੈ ਜਿਹਨੂੰ ਖੋਲਣਾ ਸੀ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਆਹੀ ਹੈ। ਹੋਰ ਅਸੀਂ ਜੋਗੀਆਂ ਵਾਲਾ ਦਸਵਾਂ ਦੁਆਰ ਨਹੀਂ ਲੱਭਣਾ ਵੀ ਇੱਥੇ ਚਾਨਣ ਹੋ ਜਾਣਾ, ਇੱਥੇ ਐਂ ਹੋ ਜਾਣਾ, ਇਹ ਜੋਗੀ ਕਰਦੇ ਹੈ, ਗੁਰਮਤ ਦਾ ਇਹਨਾਂ ਗੱਲਾਂ ਨਾਲ ਕੋਈ ਸੰਬੰਧ ਨਹੀਂ। ਹਾਂਜੀ, ਲਾਸਟ ਪੰਕਤੀਆਂ ਸੁਣੋ।
ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿੰਨ ਕੈ ਸਦ ਬਲਿਹਾਰੀ, ਜਿਨ ਇੱਕ ਸ਼ਬਦ ਲੈ ਬੁਲਾਈ।
ਬਸ ਤੇਰੇ ਮਨ ਵਿੱਚ ਉਹਦੀ ਜੋਤ ਹੈ, ਉਹ ਮਨ ਕੀ ਹੈ, ਸਾਡਾ ਮਾਈਂਡ, ਮਨ ਤੂੰ ਜੋਤ ਸਰੂਪ ਹੈ, ਤਾਂ ਕਰਕੇ ਇੱਕੋ ਹੀ, ਇੱਕੋ ਹੀ ਹੈ ਜੀ ਸਾਰਾ ਕੁਛ। ਬਲਿਹਾਰੇ ਜਾਈਏ ਜਿਹੜੇ ਇਹ ਵਿਧੀਆਂ ਨੂੰ, ਇਹਨਾਂ ਨੁਕਤਿਆਂ ਨੂੰ ਸਮਝਦੇ ਹੈ, ਤੇ ਆਪਾਂ ਆਪਣੀ ਜ਼ਿੰਦਗੀ 'ਚ ਸਮਝਣ ਦੀ ਕੋਸ਼ਿਸ਼ ਕਰੀਏ। ਕੁਛ ਵੀ ਐਸਾ ਨਹੀਂ ਜਿਹੜਾ ਸਮਝ 'ਚ ਨਹੀਂ ਆ ਸਕਦਾ, ਆਹ ਬੜੀ ਵੱਡੀ ਚੀਜ਼ ਹੈ ਤੇਰੇ ਸਿਰ ਦੇ ਉੱਤੇ ਦਿਮਾਗ। ਕੁੱਤੇ ਗਧੇ ਇਹ ਪਸ਼ੂਆਂ ਵਿੱਚ ਹੀ ਆਪਾਂ ਆਉਂਦੇ ਹਾਂ, ਜੇਰ ਤੋਂ ਹੀ ਆਪਾਂ ਪੈਦਾ ਹੋਏ ਹਾਂ, ਜੇਰ ਤੋਂ ਹੀ ਪਸ਼ੂ ਪੈਦਾ ਹੁੰਦੇ ਆ। ਸਰੀਰ ਸਾਡਾ ਪੰਛੀਆਂ ਨਾਲ ਨਹੀਂ ਮਿਲਦਾ, ਪਸ਼ੂਆਂ ਨਾਲ ਮਿਲਦਾ ਜੁਲਦਾ ਹੈ, ਪਰ ਸਾਡੇ ਕੋਲ ਇੱਕ ਚੀਜ਼ ਖਾਸ ਹੈ, ਉਹ ਹੈ ਮਨ, ਉਹ ਹੈ ਸਾਡਾ ਮਾਈਂਡ। ਬਸ ਇਹਨੂੰ ਖੋਲਣ ਦੀ ਕੋਸ਼ਿਸ਼ ਕਰੋ। ਸਾਰੀ ਸੰਗਤ ਦਾ ਧੰਨਵਾਦ। ਆਪ ਸਾਰਿਆਂ ਨੇ ਬਹੁਤ ਦੂਰੋਂ ਨੇੜਿਓਂ ਆ ਕੇ ਤਿੰਨੇ ਦਿਨ ਹਾਜ਼ਰੀ ਭਰੀ ਹੈ। ਅੱਜ ਤੇ 500 ਫੁੱਟ ਤੋਂ ਵੀ ਜ਼ਿਆਦਾ ਦੂਰ ਤੱਕ ਸੰਗਤ ਬੈਠੀ, ਬਹੁਤ ਟਕਾਰ ਨਾਲ ਹਾਜ਼ਰੀ ਭਰੀ। ਇੱਕ ਬੇਨਤੀ ਇਹ ਹੈ ਵੀ ਜਿੰਨਾ ਚਿਰ ਗੁਰੂ ਜੀ ਸਾਹਿਬ ਨਹੀਂ ਜਾਂਦੇ ਸੱਚੇ ਪਾਤਸ਼ਾਹ, ਆਪਾਂ ਉਹਨਾਂ ਚਿਰ ਜਾਣਾ ਨਹੀਂ। 5 ਮਿੰਟ ਦਾ ਸਮਾਂ ਦਿਓ, ਆਨੰਦ ਸਾਹਿਬ 'ਚ ਬੋਲੀਏ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੀਏ, ਫਿਰ ਚੱਲੀਏ। ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਉਹ ਪਿਆਰਿਓ, ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਉਹ ਬਾਹਰ ਪ੍ਰਬੰਧਕਾਂ ਕੋਲ ਨਾਮ ਲਿਖਾ ਦਿਓ, ਕਿਸ ਦਿਨ ਹੋਣੇ ਨੇ ਸਹਿਜ ਪਾਠ ਆਰੰਭ। ਸ਼ਨੀਵਾਰ 10 ਵਜੇ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਸ਼ਨੀਵਾਰ ਸਹਿਜ ਪਾਠ ਆਰੰਭ ਕਰਾਉਣ ਵਾਲੇ ਸਿੰਘ ਆਉਣਗੇ। 10 ਵਜੇ ਗੁਰਦੁਆਰਾ ਸਾਹਿਬ ਆਓ, ਪੋਥੀਆਂ ਪ੍ਰਾਪਤ ਕਰੋ ਤੇ ਸਹਿਜ ਪਾਠ ਆਰੰਭ ਕਰੋ। 26, 27, 28 ਦੇ ਕੁਰਾਲੀ ਦੀਵਾਨ ਹੈ ਜੀ, ਸ਼ਹਿਰ ਕੁਰਾਲੀ, ਖੇਡ ਸਟੇਡੀਅਮ ਸਿੰਘਪੁਰਾ ਰੋਡ, ਖੇਡ ਸਟੇਡੀਅਮ ਸ਼ਹਿਰ ਕੁਰਾਲੀ, 26, 27, 28 ਮਈ ਦੇ 3 ਦੀਵਾਨ। ਹੁਣ ਰਾਏਕੋਟ ਹੈ, ਪਰਸੋਂ ਤੋਂ ਪ੍ਰੋਗਰਾਮ ਸ਼ੁਰੂ ਹੋਣਾ ਹੈ, 3 ਦਿਨ ਸ਼ਹਿਰ ਰਾਏਕੋਟ ਵਿੱਚ ਹੈ। ਬਾਕੀ ਗੁਰਮਤਿ ਸਿੱਖਿਆ ਕੈਂਪ 4 ਤੋਂ 10 ਜੂਨ, ਜੋ ਕਿ ਮਾਨਕਪੁਰ ਖੇੜਾ ਦਸ਼ਮੇਸ਼ ਪਬਲਿਕ ਸਕੂਲ ਮਾਨਕਪੁਰ ਖੇੜਾ, ਉਹਦੇ ਵਿੱਚ ਵੀ ਸੰਗਤਾਂ ਲਾਭ ਪ੍ਰਾਪਤ ਕਰਨ। ਆਓ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ। ਗੁਰਦੁਆਰਾ ਪਰਮੇਸ਼ਰ ਦੁਆਰ ਹਰ ਮਹੀਨੇ ਪ੍ਰੋਗਰਾਮ ਹੁੰਦਾ ਹੈ। ਐਤਕੀ 2 ਜੂਨ ਦਾ ਦੀਵਾਨ ਹੋਣਾ, 2 ਜੂਨ ਦਾ, ਅਗਲੇ ਮਹੀਨੇ 7 ਜੁਲਾਈ ਦਾ। ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੋਵੇ, ਪਹਿਲਾ ਸ਼ਨੀਵਾਰ ਜਿਹੜਾ ਹੁੰਦਾ ਨਾ ਹਰ ਮਹੀਨੇ ਦਾ ਪਹਿਲਾ ਸ਼ਨੀਵਾਰ, ਅੱਜ ਦਰਸ਼ਨ ਦਿਓ, ਹਾਜ਼ਰੀ ਭਰਨੀ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, 5 ਵਜੇ ਸ਼ਾਮ ਨੂੰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੁੰਦਾ ਹੈ, ਲਾਹਾ ਪ੍ਰਾਪਤ ਕਰਨਾ। ਕੁਰਾਲੀ ਨੇੜੇ ਪੈਂਦਾ, ਜਿਨ੍ਹਾਂ ਕੋਲ ਟਾਈਮ ਹੋਵੇ ਉੱਥੇ ਪਹੁੰਚ ਕੇ ਹਾਜ਼ਰੀ ਭਰਿਓ, ਨਹੀਂ ਤੇ ਇੰਟਰਨੈਟ ਦੇ ਉੱਤੇ sahib.tv ਪਰਮੇਸ਼ਰ ਟੀਵੀ, ਘਰਾਂ ਵਿੱਚ ਤੁਸੀਂ ਵੇਖਦੇ ਹੀ ਹੋ, ਇੰਟਰਨੈਟ ਦਾ ਫਾਇਦਾ ਹੈ, ਘਰ ਘਰ ਪਹੁੰਚ ਜਾਂਦਾ ਪ੍ਰੋਗਰਾਮ, ਜਿੱਥੇ ਵੀ ਕਿਤੇ ਦੀਵਾਨ ਲੱਗਦੇ ਹੈ। ਦਮਦਮਾ ਟੀਵੀ ਚੱਲਦਾ ਹੈ, ਕਾਫੀ ਸ਼ਹਿਰਾਂ ਪਿੰਡਾਂ ਵਿੱਚ ਵੀ ਚੱਲਦਾ ਹੈ। ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਘਰਾਂ ਦੇ ਵਿੱਚ ਜਿਹੜੇ ਸਾਰੇ ਪ੍ਰੋਗਰਾਮ ਸੁਣ ਲੈਂਦੀ ਸੰਗਤ। ਸੋ ਜਿੱਥੇ ਜਿੱਥੇ ਆਪ ਨੂੰ ਸਮਾਂ ਮਿਲਦਾ ਹੈ, ਨੇੜੇ ਤੇੜੇ ਪਹੁੰਚ ਕੇ ਲਾਹਾ ਲਓ। ਮੇਰਿਓ ਵੀਰੋ ਭਾਈਓ, ਜ਼ਰੂਰ ਦਿਮਾਗ ਖੋਲੋ ਆਪਣਾ। ਮੈਂ ਜਿੰਨੀ ਕੋਸ਼ਿਸ਼ ਕਰ ਸਕਦਾ ਆਪਣੇ ਵੱਲੋਂ ਥੋੜ੍ਹੀ ਥੋੜ੍ਹੀ, ਕਈ ਗੱਲਾਂ ਮੈਂ ਇੱਕਦਮ ਡਿਲੀਵਰ ਕਰ ਸਕਦਾ, ਇੱਕਦਮ ਕਹਿ ਸਕਦਾ, ਇੱਕਦਮ, ਪਰ ਮੈਨੂੰ ਪਤਾ ਹੈ ਇੰਨੀਆਂ ਗੱਲਾਂ ਹਜ਼ਮ ਨਹੀਂ ਹੋਣੀਆਂ। ਬੜੀਆਂ ਗੱਲਾਂ ਜਿਹੜੀਆਂ ਕਹਿਣ ਨੂੰ ਜੀ ਕਰਦਾ ਪਰ ਹਜ਼ਮ ਨਹੀਂ ਹੋ ਸਕਣੀਆਂ, ਪਚਣੀਆਂ ਨਹੀਂ, ਇੱਥੇ ਹੀ ਪ੍ਰੋਬਲਮ ਖੜੀ ਹੋ ਜਾਣੀ। ਤਾਂ ਕਰਕੇ ਹੌਲੀ ਹੌਲੀ ਇਹਨਾਂ ਗੱਲਾਂ ਨੂੰ ਸਮਝੋ। ਅਸੀਂ ਰੱਬ ਦੇ ਸਿੱਖ ਹਾਂ, ਪਰਮਾਤਮਾ ਦੇ ਸਿੱਖ ਹਾਂ, ਸਾਨੂੰ ਬਾਣੀ ਪਰਮਾਤਮਾ ਨਾਲ ਜੋੜਦੀ ਹੈ, ਇੱਕ ਓੰਕਾਰ ਨਾਲ ਜੋੜਦੀ ਹੈ। ਇੱਕ ਓੰਕਾਰ ਦਾ ਗਿਆਨ ਬਹੁਤ ਵੱਡਾ ਹੈ, ਉਹਦੀ ਕੋਈ ਲਿਮਿਟ ਨਹੀਂ, ਉਹ ਬੇਅੰਤ ਹੈ, ਤੇ ਉਹਦਾ ਗਿਆਨ ਵੀ ਬਹੁਤ ਵੱਡਾ ਹੈ। ਜਿਸ ਫੀਲਡ ਵਿੱਚ ਜਾ ਸਕਦਾ ਜਾ, ਜਿੰਨਾ ਗਿਆਨ ਲੈ ਸਕਦਾ ਲੈ, ਸੋਹਣਾ ਜੀਵਨ ਜਿਉਇਆ ਜਾ ਸਕਦਾ ਜਦੋਂ ਦਿਮਾਗ ਵਿਕਸਿਤ ਹੋਏਗਾ, ਦਿਮਾਗ ਖੁੱਲੇ। ਸੋ ਸਾਰਿਆਂ ਨੂੰ ਬੇਨਤੀ ਹੈ ਜੀ, ਜਿੰਨਾ ਕੁ ਸੁਣਿਆ ਹੈ ਨਾ ਭਾਈ, ਇਹਨੂੰ ਪੱਲੇ ਬੰਨਿਓ। ਜਿਹੜੀ ਅੱਜ ਦੀ ਪੀੜ੍ਹੀ ਹੈ, ਨਵੇਂ ਬੱਚੇ ਆ, ਉਹ ਤੇ ਬਹੁਤ ਧਿਆਨ ਨਾਲ ਸੁਣਦੇ ਵੀ ਹੈ ਤੇ ਸਮਝ ਵੀ ਉਹਨਾਂ ਨੂੰ ਆਉਂਦੀ ਹੈ। ਕਈ ਪੁਰਾਣੇ ਸਾਨਾਂ ਨੂੰ ਸਾਡੇ ਆਦਤ ਪਈ ਹੈ, ਇਹ ਬਾਬਾ ਤੇ ਖੇੜਿਆਂ ਤੇ ਬੋਲ ਦਿੰਦਾ ਵੀ ਖੇੜਿਆਂ ਤੇ ਮੱਥੇ ਨਾ ਟੇਕੋ, ਇਹ ਬਾਬਾ ਕਹਿੰਦਾ ਕਬਰਾਂ ਤੇ ਮੱਥੇ ਨਾ ਟੇਕੋ, ਇਹ ਜ਼ਿਆਦਾ ਸਿਆਣਾ ਜੰਮ ਪਿਆ। ਅੱਜ ਉਹ ਇਹੋ ਜਿਹੇ ਹੁੰਦੇ ਪੁਰਾਣੇ, ਉਹਨਾਂ ਨੇ ਨੀ ਇਹਨਾਂ ਗੱਲਾਂ ਨੂੰ ਮੰਨਣਾ। ਉਹ ਭਾਈ ਤੂੰ ਖੇੜੇ ਤੇ ਹੀ ਤੁਰਿਆ ਰਹਿ, ਜਿੱਥੇ ਤੇਰਾ ਜੀ ਕਰਦਾ, ਜੇ ਤੈਨੂੰ ਖੇਡਦਾ ਹੈ ਤੂੰ ਤੇ ਜਿੱਥੇ ਮਰਜ਼ੀ ਖੇੜੀ ਜਾ। ਪਰ ਆਉਣ ਵਾਲੀਆਂ ਨਸਲਾਂ ਨੂੰ ਸਮਝ ਲੈਣ ਦਿਓ, ਜਿਹੜੇ ਬੰਦੇ ਸਮਝਣਾ ਚਾਹੁੰਦੇ ਹੈ ਉਹਨਾਂ ਨੂੰ ਸਮਝ ਲੈਣ ਦਿਓ। ਕੱਲ ਨੂੰ ਇਹਨਾਂ ਵਹਿਮਾਂ ਭਰਮਾਂ ਵਿੱਚ ਕਬਰਾਂ ਤੇ ਜਾ ਜਾ ਕੇ ਮੱਥੇ ਟੇਕਦੇ ਹੋ, ਆ ਜਿਹੜੇ ਖੇੜਿਆਂ ਤੇ ਜਗ੍ਹਾ ਜਗ੍ਹਾ ਬਣਾਈਆਂ ਫਿਰਦੇ ਨਾ ਆਪਾਂ, ਹੁਣ ਕੁੱਤੇ ਸਾਡੇ ਤੁਰੇ ਫਿਰਦੇ, ਉੱਥੇ ਲੱਡੂ ਰੱਖਿਓ ਵੀ ਉੱਥੇ ਚੜ੍ਹ ਕੇ ਖਾਇਆ ਆਉਂਦਾ ਹੈ, ਕੋਈ ਕਿਸੇ ਨੂੰ ਕੋਈ ਮਤਲਬ ਨਹੀਂ। ਜਗ੍ਹਾ ਜਗ੍ਹਾ ਖੇਤਾਂ 'ਚ ਜਗ੍ਹਾ ਬਣਾ ਕੇ ਬਾਬੇ ਨਾ ਮੰਨੋ, ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਤੇ ਸਵਾਲ ਕਰਨੇ, ਇਹਨਾਂ ਨੂੰ ਦਿਮਾਗ ਖੋਲਣ ਦਿਓ, ਪੜ੍ਹਾਈ ਕਰਾਓ, ਆਪਣੇ ਬੱਚਿਆਂ ਨੂੰ ਔਖੇ ਹੋ ਕੇ ਪੜ੍ਹਾਓ। ਜ਼ਮੀਨ ਗਹਿਣੇ ਕਰਕੇ ਵੀ ਨਿਆਣੇ ਪੜ੍ਹਾਉਣੇ ਪੈਣ, ਬੱਚੇ ਪੜ੍ਹਾਓ, ਜਿੰਨਾ ਪੜ੍ਹਾਇਆ ਜਾ ਸਕਦਾ ਪੜ੍ਹਾਓ। ਬੱਚਿਆਂ ਨੂੰ ਵੀ ਵੀਰਾਂ ਨੂੰ ਬੇਨਤੀ ਕਰਦਾ, ਜਿਹੜੇ ਕੋਈ 10ਵੀਂ 'ਚ ਪੜ੍ਹਦਾ ਹੈ, ਕੋਈ ਥਰੜੀਆਂ ਕਲਾਸਾਂ 'ਚ, ਜ਼ੋਰ ਲਾ ਦਿਓ ਪੜ੍ਹਨ ਵਿੱਚ। ਅੱਜ ਜ਼ਮਾਨਾ ਪੜ੍ਹਾਈ ਦਾ, ਵਿਚਾਰਾਂ ਕਰਕੇ ਤੁਸੀਂ ਅੱਗੇ ਜਾਣੇ ਚਾਹੀਦੇ ਆ। ਦਿਮਾਗ ਖੋਲੋ ਜਿੰਨਾ ਖੋਲਿਆ ਜਾਂਦਾ, ਤਰੱਕੀ ਕਰੋ। ਬੜੇ ਰਾਹ ਵਿਦੇਸ਼ਾਂ ਵਿੱਚ ਖੁੱਲ ਰਹੇ ਆ, ਕਿੰਨੇ ਬੱਚੇ ਕੈਨੇਡਾ ਚਲੇ ਗਏ, ਆ ਜਿੰਨੇ ਪੁਰਾਣੇ ਆ ਕਿੰਨਾ ਪਛਤਾਉਂਦੇ ਆ ਯਾਰ ਅਸੀਂ ਉਦੋਂ ਪੜ੍ਹੇ ਹੁੰਦੇ। ਹੁਣ ਪੜ੍ਹੋ ਜਿੰਨਾ ਪੜ੍ਹਿਆ ਜਾ ਸਕਦਾ, ਦਿਮਾਗ ਖੋਲੋ, ਆਗਿਆਕਾਰੀ ਮਾਤਾ ਪਿਤਾ ਦੇ ਕਹਿਣੇਕਾਰੀ ਬਣ ਕੇ ਰਹੋ, ਤੇ ਮਾਤਾ ਪਿਤਾ ਵੀ ਆਪਣੇ ਫਰਜ਼ ਪਛਾਣੋ, ਜ਼ਿੰਮੇਵਾਰੀਆਂ ਪਛਾਣੋ ਆਪਣੀਆਂ। ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਪੰਜ ਪੰਜ ਸ਼ਬਦ ਵੀ ਰੋਜ਼ ਪੜ੍ਹ ਲਓ ਤਾਂ ਵੀ ਕੋਈ ਨਹੀਂ। ਐਪ ਡਾਊਨਲੋਡ ਹੋ ਜਾਂਦੀ ਹੈ ਫੋਨ ਵਿੱਚ, ਐਡੇ ਐਡੇ ਫੋਨ ਚੱਕੀ ਫਿਰਦੇ ਆ, ਇਹਨਾਂ ਵਿੱਚ ਗੁਰਬਾਣੀ ਦੀਆਂ ਐਪਸ ਜਿਹੜੀਆਂ ਡਾਊਨਲੋਡ ਕਰੋ। ਜਿੱਦਾਂ ਆਈ ਗੁਰਬਾਣੀ, ਅਰਥ ਤਿੰਨ ਤਿੰਨ ਅਰਥ ਹੈ ਉਹਦੇ ਵਿੱਚ, ਟੀਕੇ ਲਿਖੇ ਆ, ਈਸ਼ਰ ਮਾਈਕਰੋ ਮੀਡੀਆ ਉਹ ਵੀ ਭਰ ਲਓ, ਉਹ ਕਿੰਨੇ ਕਿੰਨੇ ਅਰਥ ਲਿਖੇ। ਤੇ ਤੁਸੀਂ ਸਵੇਰੇ ਉੱਠ ਕੇ ਪੰਜ ਸੱਤ ਸ਼ਬਦ ਨਾਲੇ ਪੜ੍ਹੋ, ਨਾਲੇ ਅਰਥ ਪੜ੍ਹੋ ਵੀ ਆਹ ਸ਼ਬਦ 'ਚ ਕੀ ਲਿਖਿਆ, ਇਹ ਸ਼ਬਦ 'ਚ ਕੀ ਲਿਖਿਆ, ਇਹ ਸ਼ਬਦ 'ਚ ਕੀ ਲਿਖਿਆ। ਆਪੇ ਦਿਮਾਗ ਖੁੱਲੂ ਥੋੜ੍ਹਾ ਥੋੜ੍ਹਾ, ਅੱਧਾ ਘੰਟਾ ਲਾ ਲੈ, ਪੰਦਰਾਂ ਵੀਹ ਮਿੰਟ ਅੱਧਾ ਘੰਟਾ ਲਾ ਲੈ। ਕਦੇ ਕਦੇ ਆਪਣੇ ਆਪ ਨਾਲ ਸੈਲਫ ਟੌਕ ਕਰਿਆ ਕਰ, ਇੱਦਾਂ ਬੈਠਿਆ ਕਰ ਇਕੱਲਾ, ਪੰਜ ਦਸ ਮਿੰਟ ਬਹਿਣ ਦੀ ਆਦਤ ਪਾਓ ਵੀ ਪੰਜ ਸੱਤ ਮਿੰਟ ਇਕੱਲਾ ਬਹਿਣਾ, ਕਿਸੇ ਨਾਲ ਨਹੀਂ, ਆਪਣੇ ਆਪ ਨਾਲ ਬੈਠੋ, ਆਪਣੇ ਆਪ ਨਾਲ ਬੈਠ। ਤੇਰਾ ਆਪਣੇ ਆਪ ਨਾਲ ਬਹਿਣਾ ਹੀ ਰੱਬ ਨਾਲ ਬਹਿਣਾ ਹੈ, ਆਪਣੇ ਆਪ ਨੂੰ ਪ੍ਰਗਟ ਕਰਨ ਨਹੀਂ ਰੱਬ ਪ੍ਰਗਟ ਕਰਨਾ ਹੈ, ਕਿਉਂਕਿ ਤੂੰ ਖੁਦ ਰੱਬ ਹੈ, ਤੂੰ ਉਸੇ ਦਾ ਹੀ ਰੂਪ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਤੇਰੇ 'ਚ ਅੰਸ਼ ਉਹਦੀ ਹੋਈ ਹੈ, ਨਾ ਰੱਬ ਮਰਨਾ ਨਾ ਤੂੰ ਮਰਨਾ। ਆਪਾਂ ਗੱਲ ਸ਼ੁਰੂ 'ਚ ਕੀਤੀ ਹੋਈ ਹੈ ਵੀ ਮਰਦਾ ਮੁਰਦਾ ਇੱਥੇ, ਮੈਂ ਕਹਿੰਦਾ ਪਾਣੀ ਦੀ ਬੂੰਦ ਮਾਰ ਕੇ ਵਿਖਾਓ, ਕੁਛ ਨਹੀਂ ਮਰਦਾ ਇੱਥੇ, ਇਹ ਕੱਢ ਦਿਓ ਭੁਲੇਖਾ ਵੀ ਅਸੀਂ ਮਰਾਂਗੇ, ਇਹ ਭੁਲੇਖਾ ਹੀ ਹੈ। ਜਿੱਦੇ ਕਲਿੱਕ ਕਰ ਗਈ ਨਾ, ਆਜ ਮਲਾਵਾ ਸੇਖ ਫਰੀਦ, ਇਹਦੇ ਲਈ ਲੰਮੀਆਂ ਲੰਮੀਆਂ ਸਮਾਧੀਆਂ ਦੀ ਲੋੜ ਨਹੀਂ, ਇੱਕ ਸੈਕਿੰਡ ਵਿੱਚ ਵੀ ਇਹ ਗੱਲ ਜਿਹੜੀ ਹੈ ਕਲਿੱਕ ਹੋ ਸਕਦੀ ਹੈ, ਇੱਕਦਮ ਤੇਰੇ ਦਿਮਾਗ 'ਚ ਬੈਠ ਸਕਦੀ ਹੈ। ਨਾ ਬੈਠੇ ਭਾਵੇਂ ਸਾਰੀ ਜ਼ਿੰਦਗੀ ਲੱਗਾ ਰਹੇ, ਸਾਰੀ ਜ਼ਿੰਦਗੀ ਲੱਗਾ ਰਹੇ, ਆਓ ਆਪਣੇ ਆਪ ਨਾਲ ਬਹਿਣ ਦਾ ਸੁਭਾਅ ਬਣਾਓ, ਲਾਇਆ ਕਰੋ ਪੰਜ ਦਸ ਮਿੰਟ ਪੰਦਰਾਂ ਮਿੰਟ ਇੱਦਾਂ ਬੈਠੇ ਆਪਣੇ ਆਪ ਨਾਲ ਗੱਲ ਕਰਿਆ ਕਰੋ, ਜ਼ਿੰਮੇਵਾਰ ਬਣੋ। ਜਿੰਨੇ ਤੁਹਾਡੇ ਕੰਮ ਨੇ ਪੈਂਡਿੰਗ ਪਏ ਨੇ, ਲੈ ਹੁਣ ਐਂ ਕਰਿਓ ਵੀਰੋ, ਤਜਰਬਾ ਕਰਿਓ, ਆਟਾ ਭਿਆਉਣ ਵਾਲਾ ਪਿਆ, ਟੂਟੀ ਸਾਫ਼ ਠੀਕ ਕਰਾਉਣ ਵਾਲੀ ਹੈ, ਸਫਾਈ ਹੋਣ ਵਾਲੀ ਹੈ, ਮੈਂ ਕਹਿੰਦਾ ਕੱਲ੍ਹ ਇੱਕ ਵਾਰੀ ਨਿਬੇੜ ਕੇ ਵੇਖੋ ਸਾਰੇ ਕੰਮ ਵੀ, ਇੱਕ ਵਾਰੀ ਵੇਖਿਓ ਨੀਂਦ ਕਿੰਨੀ ਵਧੀਆ ਆਉਂਦੀ, ਸੁੱਖ ਦਾ ਸਾਜ। ਜਿੰਨੇ ਤੁਹਾਡੇ ਕੰਮ ਪੈਂਡਿੰਗ ਪਏ ਹੈ ਨਾ, ਮੈਂ ਕਈ ਵਾਰੀ ਪਿੱਛੇ ਜੇ ਇੱਕ ਘਰੇ ਗਿਆ, ਪਿਛਲੇ ਸਾਲ ਵੀ ਗਿਆ, ਐਤਕੀ ਮੈਨੂੰ ਫੇਰ ਲੈ ਗਏ, ਪਿਛਲੇ ਸਾਲ ਮੈਂ ਗਿਆ ਤੇ ਮੈਨੂੰ ਕਰੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਦੱਸੋ ਕਿਵੇਂ ਹੋ ਗੱਲਾਂ ਮੇਰੇ ਨਾਲ ਵੱਡੀਆਂ ਵੱਡੀਆਂ ਕੀਤੀਆਂ, ਮੈਂ ਵੀ ਕਰੀ ਗਿਆ ਉਹੋ ਜਿਹੀਆਂ ਜਿੱਡੀਆਂ ਵੱਡੀਆਂ ਉਹਨੇ ਕੀਤੀਆਂ, ਉੱਡੀਆਂ ਵੱਡੀਆਂ ਫਿਰ ਮੈਂ ਕਰਤੀਆਂ ਵੀ ਹਾਂ ਐ। ਅੱਛਾ ਉਹਨਾਂ ਦੇ ਘਰੇ ਬਾਥਰੂਮ ਗਿਆ, ਬਾਹਰ ਵਾਸ਼ਫੇਸ਼ਨ ਦੇ ਉੱਤੇ ਜਦੋਂ ਮੈਂ ਨਾ ਇੱਦਾਂ ਉਹ ਟੂਟੀ ਜਦੋਂ ਮੈਂ ਖੋਲਣ ਲੱਗਿਆ ਉਹ ਨਾਲ ਹੀ ਘੁੰਮ ਗਈ, ਉਹਦਾ ਨੱਟ ਢਿੱਲਾ ਹੋਣਾ ਥੱਲੇ, ਨੱਟ ਢਿੱਲਾ। ਪਿਛਲੇ ਸਾਲ ਗਿਆ ਉਦੋਂ ਵੀ ਨੱਟ ਢਿੱਲਾ, ਅੱਗੇ ਤੁਸੀਂ ਆਪੇ ਸਮਝ ਗਏ। ਐਤਕੀ ਮੈਂ ਫੇਰ ਗਿਆ ਤੇ ਐਤਕੀ ਜਦੋਂ ਮੈਂ ਫੇਰ ਲੱਗਿਆ ਐਂ ਘੁਮਾਉਣ ਉਹ ਫੇਰ ਘੁੰਮ ਗਈ ਨਾਲ ਹੀ, ਤੇ ਅੰਦਰ ਜਦੋਂ ਮੈਂ ਆਇਆ ਫੇਰ ਆ ਗਿਆ, ਕਹਿੰਦਾ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਈ। ਮੈਂ ਕਿਹਾ ਹੋਈ ਪਈ ਹੈ, ਜਿਹੜੇ ਬੰਦੇ ਨੂੰ ਆਪਣੇ ਘਰ ਦੀ ਇੱਕ ਨਿੱਕੀ ਜਿਹੀ ਟੂਟੀ ਦਾ ਨਹੀਂ ਪਤਾ ਲੱਗਦਾ ਵੀ ਯਾਰ ਮੈਂ ਇਹ ਨਹੀਂ ਤੇਰੇ ਦਿਮਾਗ 'ਚ ਆਇਆ ਕਦੇ ਵੀ ਇੱਕ ਮਿੰਟ ਦਾ ਕੰਮ ਹੈ ਯਾਰ, ਤੂੰ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ। ਜਿਹੜੇ ਬੰਦੇ ਨੂੰ ਆਪਣਾ ਢਿੱਡ ਨਹੀਂ ਦਿਸਦਾ ਪੰਥ ਕੀ ਦਿਸੂ ਉਹਨੂੰ, ਜਿਹੜੇ ਬੰਦੇ ਨੂੰ ਆਪਣਾ ਸਰੀਰ ਨਹੀਂ ਦਿਸਦਾ ਪੰਥ ਕੀ ਦਿਸੂ। ਇਹ ਸਭ ਗੱਲਾਂ ਮਾਰਦੇ ਆ ਬੇਹਿੰਮਤੇ ਬੰਦੇ, ਗੱਲਾਂ ਕਰਦੇ ਆ ਸਿਰਫ। ਕਿੰਨਾ ਟਾਈਮ ਲੱਗਦਾ ਯਾਰ, ਅਸੀਂ ਮੈਂ ਕਹਿੰਦਾ ਇੱਕ ਘਰੇ ਗਏ ਸਾਡੇ ਸਿੰਘ ਨੇ ਨਾ ਹਾਰਪਿਕ ਲੈ ਕੇ ਵਾਸ਼ਫੇਸ਼ਨ ਸਾਫ਼ ਕੀਤਾ, ਬਾਹਰਲੇ ਪਾਸੇ ਬਣਿਆ ਹੋਇਆ ਸੀ, ਮੈਂ ਕਹਿੰਦਾ ਉਹਨੂੰ 10 ਦਿਨਾਂ ਬਾਅਦ ਸਾਫ਼ ਕਰੋ, ਜਿਹੜਾ ਘਰੇ ਅੰਦਰ ਨਹੀਂ ਜਿਹੜਾ ਬਣਿਆ ਹੋਇਆ ਪੂਰੇ ਦਾ ਪੂਰਾ ਐਨ ਲਿਸ਼ਕ ਜੂ, 10 ਦਿਨ ਬਾਅਦ ਸਾਫ਼ ਕਰਨਾ ਪਊ, ਮਹੀਨੇ 'ਚ 3 ਵਾਰੀ, ਕੱਲੀ ਕੱਲੀ ਚੀਜ਼ ਹੈ ਚਮਕ ਜਾਂਦਾ। ਜਿਹੜੇ ਬਾਹਰ ਲੱਗੇ ਹੈ ਓਪਨ ਨੇ ਘਰ ਤੋਂ ਬਾਹਰ ਨੇ, ਉਹਨੂੰ ਸਾਫ਼ ਕਰਨਾ ਪੈਣਾ ਤੁਹਾਨੂੰ 3 ਕੁ ਦਿਨਾਂ ਬਾਅਦ, ਕਿਉਂਕਿ ਉਹ ਮੈਲਾ ਜ਼ਿਆਦਾ ਹੁੰਦਾ, ਮਿੱਟੀ ਉੱਡਦੀ, ਘੱਟਾ ਉੱਡਦਾ। ਪਰ ਕਈ ਇੱਦਾਂ ਦੇ ਨਿਕੰਮੇ ਹੈ, ਇੱਥੇ ਕਈ ਬੀਬੀਆਂ ਇੱਦਾਂ ਦੀਆਂ ਐ ਮਾਰਨਗੀਆਂ ਜਦੋਂ ਸ਼ਬਦ ਪੜ੍ਹਨ, ਐ ਚੱਲਣਗੀਆਂ ਵੀ ਇਹਨਾਂ ਦਾ ਤਾਂ ਬਾਹਲਾ ਲੋਰ ਚੜਿਆ ਬੀਬੀ, ਪਰ ਸਾਲ ਸਾਲ ਲੰਘ ਜਾਂਦਾ ਹੈ, ਇੱਕ ਵਾਰੀ ਵਾਸ਼ਫੇਸ਼ਨ ਲਾਇਆ ਮੁੜ ਕੇ ਉਹਨੇ ਲੀਰ ਨਹੀਂ ਫੇਰੀ, ਮੁੜ ਕੇ ਨਹੀਂ ਸਾਫ਼। ਤੇ ਮੈਨੂੰ ਪੁੱਛੂ ਨਾਮ 'ਚ ਮਨ ਕਿਵੇਂ ਲੱਗੂ, ਵੀ ਤੂੰ ਪਹਿਲਾਂ ਕੰਮ 'ਚ ਤੇ ਲਾ ਲੈ ਮਨ, ਤੂੰ ਸਬਜ਼ੀ 'ਚ ਤੇ ਲਾ ਲੈ ਬੇਬੇ, ਤਰੀ ਵਾਲੀਆਂ ਭਿੰਡੀਆਂ ਬਣਾ ਦਿੰਦੀਆਂ, ਜਦੋਂ ਤੈਨੂੰ ਕਹੀ ਵੀ ਭਿੰਡੀਆਂ ਬਣਾ ਦੇ ਪਹਿਲਾਂ ਕੰਮ 'ਚ ਤੇ ਲਾ ਲਾ ਧਿਆਨ ਆਪਦੇ 'ਚ, ਫਿਰ ਬਾਬੇ ਨੂੰ ਪੁੱਛ ਲਈ ਵੀ ਰੱਬ ਕਿਵੇਂ ਲੱਭੂ, ਜ਼ਿੰਮੇਵਾਰੀਆਂ ਕੀ ਹੈ ਸਾਡੀਆਂ, ਘਰ ਦੇ ਸਾਡੇ ਫਰਜ਼ ਕੀ ਹੈ, ਇਹਦੇ ਤੇ ਧਿਆਨ ਲਾਓ ਆਪਣਾ ਪਹਿਲਾਂ। ਜਿਹੜਾ ਬੰਦਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਉਹਨੂੰ ਪਹਿਲਾਂ ਆਪਣੇ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਧਿਆਨ ਲਾਉਣਾ ਪੈਣਾ। ਮੈਨੂੰ ਪੁੱਛਦੇ ਕੀ ਕਿੱਥੋਂ ਸ਼ੁਰੂਆਤ ਕਰੀਏ, ਬਿਸਤਰਾ ਇਕੱਠਾ ਕਰਨ ਤੋਂ ਸ਼ੁਰੂਆਤ ਕਰ, ਜਿਹਦੇ ਤੇ ਸੌਂ ਕੇ ਉੱਠਦਾ ਨਾ ਤੈਅ ਲਾਉਣਾ ਸਿੱਖ ਕੰਬਲ ਆਪਣਾ, ਦਰੀ ਝਾੜ ਕੇ ਵਿਛਾਣੀ ਸਿੱਖ, ਉਹਨੂੰ ਤੈਅ ਲਾਉਣੀ ਸਿੱਖ, ਇੱਥੋਂ ਸ਼ੁਰੂਆਤ ਹੁੰਦੀ ਹੈ। ਨਿੱਕੇ ਨਿੱਕੇ ਕੰਮ ਜਿਹੜਾ ਬੰਦਾ ਕਰਨਾ ਸਿੱਖਦਾ ਉਹੀ ਵੱਡੇ ਕੰਮ ਕਰਦਾ। ਜੇ ਤੂੰ ਅੱਜ ਮਾਂ ਪਿਓ ਤੇ ਬੋਝ ਹੈ, ਕੱਲ ਨੂੰ ਪੰਥ ਤੇ ਬੋਝ ਬਣੇਗਾ ਤੂੰ। ਅੱਜ ਸਾਰੇ ਟੱਬਰ ਤੇ ਬੋਝ ਹੈ ਤੂੰ, ਕੱਲ ਨੂੰ ਪੰਥ 'ਚ ਜਾਏਗਾ ਪੰਥ ਤੇ ਬੋਝ ਬਣ ਜਾਏਗਾ, ਸਰਕਾਰ 'ਚ ਜਾਏਗਾ ਸਰਕਾਰ ਤੇ ਬੋਝ ਬਣੇਗਾ। ਵੇਲਣਾ ਦਾ ਕੋਈ ਕੰਮ ਨਹੀਂ ਸਾਡੇ ਘਰ ਵਿੱਚ ਤੇ ਵੇਲਣਾ ਦਾ ਇਸ ਪੰਥ ਵਿੱਚ ਵੀ ਕੋਈ ਕੰਮ ਨਹੀਂ। ਵੇਲਣ ਘਰ ਦਾ ਬੇੜਾ ਵੀ ਵਾਉਣਗੇ, ਜਦੋਂ ਪੰਥ 'ਚ ਜਾਣਗੇ ਉੱਥੇ ਵੀ ਬੇੜਾ ਵਾਉਣਗੇ ਤੇ ਸਾਡੇ ਆਮ ਹੀ ਕਹਿਣਗੇ, ਕੰਮ ਵਾਲਿਆਂ ਨੂੰ ਕਹਿਣਗੇ ਤੂੰ ਤੇ ਕੰਮ ਕਰ। ਜਿਹੜਾ ਵਿਹਲਾ ਜਿਹਾ ਹੋਵੇ ਉਹ ਹੌਲੀ ਹੌਲੀ ਲੀਡਰੀ 'ਚ ਪੈਰ ਧਰਨ ਲੱਗ ਜਾਂਦਾ, ਉਹ ਬਣ ਜਾਂਦਾ ਲੀਡਰ, ਵਿਹਲੇ ਅੱਜ ਲੀਡਰ ਬਣ ਜਾਂਦੇ। ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਚਾਹੁੰਦਾ ਵੀ ਆਪਣੇ ਕੰਮਾਂ 'ਚ ਧਿਆਨ ਦੇਣਾ ਸਿੱਖੋ। ਫਰਜ਼ ਜਿਹੜੇ ਆ, ਘਰ ਵਾਲਾ ਆਪਣੇ ਫਰਜ਼ ਨਿਭਾਵੇ, ਆਪਣੀ ਡਿਊਟੀ ਤੇ ਐਨ ਟਾਈਮ ਨਾਲ ਜਾਵੇ, ਵੇਲੇ ਨਾਲ ਜਾਵੇ, ਵੇਲੇ ਨਾਲ। ਘਰ ਵਾਲੀ ਆਉਂਦਿਆਂ ਨੂੰ ਇੱਕ ਇੱਕ ਚੀਜ਼ ਸਫਾਈ, ਭਾਵੇਂ ਘਰ ਕੱਚਾ ਹੋਵੇ ਪਰ ਸਾਫ਼ ਸੁਥਰਾ ਹੋਵੇ, ਲਿੰਬਿਆ ਹੋਇਆ ਹੋਵੇ, ਪੋਚਾ ਪੋਚਿਆ, ਉਹ ਗੋਹਾ ਇੱਦਾਂ ਫੇਰਦੇ ਹੁੰਦੇ ਸੀ ਜਿਵੇਂ ਕੱਚਿਆਂ ਤੇ, ਪਰ ਸਾਫ਼ ਹੋਣਾ ਚਾਹੀਦਾ। ਇਹ ਸਿੱਖੋ ਆਪਣੇ, ਇਹ ਬਣਾਓ। ਕੋਈ ਵੀ ਭੈਣ ਨਾ 15 ਦਿਨ ਆਪਣੀ ਜ਼ਿੰਦਗੀ ਦੇ, ਮੇਰੀ ਉਹ ਭੈਣੋ ਸੁਣੋ, ਦੇਖੋ ਅਗਲੇ ਘਰ ਸਤਿਕਾਰ ਚਾਹੀਦਾ ਨਾ, ਅਗਲੇ ਘਰ 15 ਦਿਨ ਉਸ ਬੀਬੀ ਕੋਲ ਲਾ ਕੇ ਆ ਜਿਹੜੀ ਤੇਰੀ ਰਿਸ਼ਤੇਦਾਰੀ 'ਚ ਤੈਨੂੰ ਪਤਾ ਵੀ ਬਹੁਤ ਸਬਜ਼ੀਆਂ ਵਧੀਆ ਬਣਾਉਂਦੀ ਹੈ। 15 ਦਿਨ ਲਾਇਆ, ਸਾਰੀ ਜ਼ਿੰਦਗੀ ਮਾਰ ਨਹੀਂ ਖਾਏਗੇ, 15 ਦਿਨ ਲਾਇਆ, ਸਵੇਰੇ ਸ਼ਾਮ ਆਪਣੀ ਰਿਸ਼ਤੇਦਾਰਨੀ ਦੇ ਕੋਲੋਂ ਜਾ ਕੇ ਸਿੱਖ ਲੈ ਜਿਹਨੂੰ ਆਉਂਦੀ ਹੈ। ਹੁਣ ਇੱਥੇ ਵੇਖਿਓ, 15 ਬੰਦਿਆਂ ਨੇ ਜਾਣਾ, ਕਈ ਬੀਬੀਆਂ ਇੱਦਾਂ ਦੀਆਂ, ਅੱਧਾ ਘੰਟਾ ਪਹਿਲਾਂ ਦੱਸ ਦਿਓ 15 ਬੰਦਿਆਂ ਦੀ ਰੋਟੀ ਤਿਆਰ, ਇੱਕ ਪਾਸੇ ਗੈਸ ਤੇ ਸਬਜ਼ੀ ਰੱਖ ਲਈ, ਬਾਹਰ ਚੁੱਲ੍ਹਾ ਬਾਲ ਲਿਆ, ਇੱਧਰ ਤਵਾ, ਇੱਧਰ ਆਟਾ, 15 ਮਿੰਟਾਂ ਵਿੱਚ 15 ਬੰਦਿਆਂ ਦੀ ਰੋਟੀ ਬਣਾ ਦਿੰਦੀ। ਤੇ ਕਈ ਬੀਬੀਆਂ ਇਹੋ ਜਿਹੀਆਂ ਕੁਚੱਜੀਆਂ ਹੁੰਦੀਆਂ, ਕਿਧਰੇ ਆਟਾ ਸਿੱਟ ਲਿਆ, ਕਿਧਰੇ ਆਹ ਸਿੱਟ ਲਿਆ, ਮੁੜ ਕੇ ਕਹਿਣਗੀਆਂ ਹਲਵਾਈ ਲਿਆਓ ਅਸੀਂ ਨਹੀਂ ਰੋਟੀ ਬਣਾ ਸਕਦੇ, 5 ਬੰਦਿਆਂ ਦੀ ਰੋਟੀ ਲਈ ਕਹਿਣਗੀ ਹਲਵਾਈ ਸੱਦ ਕੇ ਲਿਆਓ। ਆਹ ਹਾਲ ਹੈ ਸਾਡਾ। ਪਹਿਲਾਂ ਜ਼ਿੰਮੇਵਾਰ ਬਣੋ ਪਿਆਰਿਓ, ਆਪਣੇ ਕੰਮ ਕਰਨੇ ਸਿੱਖੋ। ਜੇ ਤੁਹਾਡੇ ਘਰ ਦੇ ਜਿਹੜੇ ਜਿਹੜੇ ਕੰਮ ਨੇ ਪੈਂਡਿੰਗ ਪਏ ਨਾ, ਵੀ ਆਹ ਸਫਾਈ ਹੋਣ ਵਾਲੀ ਹੈ, ਆਟਾ ਭਿਉਣ ਵਾਲਾ ਪਿਆ, ਆਹ ਸਾਈਕਲ ਟੁੱਟਿਆ ਪਿਆ, ਮੋਟਰਸਾਈਕਲ ਠੀਕ ਕਰਾਉਣ ਵਾਲਾ ਹੈ, ਗੱਡੀ ਸਾਫ਼ ਹੋਣ ਵਾਲੀ ਹੈ, ਸਾਰਾ ਕੁਝ ਠੀਕ ਕਰੋ, ਵੇਖਿਓ ਸ਼ਾਂਤੀ ਮਿਲਦੀ। ਜ਼ਿੰਮੇਵਾਰੀਆਂ ਨਿਭਾਉਂਦੇ ਜਾਇਓ, ਰਿਲੈਕਸ ਹੁੰਦੇ ਜਾਓਗੇ। ਫਰਜ਼ ਪਛਾਣੋ, ਜ਼ਿੰਮੇਵਾਰੀਆਂ ਪਛਾਣੋ। ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ, ਨਿੱਕੇ ਨਿੱਕੇ ਕੰਮ ਨੇ ਉੱਥੋਂ ਪਤਾ ਲੱਗਦਾ ਵੀ ਅਸੀਂ ਖੜੇ ਕਿੱਥੇ। ਆਓ, ਸਾਰਿਆਂ ਦਾ ਧੰਨਵਾਦ ਹੈ ਪਿਆਰਿਓ, ਆਪ ਸਾਰਿਆਂ ਨੇ ਹਾਜ਼ਰੀ ਭਰੀ। ਜ਼ਿੰਮੇਵਾਰੀਆਂ ਪਛਾਣੋ ਆਪੋ ਆਪਣੀਆਂ, ਫਰਜ਼ ਪਛਾਣਨੇ ਸਿੱਖੀਏ। ਵਿਦੇਸ਼ ਤਾਂ ਸੋਹਣੇ ਹੈ, ਉੱਥੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਵਧੀਆ ਨਿਭਾਉਂਦਾ। ਗੱਜ ਕੇ ਬੋਲੋ ਆਨੰਦ ਸਾਹਿਬ, ਅਰਦਾਸ ਹੁਕਮਨਾਮੇ। ਤਿੰਨੇ ਦਿਨ ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ, ਬੋਲਦਿਆਂ ਜਿੰਨੀਆਂ ਭੁੱਲਾਂ ਗਲਤੀਆਂ ਹੋਈਆਂ ਮਾਫ਼ ਕਰਿਓ, ਤੇ ਗੱਜ ਕੇ ਆਨੰਦ ਸਾਹਿਬ ਦੇ ਵਿੱਚ ਸਾਰੇ ਬੋਲੋ। ਕੋਈ ਰਸਨਾ ਵਾਂਝੀ ਨਾ ਰਵੇ। ਇੱਥੋਂ ਦੀ ਸੰਗਤ ਦਾ ਪਿੰਡ ਤਸੌਲੀ, ਇੱਥੋਂ ਦੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਰਲ ਮਿਲ ਕੇ ਸਾਰਿਆਂ ਨੇ ਉਪਰਾਲਾ ਕੀਤਾ। ਨੌਜਵਾਨਾਂ ਨੇ ਬਹੁਤ ਹਿੰਮਤ ਕੀਤੀ ਹੈ, ਸਤਿਗੁਰੂ ਮੇਰ ਰੱਖਣ। ਪਿਛਲੇ ਸਾਲ ਇੱਥੇ ਦੀਵਾਨ ਸੀ ਪਿੰਡ ਢੇਲਪੁਰ, ਢੇਲਪੁਰ ਸੀ ਪ੍ਰੋਗਰਾਮ, ਬਹੁਤ ਵਧੀਆ ਹੋਇਆ ਸੀ। ਤੇ ਉਦੋਂ ਵੀ ਮੈਂ ਕਿਹਾ ਸੀ ਵੀ ਆਪਣੇ ਇਲਾਕੇ 'ਚ ਆਪਾਂ ਦੁਬਾਰਾ ਪ੍ਰੋਗਰਾਮ ਰੱਖਾਂਗੇ। ਫਿਰ ਰਾਜਪੁਰੇ ਦੀਵਾਨ ਲੱਗੇ, ਹੁਣ ਇੱਥੇ ਲੱਗ ਗਏ। ਚਲੋ ਗਾਂ ਅੱਗੇ ਨੇੜੇ ਤੇੜੇ ਜਿੱਥੇ ਕਿਤੇ ਸਮਾਂ ਬਣਿਆ। ਮਨੌਲੀ ਵਾਲੇ ਸਿੰਘ ਕਹਿੰਦੇ ਸੀ ਸਾਡੇ ਪ੍ਰੋਗਰਾਮ ਬੋਲ ਦਿਓ, ਮਨੌਲੀ ਵਿੱਚ ਵੀ ਨਵੰਬਰ ਦੇ ਵਿੱਚ ਆਪਾਂ ਪ੍ਰੋਗਰਾਮ ਰੱਖਾਂਗੇ। ਬਾਕੀ ਨੇੜੇ ਤੇੜੇ ਕਿਤੇ ਵੀ ਆਏ ਪਤਾ ਲੱਗ ਜਾਣਾ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਗੱਜ ਕੇ ਪੜਿਓ। ਮੋਬਾਈਲ, ਪਰਸ, ਗਹਿਣੇ ਸੰਭਾਲਿਓ ਆਪਣੇ ਭਾਈ, ਬੱਚੇ ਵੀ ਸੰਭਾਲ ਕੇ ਰੱਖਿਓ, ਟਕਾ ਰੱਖਿਓ ਬਣਾ ਕੇ। ਗੁਰੂ ਜੀ ਚੱਲਦੇ ਆ, ਫਿਰ ਜਾਵਾਂਗੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਪਾਇਆ ਸਹਿਜ
ਸੇਤੀ ਮਨ ਵਧੀਆਂ ਵਾਲਹਾਈਆਂ
ਨਾਰਦਨ ਪਰਿਵਾਰ ਪਰੀਆ ਸ਼ਬਦ ਕਾ ਵਣਾਈਆਂ
ਸਭੇ ਤਾਂਗਾ ਲੋ ਹਰੀ ਕੇਰਾ ਮਨ ਜਿਨੀ ਵਸਾਇਆ
ਹੈ ਸਤਿਗੁਰੂ
ਮਨ ਮੇਰੇ ਅੱਜ ਸਦਾ ਰਹੋ ਹਰ ਨਾਲ
ਹਰ ਨਾਲ ਰਹੋ
ਤੂੰ ਮਨ ਮੇਰੇ ਤੂੰ ਸਭ ਸਾਰ ਅੰਗੀਕਾਰ ਕਰੇ ਤੇਰਾ ਕਾਰਜ ਸਭ
ਸਵਾਰਨਾ
ਮੇਰੇ ਸਦਾ ਰਹੋ ਹਰ ਨਾਲ
ਆਜੇ ਸਾਹਿਬਾਂ ਕਿਆ ਨਾਹੀ ਕਰਦੇ
ਕਾਕਾ ਤੇਰਾ ਸਭ ਕੁਛ ਹੈ ਤੁਸਤੇ ਹੈ ਸੋ ਪਾਵੇ
ਖਰਾ ਸਿਮ ਸਵਾਰਾ ਤੇਰੀ ਨਾਮ ਮਨ
ਆਪ ਜਿਨ ਕਹਿ ਤਾਨੂੰ ਵਸਿਆ ਬਾਜੇ ਸ਼ਬਦ ਕਰੇ
ਹੈ ਮਨ ਸੱਚੇ ਸਾਹਿਬ ਕਿਆ ਨਾਹੀ ਕਰਦੇ
ਰਸਾ ਮੇਰਾ ਦਾਰੋ ਸਾਚਨਾ ਮੇਰਾ ਦਾਰ ਤੇਰਾ ਜਿਨ ਭੁੱਖਾ ਸਭ ਕਵਾਰ
ਹਰ ਸ਼ਾਮ
ਪਿੰਡ ਸਾਹਿਬ
ਤੇਰੀ ਰਾਸ ਤੁਮ ਮਾਤ ਪਿਤਾ ਕਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂੰ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਦਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿੰਡ ਤਸੌਲੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਿ ਜਥਿਆਂ ਨੇ ਗੁਰਮਤ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਸਤਿਗੁਰੂ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਿੰਨ ਦਿਨ ਤੋਂ ਲੈ ਕੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਪਰਮਿੰਦਰ ਕੌਰ ਬੱਚੀ ਹਰਨੂਰ ਕੌਰ ਮਮਨਜੀਤ ਕੌਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਗੁਰਮਤ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੋ ਟਲ ਗੁਰ ਸੇਵੀਏ ਅਹਿਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹੇ ਗੁਰੂ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਘੱਟ ਘੱਟ ਰੱਬ ਰਹਿਆ ਬਨਵਾਰੀ ਜਲ ਥਲ ਮਹੀਲ ਗੁਪ ਤੋਂ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰ ਤੂੰ ਪਿਆਲ ਆਕਾਸ਼ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਪੀ ਹੁਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪਣੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਿਗੁਰ ਮਿਲੇ ਤਾਂ ਗੁਰਮਤ ਪਾਈਏ ਸਾਕਤ ਬਾਜੀ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨੰਕਾਰੀ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ